ਸ੍ਰੀ ਵਾਹਿਗੁਰੂ ਸਾਹਿਬ ਜੀਓ ਕਵਿਤ ਖੁਰਾਸਾਨ ਕਾਬਲ ਕੰਧਾਰ ਹੂੰ ਮੈਂ ਕੇਵੜਾ ਸੀ ਮਦ ਮੁੱਲ ਤਾਨ ਹੂੰ ਕੇ ਮਾਲਤੀ ਸੀ ਹੂਲਿਆ ਮੱਕੇ ਮੈਂ ਮਦਾਰ ਸੀ ਮਦੀਨੇ ਮੈਂ ਅੰਕ ਸੰਭ ਕੰਬੂ ਜੈਸੀ ਕਾਸ਼ਮੀਰ ਪਲੀ ਪੰਧ ਚੂਲਿਆ ਬਾਰਦ ਸੀ ਬਗਦਾਦ ਨਾਰਦ ਸੀ ਪਖਰਾਦ ਗੰਗਾ ਕੈਸੀ ਧਾਰ ਪਈ ਗੰਗ ਜੂ ਕੇ ਕੂਲਿਆ ਤੌਰ ਜੈਸੀ ਚਾਰੋਂ ਦਿਸ ਸੋਹੈ ਸਭ ਸੀਸ ਪਰ ਸਾਤ ਦੀਪ ਮਦ ਮੈਂ ਮਰਾਲ ਪਾਂਤ ਭੂਲਿਆ ਕਵਿਤ ਖੁਰਾਸਾਨ ਕਾਬਲ ਕੰਧਾਰ ਹੂੰ ਮੈਂ ਕੇਵੜਾ ਸੀ
ਸਤਿਗੁਰੂ ਜੀ ਦੀ ਸੱਚੀ ਮਰਜ਼ੀ ਪਰਮ ਸਨ ਜਿਨ੍ਹਾਂ ਦੀ ਪਾਵਨ ਪੁੱਤਰ ਨੇ ਦੂਰੀ ਵਿਚ ਦੀਵਾਨਾਂ ਦੀ ਪ੍ਰਾਰੰਭਤਾ ਹੋਈ ਰਹਿਰਾ ਸਾਹਿਬ ਜੀ ਦੇ ਪਾਠ ਆਪ ਸਰਵਣ ਕੀਤੇ ਹਨ ਉਪਰੰਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਗਤ ਗੁਰੂ ਜਿਨ੍ਹਾਂ ਦਾ ਪਾਵਨ ਪੁੱਤਰ ਜੀਵਨ ਰੋਜ਼ ਆਪ ਜੀ ਇਤਿਹਾਸ ਦੀ ਕਥਾ ਦੁਆਰਾ ਸਰਵਣ ਕਰਦੇ ਹੋ ਜਿਸ ਦਾ ਹੁਣ ਸਮਾਂ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਤੋਂ ਸਾਧ ਸੰਗਤ ਜੀ ਉਦਾਸੀ ਵਾਸਤੇ ਸ੍ਰਿਸ਼ਟੀ ਦੇ ਕਲਿਆਣ ਵਾਸਤੇ ਜੀਵਾਂ ਦੇ ਭਲੇ ਵਾਸਤੇ ਸਾਧ ਸੰਗਤ ਜੀ ਤੁਰਨ ਵਾਲੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਚਾਰਾਂ ਕੁੰਟਾਂ ਵਿਚ ਹੋ ਰਹੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸੰਸਾਰ ਦੇ ਅਵਤਾਰ ਲੈ ਕੇ ਆਉਣਾ ਸਾਰੇ ਪਾਸੇ ਸੰਸਾਰ ਦੇ ਜੀਵਾਂ ਨੂੰ ਪਤਾ ਲੱਗ ਚੁੱਕਾ ਹੈ ਆਪ ਜੀ ਨੇ ਇਹ ਪ੍ਰਸੰਗ ਪਹਿਲਾਂ ਸਰਵਣ ਕੀਤਾ ਹੈ ਅੱਗੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਮਨ ਚਿੱਤ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪੁੱਤਰ ਜੀਵਨ ਸਾਧ ਸੰਗਤ ਜੀ ਸਰਦਾ ਭਾਵਨਾ ਨਾਲ ਸਰਵਣ ਕਰੀਏ ਜਿਸ ਕਰਕੇ ਆਪਣੇ ਮਨ ਵਿਚ ਵੀ ਕੋਈ ਭਗਤੀ ਭਾਵ ਦਾ ਕਣਕਾ ਪੈਦਾ ਹੋਵੇ ਆਪਣਾ ਵੀ ਜਿਸ ਕਰਕੇ ਭਲਾ ਹੋਵੇ ਸਾਰਿਆਂ ਦਾ ਜੀ ਜੀ
ਸਤਨਾਮ ਸ੍ਰੀ ਵਾਹਿਗੁਰੂ ਜੀ ਕਵਿਤ ਖੁਰਾਸਾਨ ਕਾਬਲ ਕੰਧਾਰ ਹੂੰ ਮੈਂ ਕੇਵੜਾ ਸੀ
ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਸਾਧ ਸੰਗਤ ਜੀ ਕਿੱਥੇ ਕਿੱਥੇ ਹੈ ਤੇ ਕਿਸ ਤਰ੍ਹਾਂ ਦੀ ਉਜਲ ਹੈ ਇਹ ਭਾਈ ਸੰਤੋਖ ਸਿੰਘ ਜੀ ਸਾਧ ਸੰਗਤ ਜੀ ਦੱਸ ਰਹੇ ਨੇ ਕਹਿੰਦੇ ਨੇ ਖੁਰਾਸਾਨ ਤੇ ਕਾਬਲ ਤੇ ਕੰਧਾਰ ਵਾਲੇ ਪਾਸੇ ਤਾਂ ਕੇਵੜੇ ਵਰਗੀ ਆ ਮਹਾਰਾਜ ਜੀ ਦੀ ਵਡਿਆਈ ਦੀ ਉਪਮਾ ਸਾਧ ਸੰਗਤ ਜੀ ਸਫੇਦੀ ਨਾਲ ਚਿੱਟੀਆਂ ਚੀਜ਼ਾਂ ਨਾਲ ਭਾਈ ਸੰਤੋਖ ਸਿੰਘ ਜੀ ਕਰਨਗੇ ਜਿਸ ਵਡਿਆਈ ਵਿਚ ਇਕ ਕਿਣਕਾ ਮਾਤਰ ਰਾਈ ਦੇ ਦਾਣੇ ਜਿਨ੍ਹਾਂ ਨੂੰ ਕਿਸੇ ਪਾਸਿਓਂ ਕੋਈ ਦਾਗ ਨਹੀਂ ਹੈ ਐਸੀ ਕਹਿੰਦੇ ਮਹਾਰਾਜ ਜੀ ਦੀ ਚਾਰ ਚੁਫੇਰੇ ਉਜਲ ਵਡਿਆਈ ਹੈ ਖੁਰਾਸਾਨ ਕਾਬਲ ਤੇ ਕੰਧਾਰ ਵਾਲੇ ਪਾਸੇ ਤੱਕ ਸਮਝ ਲਓ ਵੀ ਕੇਵੜੇ ਵਰਗੀ ਉਜਲ ਵਡਿਆਈ ਹੈ ਮਹਾਰਾਜ ਜੀ ਦੀ ਜੀ
ਮਦ ਮੁਲਤਾਨ ਹੂੰ ਕੇ ਮਾਲਤੀ ਸੀ ਫੂਲਿਆ
ਤੇ ਮੁਲਤਾਨ ਵਾਲੇ ਪਾਸੇ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਏਦਾਂ ਖੁਸ਼ਬੂ ਦੇ ਰਹੀ ਹੈ ਜਿਵੇਂ ਮਾਲਤੀ ਫੁੱਲੀ ਹੋਵੇ ਜਿਵੇਂ ਚਬੇਲੀ ਦੇ ਫੁੱਲਾਂ ਦੀ ਖੁਸ਼ਬੂ ਆਉਂਦੀ ਹੈ ਰੰਗ ਵੀ ਚਿੱਟਾ ਹੁੰਦਾ ਤੇ ਖੁਸ਼ਬੂ ਵੀ ਬਹੁਤ ਸੋਹਣੀ ਜੀ
ਮੱਕੇ ਮਹਿਮਦਾਰ ਸੀ ਮਦੀਨੇ ਹੈ ਮਿਆਂਕ ਸਾਮੋ
ਕਹਿੰਦੇ ਮੱਕੇ ਵਿਚ ਤਾਂ ਕਲਪ ਬ੍ਰੇਸ਼ ਵਰਗੀ ਜਿਹੜਾ ਇੱਛਾ ਪੂਰੀਆਂ ਕਰਦਾ ਸਾਧ ਸੰਗਤ ਜੀ ਪਾਰਜਾਤ ਰੁੱਖ ਜੀ ਨੂੰ ਸੁਖਣੀ ਸਾਹਿਬ ਵਿਚ ਪੰਜਵੇਂ ਪਾਤਸ਼ਾਹ ਜੀ ਨੇ ਆਖਿਆ ਕਹਿੰਦੇ ਮੱਕੇ ਵਿਚ ਤਾਂ ਉਸ ਪਾਰਜਾਤ ਰੁੱਖ ਵਰਗੀ ਵਡਿਆਈ ਗੁਰੂ ਨਾਨਕ ਦੇਵ ਜੀ ਦੀ ਤੇ ਮਦੀਨੇ ਵਿਚ ਚੰਦਰਮਾ ਵਰਗੀ ਵਡਿਆਈ ਹੈ ਜੀ
ਕੰਬੂ ਜੈਸੀ ਕਸ਼ਮੀਰ ਭਲੀ ਭਾਂਤ ਝੂਲਿਆ
ਤੇ ਕਸ਼ਮੀਰ ਵਿਚ ਕਹਿੰਦੇ ਸੰਖ ਵਰਗੀ ਚਿੱਟੀ ਉਜਲ ਵਡਿਆਈ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ
ਬਾਰਦ ਸੀ ਬਗਦਾਦ ਨਾਰਦ ਸੀ ਪਖਰਾਦ
ਬਗਦਾਦ ਵਿਚ ਪਾਰੇ ਵਰਗੀ ਚਿੱਟੀ ਤੇ ਪਖਰਾਦ ਸਾਧ ਸੰਗਤ ਜੀ ਇਲਾਕਿਆਂ ਵਿਚ ਕਹਿੰਦੇ ਨਾਰਦ ਵਰਗੀ ਨਾਰਦ ਦਾ ਰੰਗ ਚਿੱਟਾ ਮੰਨਿਆ ਗਿਆ ਨਾਰਦ ਦੇ ਚਿੱਟੇ ਰੰਗ ਵਰਗੀ ਪਖਰਾਦਿਕ ਇਲਾਕਿਆਂ ਵਿਚ ਬਗਦਾਦ ਵਿਚ ਪਾਰਦ ਪਾਰਾ ਪਾਰਾ ਵੀ ਚਿੱਟਾ ਹੁੰਦਾ ਕਹਿੰਦੇ ਪਾਰੇ ਵਰਗੀ ਸਫੇਦ ਵਡਿਆਈ ਓ ਹੈ ਮਹਾਰਾਜ ਜੀ ਦੀ ਜੀ
ਗੰਗਾ ਕੈਸੀ ਧਾਰ ਪਈ ਗੰਗ ਜੂ ਕੇ ਕੁਲਿਆ
ਤੇ ਗੰਗਾ ਦੇ ਕਿਨਾਰੇ ਕਿਨਾਰੇ ਕਹਿੰਦੇ ਨੇ ਗੰਗਾ ਦੇ ਜਲ ਵਰਗੀ ਉਜਲ ਵਡਿਆਈ ਹੈ ਸਾਰੇ ਇਲਾਕੇ ਵਿਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੀ
ਚੌਰ ਜੈਸੀ ਚਾਰੋਂ ਦਿਸ਼ ਸੋਹਾ ਸਭ ਸੀਸ ਪਰ
ਜਿਵੇਂ ਚਿੱਟਾ ਚੌਰ ਸੀਸ ਉੱਤੇ ਸਾਧ ਸੰਗਤ ਜੀ ਝੂਲਦਾ ਹੋਵੇ ਕਹਿੰਦੇ ਸਾਰੀਆਂ ਦਿਸ਼ਾਵਾਂ ਤੇ ਚੌਰ ਵਰਗੋਂ ਚਿੱਟੀ ਵਡਿਆਈ ਮਹਾਰਾਜ ਸਾਹਿਬ ਜੀ ਦੀ ਆ ਜਿਹੜੀ ਸਾਰੇ ਸਰਧਾ ਵਾਲੇ ਗੁਰਮੁਖਾਂ ਜਗਿਆਸੂਆਂ ਦੇ ਸਿਰ ਤੇ ਹੈ
ਸਾਤ ਦੀਪ ਮਤ ਮੈਂ ਮਰਾਲ ਪਾਂਤ ਭੂਲਿਆ
ਤੇ ਕਹਿੰਦੇ ਨੇ ਹੰਸਾਂ ਦੀ ਸਾਧ ਸੰਗਤ ਜੀ ਉਜਲੀ ਡਾਰ ਵਰਗੀ ਸੱਤਾਂ ਦੀਪਾਂ ਵਿਚ ਵਡਿਆਈ ਗੁਰੂ ਨਾਨਕ ਦੇਵ ਜੀ ਦੀ
ਕਮਲ ਕਮਲ ਜੈਸੀ ਕਾਂਸੀ ਮੈਂ ਵਿਰਾਜਮਾਨ
ਕਹਿੰਦੇ ਕਾਂਸੀ ਵਿਚ ਤੇ ਚਿੱਟੇ ਕਮਲ ਦੇ ਫੁੱਲ ਵਰਗੀ ਵਡਿਆਈ ਮਹਾਰਾਜ ਜੀ ਦੀ, ਨਾਲੇ ਤਾਂ ਉੱਜਲ ਹੈ ਫਿਰ ਸੁਗੰਧੀ ਵੀ ਦਿੰਦੀ ਹੈ ਜੀ।
ਸੁਧਾ ਸਮ ਸੁਧਾ ਸਰ ਦਿੱਲੀ ਦੁੱਧ ਸੋਹੀਏ,
ਤੇ ਅੰਮ੍ਰਿਤ ਵਰਗੀ ਸਾਧ ਸੰਗਤ ਜੀ ਵਡਿਆਈ ਅੰਮ੍ਰਿਤਸਰ ਵਿਚ, ਦੁੱਧ ਵਰਗੀ ਚਿੱਟੀ ਵਡਿਆਈ ਮਹਾਰਾਜ ਜੀ ਦੀ ਸਾਧ ਸੰਗਤ ਜੀ ਕਹਿੰਦੇ ਨੇ ਦਿੱਲੀ ਵਿਚ ਹੈ। ਭਾਵ ਸਾਰੇ ਇਲਾਕਿਆਂ ਦਾ ਨਾਂ ਲੈ ਲਿਆ ਕਿ ਭਾਈ ਸੰਤੋਖ ਸਿੰਘ ਜੀ ਦੱਸਦੇ ਕਿਸ ਇਲਾਕੇ ਵਿਚ ਮਹਾਰਾਜ ਜੀ ਦੀ ਵਡਿਆਈ ਨਹੀਂ ਪਹੁੰਚੀ। ਸਾਰੇ ਇਲਾਕਿਆਂ ਵਿਚ ਸਤਿਗੁਰੂ ਜੀ ਦੀ ਵਡਿਆਈ ਹੈ ਤੇ ਸਾਰਿਆਂ ਵਿਚ ਹੀ ਉੱਜਲ ਹੈ, ਸਾਰਿਆਂ ਵਿਚ ਹੀ ਚਿੱਟੀ ਹੈ, ਸਾਰਿਆਂ ਵਿਚ ਹੀ ਸੁਗੰਧੀ ਦੇਣ ਵਾਲੀ ਹੈ ਜੀ।
ਚੌਨ ਜੈਸੀ ਜੋਧਪੁਰ ਸੇਸਤੀ ਸੁਮੇਰ ਪਰ,
ਤੇ ਕਹਿੰਦੇ ਨੇ ਫਿਰ ਚੰਦਰਮਾ ਦੀ ਚਾਂਦਨੀ ਵਰਗੀ ਜੋਧਪੁਰ ਵਿਚ ਹੈ। ਤੇ ਫਿਰ ਕਹਿੰਦੇ ਨੇ ਸਾਧ ਸੰਗਤ ਜੀ ਤੋਂ ਸ਼ੇਸ਼ਨਾਗ ਦੇ, ਕਿਉਂਕਿ ਸ਼ੇਸ਼ਨਾਗ ਜਿਹੜਾ ਸਾਧ ਸੰਗਤ ਜੀ ਨੂੰ ਪੀਰ ਸਮੁੰਦਰ ਚ ਮੰਨਿਆ ਗਿਆ, ਇਸ ਕਰਕੇ ਇਹਦਾ ਵੀ ਰੰਗ ਚਿੱਟਾ ਮੰਨਦੇ। ਕਹਿੰਦੇ ਨੇ ਸ਼ੇਸ਼ ਨਾਗ ਵਰਗੀ ਜਿਹੜੀ ਵਡਿਆਈ ਹੈ ਉਹ ਸਮੇਰ ਪਰਬਤ ਤੇ ਹੈ ਮਹਾਰਾਜ ਜੀ ਦੇ।
ਚੰਦਨ ਸੀ ਚੀਨ ਓ ਮਚੀਨ ਮਾਹੇ ਜੋਹੀਏ,
ਤੇ ਚੰਦਨ ਵਰਗੀ ਖੁਸ਼ਬੂਦਾਰ ਵਡਿਆਈ ਮਹਾਰਾਜ ਜੀ ਦੀ ਚੀਨ ਤਿੱਬਤ ਆਦਿਕ ਇਲਾਕੇ ਵਿਚ ਦੇਖੀ ਦੀ ਹੈ ਜੀ।
ਨੇਪਾਲ ਮੈਂ ਨਹਕਤੀ ਕਮਾਊ ਮੈਂ ਕਪਾਸ,
ਕਹਿੰਦੇ ਨੇਪਾਲ ਵਿਚ ਹੀਰੇ ਵਰਗੀ ਤੇ ਕਮਾਊ ਦੇਸ਼ ਵਿਚ ਕਪਾਹ ਵਰਗੀ ਚਿੱਟੀ ਵਡਿਆਈ ਉੱਜਲ ਹੈ ਮਹਾਰਾਜ ਜੀ ਦੀ।
ਹਿਸਾਰ ਕੋਟ ਹਿਮ ਸੀ ਸੁਖਦ ਅਵਰੋਹੀਏ,
ਤੇ ਹਿਸਾਰ ਵਿਚ ਮਹਾਰਾਜ ਜੀ ਦੀ ਬਰਫ਼ ਦੇ ਸਾਧ ਸੰਗਤ ਜੀ ਚਿੱਟੇ ਕਿਲੇ ਵਰਗੀ, ਜਿਵੇਂ ਬਰਫ਼ ਦਾ ਚਿੱਟਾ ਕਿਲਾ ਪਰਬਤਾਂ ਤੇ ਜੰਮੀ ਦਾ ਬਣਿਆ ਹੁੰਦਾ, ਏਦਾਂ ਦੀ ਚਿੱਟੀ ਵਡਿਆਈ ਹਿਸਾਰ ਵਿਚ ਹੈ ਮਹਾਰਾਜ ਜੀ ਦੀ।
ਆਟੋ ਦੇਖ ਪਾਲਨ ਕੇ ਦਸਣ ਪੈ ਜਾਏ ਟਿਕੇ,
ਜਿਵੇਂ ਦਿਸ਼ਾਪਾਲ ਅੱਠ ਹਾਥੀ ਮੰਨੇ ਗਏ, ਕਹਿੰਦੇ ਨੇ ਉਹਨਾਂ ਦੇ ਦੰਦ ਚਿੱਟੇ ਹੁੰਦੇ ਹਾਥੀਆਂ ਦੇ, ਹਾਥੀ ਦੰਦਾਂ ਵਰਗੀ ਸਾਧ ਸੰਗਤ ਜੀ ਵਡਿਆਈ ਸਾਰੇ ਪਾਸੇ ਮਹਾਰਾਜ ਜੀ ਦੀ।
ਜਹਾਂ ਤਹਾਂ ਦੇਖੀਏ ਸਭਨ ਮਨ ਮੋਹੀਏ,
ਜਿੱਥੇ ਕਿੱਥੇ ਗੁਰੂ ਸਾਹਿਬ ਜੀ ਦੀ ਵਡਿਆਈ ਕਹਿੰਦੇ ਦੇਖੀ ਜਾਂਦੀ, ਸਾਰਿਆਂ ਦੇ ਮਨ ਨੂੰ ਮੋਹ ਲੈਣ ਵਾਲੀ ਹੈ ਜਿਹੜੇ ਸ਼ਰਧਾ ਵਾਲੇ ਹਨ।
ਲਖਨਊ ਸਾਰਦ ਸੀ ਲਾਭਪੁਰ ਵਾਰਦ ਸੀ,
ਲਖਨਊ ਵਿਚ ਮਹਾਰਾਜ ਜੀ ਦੀ ਵਡਿਆਈ ਸਰਸਵਤੀ ਵਰਗੀ, ਤੇ ਲਾਹੌਰ ਵਿਚ ਸਾਧ ਸੰਗਤ ਜੀ ਕਹਿੰਦੇ ਨੇ ਕੁਝ ਜਿਹੜੇ ਖੁਸ਼ਕ ਬੱਦਲ ਹੁੰਦੇ ਆ ਉਹਨਾਂ ਵਰਗੀ ਚਿੱਟੀ ਮਹਾਰਾਜ ਦੀ ਵਡਿਆਈ ਹੈ।
ਹਾਜੀਪੁਰ ਹੰਸਨੀ ਸੀ ਰੂਪਾ ਰੂਮ ਜਾਨੀ ਹੈ,
ਕਹਿੰਦੇ ਹੰਸਾਂ ਵਰਗੀ ਵਡਿਆਈ ਮਹਾਰਾਜ ਜੀ ਦੀ ਹੈਗੀ ਹਾਜੀਪੁਰ ਦੇ ਵਿਚ। ਤੇ ਫਿਰ ਸਾਧ ਸੰਗਤ ਜੀ ਕਹਿੰਦੇ ਚਾਂਦੀ ਵਰਗੀ ਜਿਹੜੀ ਹੈ ਮਹਾਰਾਜ ਜੀ ਦੀ ਉਹ ਰੂਮ ਆਦਿਕ ਇਲਾਕੇ ਵਿਚ ਹੈ।
ਕਰਕਾ ਐਰਾਕ ਉੜਗਨ ਸੀ ਐਰਾਨ ਰੂਰੀ,
ਐਰਾਕ ਵਿਚ ਮਹਾਰਾਜ ਜੀ ਦੀ ਚਿੱਟੇ ਮੀਂਹ ਚ ਪਏ ਗਲਿਆਂ ਵਰਗੀ, ਤੇ ਇਸੇ ਤਰ੍ਹਾਂ ਐਰਾਨ ਦੇ ਵਿਚ ਸਾਧ ਸੰਗਤ ਜੀ ਤਾਰਿਆਂ ਵਰਗੀ ਵਡਿਆਈ ਮਹਾਰਾਜ ਦੀ।
ਪਟਕ ਸੀ ਫਰਕਾਬਾਦ ਬਿਸਤ ਬਖਾਨੀ ਹੈ,
ਤੇ ਬਲੌਰਾਂ ਵਰਗੀ ਚਮਕਾ ਮਾਰਦੀ ਫਰੂਖਾਬਾਦ ਵਿਚ ਵਡਿਆਈ ਸੱਚੇ ਪਾਤਸ਼ਾਹ ਜੀ ਦੀ।
ਉਦਤ ਬੰਦਰ ਮੱਧ ਉਦਤ ਫੈਲ ਰਹੀ,
ਸਮੁੰਦਰ ਦੀਆਂ ਜਿੰਨੀਆਂ ਬੰਦਰਗਾਹਾਂ ਨੇ ਉਹਨਾਂ ਬੰਦਰਗਾਹਾਂ ਦੇ ਕੋਲ ਕੋਲ ਮਹਾਰਾਜ ਜੀ ਦੀ ਵਡਿਆਈ ਸਮੁੰਦਰ ਦੇ ਜਲ ਵਰਗੀ ਹੈ ਅਗਾਧ ਬੋਧ।
ਪੂਲਸੀ ਕਲਿੰਦਰੀ ਕੈ ਕੁੰਦ ਸੀ ਪ੍ਰਮਾਨੀ ਹੈ,
ਤੇ ਕਹਿੰਦੇ ਨੇ ਫਿਰ ਕਲੰਜਰੀ ਇੱਕ ਸਾਧ ਸੰਗਤ ਜੀ ਇਲਾਕਾ ਹੈ, ਕਹਿੰਦੇ ਨੇ ਉਹਦੇ ਵਿਚ ਤੇ ਕੌਡੀ ਵਰਗੀ ਚਿੱਟੀ, ਕਿਉਂਕਿ ਕੌਡੀਆਂ ਦਾ ਰੰਗ ਵੀ ਚਿੱਟਾ ਹੁੰਦਾ, ਮਹਾਰਾਜ ਜੀ ਦੀ ਵਡਿਆਈ ਕਲੰਜਰ ਦੇ ਇਸ ਵਿਚ ਕੌਡੀਆਂ ਵਰਗੀ ਚਿੱਟੀ, ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਫਿਰ ਕੂਲਸੀ ਕਲਿੰਦਰੀ ਕੇ ਕਲਿੰਦਰੀ ਦੇ ਇਲਾਕੇ ਵਿਚ ਸਾਧ ਸੰਗਤ ਜੀ। ਸੋ ਕਲਿੰਦਰ ਕਹਿੰਦੇ ਨੇ ਮਰਤਬਾਨ ਦੇ ਫੁੱਲਾਂ ਨੂੰ, ਇਸ ਤਰ੍ਹਾਂ ਕੁਝ ਇਲਾਕਿਆਂ ਵਿਚ ਵਰਤਮਾਨ ਵਿਚ ਪਏ ਸੋਹਣੇ ਫੁੱਲਾਂ ਵਰਗੀ ਵਡਿਆਈ ਹੈ ਮਹਾਰਾਜ ਜੀ ਦੀ।
ਕੌਡੇ ਸੀ ਕਲਿੰਜਰ ਸਭ ਸਮੁਖ ਰਤਨ ਸੀ,
ਕਹਿੰਦੇ ਉਹ ਕੌਡਿਆਂ ਵਰਗੀ ਕਲਿੰਜਰ ਇਲਾਕੇ ਵਿਚ, ਤੇ ਜਿਵੇਂ ਸਾਰਿਆਂ ਦੇ ਮੁਖ ਵਿਚ ਦੰਦ ਉਜਲੇ ਹੁੰਦੇ, ਕਹਿੰਦੇ ਉਜਲੇ ਦੰਦਾਂ ਵਰਗੀ ਸਾਰੇ ਪਾਸੇ ਵਡਿਆਈ, ਚਿੱਟੀਆਂ ਚੀਜ਼ਾਂ ਨਾਲ ਉਪਮਾ ਦੇ ਰਹੇ ਭਾਈ ਸੰਤੋਖ ਸਿੰਘ ਜੀ ਮਹਾਰਾਜ ਜੀ ਦੀ ਵਡਿਆਈ ਦੀ, ਕਹਿਣ ਤੋਂ ਭਾਵ ਹੈ ਕਿ ਮਹਾਰਾਜ ਦੀ ਵਡਿਆਈ ਉਜਲੀ ਹੈ ਜੀ।
ਨਾਨਕ ਦੀ ਕੀਰਤ ਸੰਤੋਖ ਸਿੰਘ ਗਾਨੀ ਹੈ,
ਕਹਿੰਦੇ ਏਦਾਂ ਮਹਾਰਾਜ ਜੀ ਦੀ ਕੀਰਤੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਅਸੀਂ ਸਾਰੇ ਪਾਸਿਆਂ ਤੋਂ ਸੁਣੀ ਹੈ, ਉਸੇ ਤਰ੍ਹਾਂ ਦੀ ਬਿਆਨ ਕੀਤੀ ਹੈ ਜੀ।
ਦੋਹਰਾ ਦਸ ਦਸ ਹਿੰਦੂ ਤੁਰਕ ਮੈਂ ਘਰ ਘਰ ਦੇਸ਼ ਵਿਦੇਸ਼,
ਸਭ ਦੇਸ਼ਾਂ ਵਿਦੇਸ਼ਾਂ ਵਿਚ ਘਰਾਂ ਘਰਾਂ ਵਿਚ ਹਿੰਦੂਆਂ ਤੁਰਕਾਂ ਵਿਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਹੈ।
ਬੋਲੀ ਜੂਹੀ ਮੁਲਕ ਮਨੋ ਵਿਸ਼ੇਸ਼,
ਕਹਿੰਦੇ ਵਿਸ਼ੇਸ਼ ਕਰਕੇ ਜਿਵੇਂ ਖੁਸ਼ਬੂਦਾਰ ਫੁੱਲਾਂ ਦੀ ਬਗੀਚੀ ਖਿੜੀ ਹੋਵੇ, ਇਵੇਂ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸੋਭਾ ਜੀ।
ਚੌਪੇ ਅਵਰ ਨਾਰਨ ਸਰ ਜਨਮ ਸੋ ਧਾਰੇ,
ਕਹਿੰਦੇ ਨੇ ਫਿਰ ਵੀ ਸਾਧ ਸੰਗਤ ਜੀ ਜਿਹੜਾ ਕੋਈ ਮਹਾਰਾਜ ਜੀ ਨੂੰ ਦੂਜੇ ਮਨੁੱਖਾਂ ਵਰਗਾ ਸਮਝੇ, ਅਵਰ ਨਾਰ ਸਰ ਜਨਮ ਸੋ ਧਾਰੇ, ਜੇ ਕੋਈ ਇਹ ਆਖੇ ਨਾ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵੀ ਦੂਜੇ ਮਨੁੱਖਾਂ ਵਾਂਗ ਹੀ ਨੇ, ਓਦਾਂ ਹੀ ਉਹਨਾਂ ਨੇ ਜਨਮ ਲਿਆ, ਉਵੇਂ ਹੀ ਉਹ ਸੰਸਾਰ ਤੇ ਆਏ, ਜੇ ਬਾਕੀ ਮਨੁੱਖਾਂ ਵਾਂਗ ਚਲੋ ਥੋੜਾ ਜਿਹਾ ਚੰਗਾ ਵੀ ਮੰਨ ਲਿਆ ਜਾਵੇ ਵੀ ਮਹਾਰਾਜ ਜੀ ਸਿਆਣੇ ਸਨ, ਸ੍ਰੇਸ਼ਟ ਮਤ ਵਾਲੇ ਸਨ, ਸਤਿਕਾਰਯੋਗ ਸਨ, ਪਰ ਦੂਜੇ ਮਨੁੱਖਾਂ ਵਰਗਾ ਹੀ ਉਹਨਾਂ ਨੇ ਜਨਮ ਲਿਆ, ਜਿਹੜੇ ਲੋਕ ਏਦਾਂ ਕਹਿੰਦੇ ਹਨ।
ਜੋ ਐਸੀ ਕਹਿ ਸੋ ਕੂੜਿਆਰੇ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਝੂਠੇ ਲੋਕ ਨੇ, ਅਗਿਆਨੀ ਨੇ, ਜਿਹੜੇ ਇਹ ਕਹਿੰਦੇ ਆ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਦੂਸਰੇ ਮਨੁੱਖਾਂ ਵਰਗੇ ਹੀ ਸਨ ਜੀ।
ਉਹ ਨਾਨਕ ਕੋ ਜਾਣਤ ਨਾਹੀ
ਕਹਿੰਦੇ, ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਅਸਲ ਵਿੱਚ ਜਾਣਦੇ ਹੀ ਨਹੀਂ, ਕੁਝ ਵੀ ਨਹੀਂ ਜਾਣਦੇ ਮਹਾਰਾਜ ਜੀ ਦੀ ਬਾਬਤ, ਜਿਹੜੇ ਕਹਿੰਦੇ ਆ ਵੀ ਦੂਜੇ ਮਨੁੱਖਾਂ ਵਰਗੇ ਹੀ ਸਨ ਮਹਾਰਾਜ ਜੀ।
ਤੈ ਗੁਰ ਨਿੰਦਕ ਨਿੰਦਾ ਪ੍ਰਾਹੇ,
ਜਾਂ ਫਿਰ ਜਿਹੜੇ ਗੁਰੂ ਸਾਹਿਬ ਜੀ ਦੇ ਨਿੰਦਕ ਨੇ ਉਹ ਕਹਿੰਦੇ ਨੇ ਇਹ ਬਚਨ ਵੀ ਮਹਾਰਾਜ ਜੀ ਦਾ ਕੀ ਫਰਕ ਹੈ, ਜਿਵੇਂ ਆਮ ਸਿਆਣੇ ਮਨੁੱਖ ਹੁੰਦੇ ਏਦਾਂ ਹੀ ਗੁਰੂ ਸਾਹਿਬ ਜੀ ਸਨ।
ਜੀਵਤ ਦੁੱਖ ਪਾਵੇ ਨਰਸ ਹੋਏ,
ਪਰ ਕਹਿੰਦੇ ਜਿਹੜੇ ਦੂਜੇ ਮਨੁੱਖਾਂ ਵਾਂਗ ਗੁਰੂ ਸਾਹਿਬ ਜੀ ਨੂੰ ਸਮਝਣਗੇ, ਜਿੰਨੀ ਦੇਰ ਜਿਉਂਦੇ ਰਹਿਣਗੇ ਦੁਖੀ ਰਹਿਣਗੇ ਉਹ ਲੋਕ।
ਹੋਏ ਨਰਕ ਪ੍ਰਾਪਤ ਹੋਏ,
ਤੇ ਜਦੋਂ ਮਰਨਗੇ ਮਰ ਕੇ ਨਰਕਾਂ ਵਿੱਚ ਜਾਣਗੇ ਉਹ ਜੀ।
ਐ ਜਾਣੇ ਕਹਤੇ ਜੋ ਭੂਲੇ,
ਤੇ ਜਿਹੜੇ ਜਾਣਦੇ ਨੀ ਮਹਾਰਾਜ ਜੀ ਦੀ ਬਾਬਤ, ਉਹਨਾਂ ਦੀ ਮਹਿਮਾ, ਉਹਨਾਂ ਦੀ ਵਡਿਆਈ, ਤੇ ਉਹ ਕਹੀ ਜਾਂਦੇ ਨੇ ਦੂਸਰੇ ਨਿੰਦਕ ਲੋਕਾਂ ਕੋਲੋਂ ਸੁਣ ਸੁਣ ਕੇ, ਉਹਨਾਂ ਦੇ ਪਿੱਛੇ ਲੱਗ ਕੇ, ਜਿਹੜੇ ਕਹਿੰਦੇ ਨੇ ਹਾਂ ਜੀ ਕੀ ਫਰਕ ਸੀ, ਗੁਰੂ ਨਾਨਕ ਪਾਤਸ਼ਾਹ ਜੀ ਵੀ ਦੂਜਿਆਂ ਵਰਗੇ ਹੀ ਸਨ।
ਅਨੁਕੂਲ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਹੁਣ ਸਾਡੇ ਕੋਲੋਂ ਸੁਣ ਕੇ ਜੇ ਤੇ ਉਹ ਮੁੜ ਆਉਣਗੇ, ਜੇ ਤੇ ਸਰਦਾ ਵਿੱਚ ਆ ਜਾਣਗੇ ਤਾਂ ਤਾਂ ਭਲਾ ਹੋ ਜਾਏਗਾ, ਨਹੀਂ ਤੇ ਜਿੰਨੀ ਦੇਰ ਜਿਉਂਦੇ ਰਹਿਣਗੇ ਦੁਖੀ ਮਰ ਕੇ ਨਰਕਾਂ ਨੂੰ ਜਾਣਗੇ ਉਹ।
ਦੋਹਰਾ ਸੁਨ ਸਰੋਤਨ ਸੁਖ ਪਾਏ ਮਨ ਕੀਨੋ ਬਹੁਤ ਸੰਦੇਹ,
ਕਹਿੰਦੇ ਨੇ ਭਾਈ ਸਰੋਤਿਆਂ ਨੇ ਜਗਿਆਸੂਆਂ ਨੇ ਜਦੋਂ ਭਾਈ ਸੰਤੋਖ ਸਿੰਘ ਜੀ ਤੋਂ ਇਹ ਵਡਿਆਈ ਸੁਣੀ ਗੁਰੂ ਨਾਨਕ ਸਾਹਿਬ ਜੀ ਦੀ, ਮਨ ਚ ਸ਼ਰਧਾ ਤਾਂ ਜਾਗੀ, ਪਰ ਕਿਸੇ ਕੋਨੇ ਵਿੱਚ ਕੋਈ ਸ਼ੰਕਾ ਵੀ ਪੈ ਗਿਆ, ਕਿਸੇ ਮਨ ਦੇ ਕਿਸੇ ਕੋਨੇ ਵਿੱਚ ਕੋਈ ਸੰਦੇਹ ਪੈਦਾ ਹੋ ਗਿਆ ਕੁਝ ਲੋਕਾਂ ਦੇ।
ਬਧੀਰੇ ਮੈਂ ਲਾਲਸਾ ਕਥਾ ਸੁਣਨ ਪਰ ਜੇ,
ਕਹਿੰਦੇ ਮਹਾਰਾਜ ਜੀ ਦੇ ਜੀਵਨ ਦੀ ਕਥਾ ਸੁਣਨ ਦੀ ਲਾਲਸਾ ਤਾਂ ਉਹਨਾਂ ਦੇ ਮਨ ਚ ਬਹੁਤ ਜ਼ਿਆਦਾ ਵੱਧ ਗਈ, ਪਰ ਕਿਤੇ ਕਿਤੇ ਮਨ ਚ ਸ਼ੰਕਾ ਪੈ ਗਿਆ, ਸ਼ਰਧਾ ਤਾਂ ਆ ਗਈ ਸੁਣ ਕੇ, ਇਹ ਵੀ ਮਨ ਕੀਤਾ ਵੀ ਕਥਾ ਸੁਣਾਉ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਦੀ, ਪਰ ਇੱਕ ਸ਼ੰਕਾ ਉਹਨਾਂ ਦੇ ਮਨ ਚ ਕਿਤੇ ਖਲੋਤਾ ਰਹਿ ਗਿਆ ਹੈ।
ਚੌਪਈ ਆਸ ਵਿਦ ਸਰੋਤਨ ਵਚਨ ਉਚਾਰੇ,
ਕਹਿੰਦੇ ਉਹਨਾਂ ਮਨ ਹੈ ਤਾਂ ਜਗਿਆਸੂ ਸਨ ਪਰ ਸ਼ੰਕੇ ਚ ਮਨ ਪੈ ਗਿਆ, ਜਿਹਨਾਂ ਦੇ ਮਨ ਚ ਸ਼ੰਕਾ ਪੈ ਗਿਆ ਸੀ ਉਹਨਾਂ ਨੇ ਕਹਿੰਦੇ ਭਾਈ ਸੰਤੋਖ ਸਿੰਘ ਜੀ ਨੂੰ ਇੱਕ ਵਾਰੀ ਰੋਕ ਕੇ ਆਖਿਆ, ਭਾਈ ਸੰਤੋਖ ਸਿੰਘ ਜੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਇੰਨੀ ਜ਼ਿਆਦਾ ਵਡਿਆਈ ਕਰ ਦਿੱਤੀ ਹੈ, ਪਰ ਤੁਹਾਡੇ ਕੋਲ ਪ੍ਰਮਾਣ ਕੀ ਹੈ ਭਾਈ ਵਾਕਈ ਏਡੇ ਵੱਡੇ ਸਨ ਗੁਰੂ ਸਾਹਿਬ ਜੀ? ਇਹ ਸਾਡੇ ਮਨ ਚ ਸ਼ੰਕਾ ਹੈ ਭਾਈ, ਕਿੱਥੋਂ ਪ੍ਰਮਾਣ ਦਿਓਗੇ ਤੁਸੀਂ ਇੰਨੀ ਜ਼ਿਆਦਾ ਵਡਿਆਈ ਮਹਾਰਾਜ ਜੀ ਦੀ ਕੀਤੀ ਹੈ ਤੁਸਾਂ?
ਸੁਣੋ ਕਵੀ ਇਹ ਗ੍ਰੰਥ ਮੁਜਾਰੇ,
ਕਹਿਣ ਲੱਗੇ ਵੀ ਕਵੀ ਜੀ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪ੍ਰਮਾਣ ਦਿਓ, ਭਾਈ ਜੇ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਡਿਆਈ ਹੈ ਤਾਂ ਕੋਈ ਸ਼ੰਕਾ ਨਹੀਂ ਹੈ ਫਿਰ ਸਾਨੂੰ।
ਤੂੰ ਤਾਂ ਜਨਕ ਰਾਜਾ ਅਵਤਾਰਾ,
ਤੇ ਜਿਹੜਾ ਤੁਸੀਂ ਆਖਿਆ ਵੀ ਜਨਕ ਰਾਜੇ ਦੀ ਤਰ੍ਹਾਂ ਹੀ ਅਵਤਾਰ ਸਨ ਗੁਰੂ ਨਾਨਕ ਦੇਵ ਮਹਾਰਾਜ ਜੀ,
ਇਹ ਵਿਦ ਲਿਖੋ ਵਾਕ ਸੁਖ ਕਾਰਾ,
ਹਾਂ ਕਹਿੰਦੇ ਇਹ ਤਾਂ ਵਾਕ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ, ਇਸ ਕਰਕੇ ਅਸੀਂ ਇਸ ਬਚਨ ਉੱਤੇ ਅਸੀਂ ਸ਼ੰਕਾ ਨਹੀਂ ਕਰਦੇ ਭਾਈ। ਜਨਕਦਾਰ ਤੋਂ ਦੱਸਾਂ, ਇਵੇਂ ਇੱਕ ਤਾਂ ਮਿਸਲਾਪੁਰੀ ਦਾ ਸਾਧ ਸੰਗਤ ਜੀ ਬਾਦਸ਼ਾਹ ਹੋਇਆ ਜਨਕ ਜਸਤੀ ਸੀਤਾ ਪੁੱਤਰੀ ਸੀ, ਪਰ ਗੁਰਬਾਣੀ ਵਿੱਚ ਸਵਈਆਂ ਵਿੱਚ ਕਿਤੇ ਜਨਕ ਆਖਿਆ? ਕਹਿੰਦੇ ਨੇ ਜਨਕ ਸੋਏ ਜਿਨ ਜਾਣਿਆ ਉਨ ਮਨ ਰਾਥ ਧਰਿਆ, ਗੁਰਬਾਣੀ ਵਿੱਚ ਇਹ ਪ੍ਰਮਾਣ ਹੈ। ਜਨਕਦਾਰ ਦਾ ਗਿਆਨਵਾਨ ਬ੍ਰਹਮ ਗਿਆਨੀ ਉੱਚੀ ਅਵਸਥਾ ਵਾਲਾ ਤੁਰਿਆ ਪਾਦ ਵਿਚਰਨ ਵਾਲਾ, ਕਹਿੰਦੇ ਜਨਕ ਸੋਏ ਜਿਨ ਜਾਣਿਆ, ਗੁਰਮੁਖੋ ਗਿਆਨਵਾਨ ਜਨਕ ਉਹੀ ਹੈ ਜਿਹਨੇ ਪ੍ਰਮਾਤਮਾ ਨੂੰ ਜਾਣ ਲਿਆ। ਇੱਥੇ ਜਨਕ ਦੇ ਅਰਥ ਨੇ ਬ੍ਰਹਮ ਗਿਆਨੀ, ਗਿਆਨਵਾਨ, ਬਹੁਤ ਵੱਡੀ ਉੱਚੀ ਅਵਸਥਾ ਵਾਲਾ। ਕਹਿੰਦੇ ਠੀਕ ਹੈ, ਤੁਸੀਂ ਜਨਕ ਕਹਿ ਦਿੱਤਾ ਮਹਾਰਾਜ ਨੂੰ, ਸਾਨੂੰ ਕੋਈ ਸ਼ੰਕਾ ਨਹੀਂ, ਕਿਉਂਕਿ ਜਨਕ ਅਰਥ ਗਿਆਨਵਾਨਾਂ ਵਾਸਤੇ ਗੁਰਬਾਣੀ ਵਿੱਚ ਆ ਗਿਆ, ਪਰ ਤੁਸੀਂ ਇੰਨੀ ਵਡਿਆਈ ਹੋਰ ਕਰ ਦਿੱਤੀ ਗੁਰੂ ਨਾਨਕ ਪਾਤਸ਼ਾਹ ਜੀ ਦੀ, ਉਹਦੇ ਵਾਸਤੇ ਤੁਹਾਡੇ ਕੋਲ ਕੀ ਪ੍ਰਮਾਣ ਹੈ?
ਉਹ ਹਮਰੂ ਸੰਦੇਹ ਮਿਟਾਵੇ,
ਕਹਿਣ ਲੱਗੇ ਭਾਈ ਸੰਤੋਖ ਸਿੰਘ ਜੀ ਜੇ ਕੋਈ ਪ੍ਰਮਾਣ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਜਾਂ ਹੋਰ ਕੋਈ ਠੋਸ ਪ੍ਰਮਾਣ ਤੇ ਸਾਨੂੰ ਦੇ ਕੇ ਸਾਡੇ ਮਨ ਦਾ ਸ਼ੰਕਾ ਦੂਰ ਕਰੋ, ਫਿਰ ਅਸੀਂ ਮੰਨਾਂਗੇ ਭਾਈ ਵਾਕਿਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੰਨੇ ਵੱਡੇ ਹਨ।
ਜਾਂ ਕੇ ਬਚਨ ਅਮੋਲ ਅਡੋਲਾ,
ਕਹਿੰਦੇ ਉਹਨਾਂ ਦੇ ਸਾਧ ਸੰਗਤ ਜੀ ਬਚਨ ਬੜੇ ਅਮੋਲਕ ਸਨ, ਜਿਨ੍ਹਾਂ ਨੇ ਸਵਾਲ ਕੀਤਾ ਭਾਈ ਸੰਤੋਖ ਸਿੰਘ ਜੀ ਤੇ ਬੜੇ ਅਡੋਲ ਮਨ ਦੇ ਨਾਲ।
ਦੁੱਖ ਦਾ ਮੰਗਲ ਮੂਲ ਅਤੋਲਾ,
ਭਾਈ ਸੰਤੋਖ ਸਿੰਘ ਜੀ ਨੇ ਗੁੱਸਾ ਨਹੀਂ ਕੀਤਾ, ਕਹਿਣ ਲੱਗੇ ਭਾਈ ਤੁਸੀਂ ਜਗਿਆਸੂ ਜੇ ਤੁਹਾਡੇ ਮਨ ਚ ਕਥਾ ਸੁਣਨ ਦਾ ਚਾਅ ਵੀ ਹੈ ਫਿਰ ਸ਼ਰਧਾ ਨਾਲ ਤੁਸੀਂ ਆਏ, ਪਰ ਚਲੋ ਜੇ ਸ਼ੰਕਾ ਪੈ ਗਿਆ ਵੀ ਤੁਹਾਨੂੰ ਪ੍ਰਮਾਣ ਚਾਹੀਦਾ ਕੋਈ, ਤਾਂ ਮੈਨੂੰ ਖੁਸ਼ੀ ਹੋਈ ਤੁਹਾਡਾ ਪ੍ਰਸ਼ਨ ਸੁਣ ਕੇ, ਮੈਂ ਦੱਸਦਾ ਫਿਰ ਤੁਹਾਨੂੰ।
ਸੁਣ ਕਰ ਕਵੀ ਗ੍ਰੰਥ ਕੀ ਗਾਥਾ,
ਤੋ ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚੋਂ ਮੈਂ ਪ੍ਰਵਾਨ ਲਿਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸੋਭਾ ਦੇ, ਉਹਨਾਂ ਦੀ ਵਡਿਆਈ ਤੇ।
ਕਰ ਔਰ ਹਰਖ ਕਹਿਤ ਤੈਨ ਸਾਥਾ,
ਬਹੁਤ ਖੁਸ਼ੀ ਨਾਲ ਪ੍ਰਸੰਨਤਾ ਨਾਲ ਫਿਰ ਕਹਿਣ ਲੱਗੇ ਨੇ ਭਾਈ ਸੰਤੋਖ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪ੍ਰਮਾਣ ਦੇ ਕੇ ਉਹਨਾਂ ਜਗਿਆਸੂਆਂ ਦੇ ਮਨ ਦਾ ਸ਼ੰਕਾ ਦੂਰ ਕਰਨ ਲੱਗੇ, ਜਿਨ੍ਹਾਂ ਦੇ ਮਨ ਚ ਹੈ ਤਾਂ ਜ਼ਰੂਰ ਚਾਹ, ਸਰਦਾ ਵੀ ਜਾਗ ਪਈ, ਪਰ ਕਿਤੇ ਸ਼ੰਕਾ ਖਲੋਤਾ ਰਿਹਾ ਗਿਆ ਵੀ ਤੁਸੀਂ ਕਿਤੇ ਬਹੁਤ ਜ਼ਿਆਦਾ ਵਡਿਆਈ ਤੇ ਨਾ ਕਰ ਦਿੱਤੀ ਮਹਾਰਾਜ ਦੀ, ਜੇ ਇੰਨੀ ਵਡਿਆਈ ਕੀਤੀ ਆ ਤੁਹਾਡੇ ਕੋਲੇ ਕੋਈ ਪ੍ਰਮਾਣ ਹੈ? ਜੇ ਪ੍ਰਮਾਣ ਹੈ ਤਾਂ ਸਾਨੂੰ ਦੱਸੋ।
ਧੰਨ ਗਿਰਾ ਮਤ ਧੰਨ ਤੁਮਾਰੇ,
ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ ਗੁਰਮੁਖੋ ਤੁਹਾਡੀ ਮਤ ਧੰਨ ਹੈ, ਤੇ ਧੰਨ ਹੀ ਤੁਸੀਂ ਬਹੁਤ ਵੱਡਾ ਕੀਮਤੀ ਬਚਨ ਕੀਤਾ ਇਹ।
ਜਾਂਤੇ ਮਨ ਮੈਂ ਸਮਝੋ ਚਾਰੇ,
ਕਹਿਣ ਲੱਗੇ ਇਸ ਕਰਕੇ ਹੁਣ ਮਨ ਦੇ ਵਿੱਚ ਤੁਸੀਂ ਸਮਝ ਲਓ ਵੀ ਤੁਸੀਂ ਚੰਗਾ ਪ੍ਰਸ਼ਨ ਕੀਤਾ, ਤੁਹਾਡੇ ਪ੍ਰਸ਼ਨ ਦਾ ਜਵਾਬ ਦੇਣ ਦੇ ਨਾਲ ਹੋਰ ਕਈਆਂ ਦੇ ਸ਼ੰਕੇ ਦੂਰ ਹੋ ਜਾਣਗੇ, ਜਿਹੜੇ ਕਹਿਣਗੇ ਭਾਈ ਹੁਣੀ ਉਵੇਂ ਵਡਿਆਈ ਕਰ ਦਿੱਤੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ, ਭਾਈ ਸੰਤੋਖ ਸਿੰਘ ਜੀ ਨੇ ਕਹਿੰਦੇ ਨਹੀਂ ਉਵੇਂ ਨਹੀਂ ਕੀਤੀ, ਮਹਾਰਾਜ ਇਸ ਵਡਿਆਈ ਦੇ ਸਮਰੱਥ ਨੇ, ਯੋਗ ਹਨ।
ਮਹਿਤ ਮਹਿਤ ਕੀ ਮਹਿਤ ਹੈ ਸਾਖੀ।
ਤੇ ਫਿਰ ਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਪ੍ਰਮਾਣ ਤਾਂ ਮੈਂ ਤੁਹਾਨੂੰ ਦੇਵਾਂਗਾ ਵੀ ਮੈਂ ਇੰਨੀ ਵਡਿਆਈ ਕਿਉਂ ਕੀਤੀ ਹੈ, ਪਰ ਅਜੇ ਵੀ ਮੈਂ ਪੂਰੀ ਵਡਿਆਈ ਨਹੀਂ ਕਰ ਸਕਿਆ ਮਹਾਰਾਜ ਦੀ, ਜਿੰਨੇ ਵੱਡੇ ਉਹ ਹੈ ਇੰਨਾ ਵੱਡਾ ਨਹੀਂ ਮੈਂ ਕਹਿ ਸਕਿਆ, ਕਿਉਂਕਿ ਵੱਡਿਆਂ ਦੀ ਸਾਖੀ ਵੱਡੇ ਸੁਣਾ ਸਕਦੇ ਹੈ, ਵੱਡਿਆਂ ਦੀ ਵਡਿਆਈ ਵੱਡੀ ਮੱਤ ਵਾਲਾ ਹੀ ਕਰ ਸਕਦਾ, ਤੇ ਮੈਂ ਅਜੇ ਤੁਰਿਆ ਜਾ ਰਿਹਾ ਜਗਿਆਸੂ ਹੈ ਇਸ ਰਸਤੇ ਦਾ।
ਨਹੀਂ ਅਲਪ ਤੇ ਜਾਵੇਂ ਭਾਗੇ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਤਾਂ ਅਲਪ ਜੀਵ ਹਾਂ, ਛੋਟੀ ਬੁੱਧੀ ਵਾਲਾ, ਮੇਰੇ ਕੋਲੋਂ ਮਹਾਰਾਜ ਜੀ ਦੀ ਵੱਡੀ ਵਡਿਆਈ ਕਹੀ ਨਹੀਂ ਗਈ, ਪਰ ਜਿੰਨੀ ਕੁ ਮੈਂ ਆਖ ਦਿੱਤੀ ਹੈ ਉਹਦੇ ਪ੍ਰਮਾਣ ਤੁਹਾਨੂੰ ਜ਼ਰੂਰ ਦੇਵਾਂਗਾ।
ਸ੍ਰੀ ਨਾਨਕ ਇਤਿਹਾਸ ਪੁਨੀਤਾ।
ਕਹਿੰਦੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਬਹੁਤ ਪਵਿੱਤਰ ਹੈ, ਬਹੁਤ ਪਵਿੱਤਰ ਹੈ।
ਗ੍ਰੰਥ ਅਨੁਸਾਰ ਕਥੀ ਮੈਂ ਰੀਤਾ।
ਕਹਿਣ ਲੱਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਡਿਆਈ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਜਾ ਕੇ ਨਹੀਂ ਕੀਤੀ।
ਕੌਣ ਗੁਰਦਾਸ ਭਇਓ ਜੋ ਭਾਏ।
ਕਹਿੰਦੇ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਮੈਨੂੰ ਵਡਿਆਈ ਲੱਭੀ ਮਹਾਰਾਜ ਜੀ ਦੀ ਤੇ ਮੈਂ ਉਹ ਕੀਤੀ, ਉਸ ਤੋਂ ਬਾਅਦ ਦੂਸਰਾ ਪ੍ਰਮਾਣ ਮੈਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ, ਉਹਨਾਂ ਦੇ ਕਵਿਤਾ ਵਿੱਚੋਂ ਲਿਆ, ਜਿਹੜੀ ਵਡਿਆਈ ਭਾਈ ਗੁਰਦਾਸ ਜੀ ਨੇ ਕੀਤੀ ਕਿਉਂਕਿ ਉਹ ਵੀ ਬ੍ਰਹਮ ਗਿਆਨੀ ਸਨ, ਮਹਾਰਾਜ ਦੇ ਨਾਲ ਰਹੇ ਨੇ, ਦੂਸਰੇ ਪ੍ਰਮਾਣ ਮੈਂ ਭਾਈ ਗੁਰਦਾਸ ਜੀ ਕੋਲੋਂ ਲਏ ਹਨ।
ਅਸ਼ੋਕ ਕੀਨ ਜੈ ਗੁਰੂ ਵਡਾਈ।
ਕਹਿੰਦੇ ਜਿਵੇਂ ਕੁਛ ਕੁ ਵਡਿਆਈ ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਦੀ ਕੀਤੀ ਹੈ, ਕੁਝ ਪ੍ਰਮਾਣ ਮੈਂ ਉਹਨਾਂ ਦੀ ਬਾਣੀ ਭਾਈ ਗੁਰਦਾਸ ਜੀ ਦੀ ਬਾਣੀ ਵਿੱਚੋਂ ਲਏ ਹਨ।
ਸ੍ਰੀ ਅਰਜਨ ਕੀ ਰਹਿਤ ਹਜੂਰਾ।
ਭਾਈ ਗੁਰਦਾਸ ਜੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਰਹੇ ਹਨ।
ਸਿੱਖੀ ਅਦਕ ਪ੍ਰੇਮ ਬ੍ਰਤ ਪੂਰਾ।
ਜਿਹਨਾਂ ਜਿਹੜੇ ਸਿੱਖੀ ਵਿੱਚ ਬਹੁਤ ਸਤਸੰਗ ਜੀ ਪਰਿਪੂਰਨ ਸਨ, ਤੇ ਜਿਹਨਾਂ ਦੇ ਹਿਰਦੇ ਵਿੱਚ ਸਿੱਖੀ ਦਾ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਬਹੁਤ ਵੱਡਾ ਪ੍ਰੇਮ ਸੀ, ਐਸੇ ਭਾਈ ਗੁਰਦਾਸ ਜੀ।
ਸੁਣ ਗੁਰ ਅਰਜਨ ਜੇ ਕੀ ਬਾਣੀ।
ਜਿਹਨਾਂ ਦੀ ਬਾਣੀ ਸੁਣ ਕੇ, ਭਾਈ ਗੁਰਦਾਸ ਜੀ ਦੀ ਬਾਣੀ ਸੁਣ ਕੇ, ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕੀਤਾ ਸੀ।
ਵਰ ਜਿਹਨੂੰ ਅਸਵਿਦ ਗਤ ਦਾਨੀ।
ਤੇ ਵਰ ਦਿੱਤਾ ਸੀ ਭਾਈ ਗੁਰਦਾਸ ਜੀ ਨੂੰ ਸਤਸੰਗ ਜੀ, ਮੁਕਤੀ ਦਾਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ।
ਬੜਾ ਪ੍ਰੇਮ ਕਰਕੇ ਸਿੱਖ ਜੋ।
ਕੀ ਵਾਰ ਦਿੱਤਾ ਸੀ? ਕਹਿਣ ਲੱਗੇ ਵੀ ਜਿਹੜਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ, ਇਹਨਾਂ ਦੇ ਬਚਨਾਂ ਨੂੰ ਪ੍ਰੇਮ ਦੇ ਨਾਲ ਪੜੇਗਾ,
ਸਿੱਖੀ ਕੋ ਪ੍ਰਾਪਤ ਹੋਵੇ ਸੋ।
ਕਹਿੰਦੇ ਉਹ ਸਿੱਖੀ ਨੂੰ ਪ੍ਰਾਪਤ ਕਰੇਗਾ, ਉਹਦੇ ਮਨ ਵਿੱਚ ਸਿੱਖੀ ਪ੍ਰਪੱਕ ਹੋ ਜਾਵੇਗੀ, ਜਿਹੜਾ ਭਾਈ ਗੁਰਦਾਸ ਜੀ ਦੇ ਬਚਨਾਂ ਨੂੰ ਸ਼ਰਧਾ ਨਾਲ ਪੜੇਗਾ। ਇਹ ਵਾਰ ਦਿੱਤਾ ਸੀ ਭਾਈ ਗੁਰਦਾਸ ਜੀ ਨੂੰ ਪੰਜਵੇਂ ਪਾਤਸ਼ਾਹ ਜੀ ਨੇ।
ਤੇ ਅਨੁਸਾਰ ਕਥੀ ਮੈਂ ਗਾਤਾ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਦੂਜਾ ਪ੍ਰਮਾਣ ਮੈਂ ਲਿਆ ਭਾਈ ਗੁਰਦਾਸ ਜੀ ਦੀ ਬਾਣੀ ਵਿੱਚੋਂ, ਜਿਹਨਾਂ ਨੂੰ ਪੰਜਵੇਂ ਪਾਤਸ਼ਾਹ ਜੀ ਦਾ ਵਰ ਪ੍ਰਾਪਤ ਹੈ।
ਤੇ ਕੀ ਸਾਖ ਸੁਣੋ ਹਿਤ ਸਾਤਾ।
ਕਹਿੰਦੇ ਉਹਨਾਂ ਦੀ ਗਵਾਹੀ ਫਿਰ ਤੁਸੀਂ ਸੁਣ ਲਓ ਦੂਸਰੀ। ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪ੍ਰਮਾਣ ਲਏ ਨੇ ਤਾਂ ਮਹਾਰਾਜ ਦੀ ਵਡਿਆਈ ਕੀਤੀ ਹੈ, ਦੂਸਰੇ ਪ੍ਰਮਾਣ ਮੈਂ ਭਾਈ ਗੁਰਦਾਸ ਜੀ ਦੀ ਬਾਣੀ ਵਿੱਚੋਂ ਲਏ ਤਾਂ ਉਹਨਾਂ ਦੀ ਵਡਿਆਈ ਕੀਤੀ ਹੈ ਜੀ।
ਸ੍ਰੀ ਗੁਰੂ ਗੋਬਿੰਦ ਸਿੰਘ ਹਜ਼ੂਰੇ।
ਤੇ ਤੀਸਰੇ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰੀ ਪਿਆਰੇ ਸਿੱਖ।
ਮਨੀ ਸਿੰਘ ਭਇਓ ਗਤਰੂਰੀ।
ਕਹਿੰਦੇ ਤੀਸਰੇ ਪ੍ਰਮਾਣ ਮੈਂ ਲਏ ਭਾਈ ਮਨੀ ਸਿੰਘ ਜੀ ਕੋਲੋਂ, ਜਿਹੜੇ ਕਲਗੀਧਰ ਪਾਤਸ਼ਾਹ ਜੀ ਦੇ ਹਜ਼ੂਰੀ ਸਿੱਖ ਸਨ, ਬਹੁਤ ਪਿਆਰੇ ਸਨ, ਐਸੇ ਭਾਈ ਮਨੀ ਸਿੰਘ ਜੀ ਤੋਂ ਤੀਸਰਾ ਪ੍ਰਮਾਣ ਮੈਂ ਲਿਆ ਹੈ।
ਜੇ ਸਿਰ ਲਓ ਸਿੱਖੀ ਨਿਰਵਾਹੀ।
ਇਹਨਾਂ ਨੇ ਜਿਸ ਭਾਈ ਮਨੀ ਸਿੰਘ ਨੇ ਕਹਿੰਦੇ ਸਿਰ ਜਾਣ ਤੱਕ ਸਿੱਖੀ ਦਾ ਪ੍ਰੇਮ ਨਿਭਾਇਆ, ਐਸੇ ਭਾਈ ਮਨੀ ਸਿੰਘ ਜੀ ਦੇ ਬਚਨਾਂ ਵਿੱਚੋਂ ਮੈਂ ਇਹ ਵਡਿਆਈ ਪ੍ਰਾਪਤ ਕੀਤੀ ਹੈ।
ਤੇ ਅਨੁਸਾਰ ਕਥਾ ਮੈਂ ਪ੍ਰਾਹੀ।
ਕਹਿਣ ਲੱਗੇ ਭਾਈ ਜਿੰਨੀ ਕਥਾ ਮੈਂ ਗੁਰੂ ਸਾਹਿਬ ਜੀ ਦੀ ਲਿਖੀ ਹੈ, ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ, ਭਾਈ ਗੁਰਦਾਸ ਜੀ ਦੇ ਅਨੁਸਾਰ, ਤੇ ਭਾਈ ਮਨੀ ਸਿੰਘ ਜੀ ਦੇ ਅਨੁਸਾਰ ਹੀ ਕੀਤੀ ਹੈ ਸਾਰੀ ਜੀ।
ਪ੍ਰਿਤਮੈ ਸੁਣੋ ਗ੍ਰੰਥ ਕੀ ਸਾਖੀ।
ਫਿਰ ਭਾਈ ਸੰਤੋਖ ਸਿੰਘ ਕਹਿਣ ਲੱਗੇ ਪਹਿਲਾਂ ਤਾਂ ਸਭ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਗਵਾਹੀ ਮੈਂ ਤੁਹਾਨੂੰ ਦੇਣਾ, ਪਹਿਲਾ ਪ੍ਰਮਾਣ ਦੇਣਾ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਿਵੇਂ ਲਿਖੀ ਹੈ।
ਹਿਰਦੇ ਮੈਂ ਸ਼ਰਧਾ ਦ੍ਰਿੜ ਰੱਖੇ।
ਜਿਹੜੇ ਪ੍ਰੇਮ ਨਾਲ ਸੁਣ ਕੇ ਹਿਰਦੇ ਵਿੱਚ ਦ੍ਰਿੜ ਸ਼ਰਧਾ ਰੱਖਣਗੇ, ਪ੍ਰਪੱਕ ਹੋਣਗੇ, ਪਾਰ ਉਤਰ ਜਾਣਗੇ ਉਹ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਕ ਆਪ ਨਾਰਾਇਣ ਕਲਾ ਹਰ ਜਗ ਮੈਂ ਪਰਵਰਿਆ।
ਇਹ ਹੁਣ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪ੍ਰਮਾਣ ਦਿੱਤਾ, ਕਹਿੰਦੇ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਡਿਆਈ ਦੀ ਬਾਬਤ ਏਦਾਂ ਬਚਨ ਨੇ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਉਹ ਜਿਹੜਾ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਹੈ, ਉਹਨੇ ਇੱਕ ਕਲਾ ਧਾਰੀ, ਇੱਕ ਸਤਾ ਸਤਸੰਗ ਜੀ, ਇੱਕ ਸ਼ਕਤੀ ਵਿਖਾਲੀ, ਤੇ ਆਕਾਰ ਦਾ ਰੂਪ ਲੈ ਕੇ ਸੰਸਾਰ ਉੱਤੇ ਆ ਗਿਆ। ਉਹ
ਨਿਰੰਕਾਰ ਆਕਾਰ ਜੂਤ ਜਗ ਮੰਡਲ ਕਰਿਓ।
ਉਹ ਜਿਹੜਾ ਨਿਰੰਕਾਰ ਸੀ ਅਕਾਲ ਪੁਰਖ ਵਾਹਿਗੁਰੂ, ਉਹਨੇ ਆਕਾਰ ਬਣਾ ਲਿਆ। ਆਕਾਰ ਹੁੰਦਾ ਦਿਸਣ ਵਾਲਾ, ਤੇ ਨਿਰੰਕਾਰ ਹੈ ਜਿਹੜਾ ਦਿਸੇ ਨਾ। ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਤਾਂ ਨਿਰੰਕਾਰ ਸੀ, ਪਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਰੂਪ ਵਿੱਚ ਉਹ ਆਕਾਰ ਲੈ ਕੇ ਸੰਸਾਰ ਤੇ ਆ ਗਿਆ। ਉਹੀ ਜੋਤ
ਜਿਹੜੀ ਰੱਬੀ ਜੋਤ ਅਕਾਲ ਪੁਰਖ ਵਾਹਿਗੁਰੂ ਦੀ ਹੈ ਉਹ ਗੁਰੂ ਸਾਹਿਬਾਂ ਜੀ ਵਿੱਚ ਜਗੀ ਹੈ ਜੀ।
ਤਹ 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 ਭਰਪੂਰ ਸ਼ਬਦ ਦੀਪਕ ਦੀਪਾਇਓ,
ਕਹਿੰਦੇ ਜਿੱਥੇ ਕਿੱਥੇ ਸ਼ਬਦ ਦੇ ਦੀਪਕ ਦੁਆਰਾ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਸਾਹਿਬਾਂ ਦੇ ਰਾਹੀ ਇਹ ਸਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਕਰ ਦਿੱਤਾ ਹੈ।
ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੋ,
ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਕੁਲ ਵਿੱਚ ਫਿਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਬਹੁਤ ਨਿਰਮਲ ਅਵਤਾਰ ਹੋਏ। ਪਹਿਲਾਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਪਰਮੇਸ਼ਰ ਦਾ ਅਵਤਾਰ ਨੇ, ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਭਗਤੀ ਦੀ ਕੁਲ ਵਿੱਚ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨਿਰਮਲ ਅਵਤਾਰ ਹੋਏ।
ਗੁਰ ਅਮਰਦਾਸ ਤਾਰਨ ਤਾਰਨ ਜਨਮ ਜਨਮ ਪਾਸਰਨ ਤੋਂ,
ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਅਗਲਾ ਅਵਤਾਰ ਗੁਰ ਅਵਤਾਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਹੋਏ ਤੇ ਭੱਟ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ, ਮੈਂ ਚਾਹੁੰਦਾ ਮੈਂ ਜਨਮ ਲੈ ਕੇ ਫਿਰ ਜਨਮ ਲੈ ਕੇ ਫਿਰ ਜਨਮ ਲੈ ਕੇ ਤੁਹਾਡੀ ਸੇਵਾ ਵਿੱਚ ਹੀ ਰਹਾਂ। ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਰਨ ਤੋਂ, ਕਹਿੰਦੇ ਮਹਾਰਾਜ ਸਾਡੇ ਮਨ ਦੀ ਇੱਛਾ ਵੀ ਅਸੀਂ ਜਨਮ ਲਈਏ ਤੁਹਾਡੀ ਸੇਵਾ ਚ ਬੀਤੇ, ਫਿਰ ਜਨਮ ਲਈਏ ਫਿਰ ਤੁਹਾਡੀ ਸੇਵਾ ਚ, ਫਿਰ ਜਨਮ ਲਈਏ ਫਿਰ ਤੁਹਾਡੀ ਸੇਵਾ ਚ, ਅਸੀਂ ਚਾਹੁੰਦੇ ਮਹਾਰਾਜ ਇਉਂ ਕਈ ਜਨਮ ਸਾਨੂੰ ਲੈਣੇ ਪੈਣ ਪਰ ਦਰਸ਼ਨ ਤੁਹਾਡੇ ਤੇ ਸੇਵਾ ਤੁਹਾਡੀ ਮਿਲੇ, ਇਹਦੇ ਵਿੱਚ ਸਾਨੂੰ ਬਹੁਤ ਸੁੱਖ ਹੈ।
ਸਤਿਗੁਰਤਾ ਮਾਣਿਓ ਛਲਿਓ ਬਾਲ ਬਾਵਨ ਭਾਇਓ,
ਇੱਕ ਪ੍ਰਮਾਣ ਤਾਂ ਕਹਿੰਦੇ ਇਹ ਤੁਹਾਨੂੰ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇੰਨੀ ਵਡਿਆਈ ਮਹਾਰਾਜ ਦੀ ਉੱਥੇ ਲਿਖੀ ਹੋਈ ਹੈ। ਕਹਿੰਦੇ ਦੂਜਾ ਪ੍ਰਮਾਣ ਫਿਰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸੁਣੋ, ਸਤਯੁਗ ਤੈ ਮਾਣਿਓ ਛਲਿਓ ਬਾਲ, ਕਹਿੰਦੇ ਸਤਯੁਗ ਵਿੱਚ ਜਿਵੇਂ ਸਾਧ ਸੰਗਤ ਜੀ ਬਾਲ ਰਾਜੇ ਨੂੰ ਛਲਿਆ ਸੀ ਅਵਤਾਰ ਲੈ ਕੇ ਬਾਵਨ ਪਾਇਓ, ਉਸ ਵੇਲੇ ਪਰਮੇਸ਼ਰ ਨੂੰ ਬਾਵਨ ਅਵਤਾਰ ਸਾਧ ਸੰਗਤ ਜੀ ਬਣਨਾ ਚੰਗਾ ਲੱਗਾ।
ਤ੍ਰੇਤਾ ਤੈ ਮਾਣਿਓ ਰਾਮ ਰਘਵੰਸ ਸਹਾਇਓ,
ਉਹੀ ਪਰਮੇਸ਼ਰ ਕਹਿੰਦੇ ਤ੍ਰੇਤੇ ਯੁਗ ਵਿੱਚ ਰਾਮ ਚੰਦਰ ਜੀ ਬਣ ਕੇ ਆਏ।
ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੇ,
ਦੁਆਪਰ ਵਿੱਚ ਕਹਿੰਦੇ ਨੇ ਉਹ ਕ੍ਰਿਸ਼ਨ ਮੁਰਾਰ ਸਾਧ ਸੰਗਤ ਜੀ ਬਣ ਕੇ ਕ੍ਰਿਸ਼ਨ ਜੀ ਦੇ ਨਾਮ ਹੇਠ ਅਵਤਾਰ ਲਿਆ ਤੇ ਕੰਸ ਦਾ ਨਾਸ ਕੀਤਾ।
ਉਗਰਸੈਨ ਕੋ ਰਾਜ ਭਗਤ ਹੈ ਜਾਣਦੇ,
ਕਹਿੰਦੇ ਉਗਰਸੈਨ ਨੂੰ ਸਾਧ ਸੰਗਤ ਜੀ ਮਥੁਰਾ ਦਾ ਰਾਜ ਦਿੱਤਾ ਸਾਰਾ, ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰ ਕੇ ਤੇ ਆਪਣੇ ਭਗਤਾਂ ਨੂੰ ਅਭੈ ਪਦਵੀ ਦਾ ਦਾਨ ਦਿੱਤਾ ਦੁਆਪਰ ਯੁਗ ਵਿੱਚ ਜੀ।
ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ,
ਤੇ ਕਲਯੁਗ ਵਿੱਚ ਉਹੀ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਅਖਵਾਇਆ, ਗੁਰੂ ਅੰਗਦ ਦੇਵ ਜੀ ਅਖਵਾਇਆ, ਗੁਰੂ ਅਮਰਦਾਸ ਜੀ ਅਖਵਾਇਆ, ਇਉਂ ਭੱਟ ਕਹਿ ਰਹੇ ਕਹਿੰਦੇ ਨੇ ਸਾਡੇ ਵਾਸਤੇ ਤਾਂ ਮਹਾਰਾਜ ਸਤਯੁਗ ਵਿੱਚ ਜਿਹੜਾ ਬਾਵਨ ਅਵਤਾਰ ਸੀ ਅਸੀਂ ਸਮਝਦੇ ਤੁਸੀਂ ਆਏ ਸੋ, ਸਾਡੇ ਵਾਸਤੇ ਜਿਹੜਾ ਤ੍ਰੇਤੇ ਵਿੱਚ ਰਾਮਚੰਦਰ ਜੀ ਅਵਤਾਰ ਸਨ ਅਸੀਂ ਸਮਝੇ ਤੁਹਾਡੇ ਤੋਂ ਬਿਨਾਂ ਕੋਈ ਨਹੀਂ ਸੀ ਤੁਸੀਂ ਹੋਵੋਗੇ, ਦੁਆਪਰ ਵਿੱਚ ਕ੍ਰਿਸ਼ਨ ਜੀ ਆਏ ਤੇ ਮਹਾਰਾਜ ਮੇਰਾ ਮਨ ਕਹਿੰਦਾ ਇਹ ਭੱਟ ਕਹਿ ਰਹੇ, ਕਹਿੰਦੇ ਮੇਰਾ ਸਾਡਾ ਮਨ ਇਹ ਕਹਿੰਦਾ ਕਿ ਤੁਹਾਡੇ ਤੋਂ ਬਿਨਾਂ ਹੋਰ ਕੌਣ ਆ ਸਕਦਾ ਹੈ ਸ੍ਰਿਸ਼ਟੀ ਦਾ ਭਲਾ ਕਰਨ, ਤੇ ਕਲਯੁਗ ਵਿੱਚ ਮਹਾਰਾਜ ਤੁਸੀਂ ਗੁਰੂ ਨਾਨਕ ਦੇਵ ਬਣ ਕੇ ਆ ਗਏ, ਗੁਰੂ ਅੰਗਦ ਦੇਵ ਜੀ ਬਣ ਕੇ ਆ ਗਏ, ਗੁਰੂ ਅਮਰਦਾਸ ਜੀ ਬਣ ਕੇ ਆ ਗਏ ਜੀ।
ਸ੍ਰੀ ਗੁਰੂ ਰਾਜ ਅਬਜਲ ਅਬਚਲ ਅਟਲ ਆਦਿ ਪੁਰਖ ਫੁਰਮਾਏ,
ਫਿਰ ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਰਾਜ ਅਟਲ ਹੈ, ਅਚਲ ਹੈ, ਅਬਚਲ ਹੈ, ਸਦਾ ਰਹਿਣ ਵਾਲਾ ਹੈ, ਐਸੇ ਹਨ ਗੁਰੂ ਨਾਨਕ ਦੇਵ ਮਹਾਰਾਜ ਜੀ। ਇਹ ਵਡਿਆਈ ਕਹਿੰਦੇ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੀ ਹੋਈ ਸਤਿਗੁਰਾਂ ਦੀ।
ਦੋਹਰਾ ਇਤਿਹਾਸਿਕ ਸ੍ਰੀ ਗ੍ਰੰਥ ਮੈਂ ਲਿਖੇ ਸੋਈਏ ਬ੍ਰਿੰਦ,
ਭਾਈ ਸੰਤੋਖ ਸਿੰਘ ਜੀ ਨੇ ਆਖਿਆ ਗੁਰਮੁਖੋ ਸ਼ਰਧਾਲੂਓ ਜਗਿਆਸੂਓ, ਇਤਿਹਾਸਿਕ ਬਹੁਤ ਸਵਈਏ ਗੁਰੂ ਸਾਹਿਬ ਜੀ ਦੀ ਵਡਿਆਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਨ, ਇਸ ਕਰਕੇ ਸ਼ੰਕਾ ਨਹੀਂ ਕਰਨਾ ਮਹਾਰਾਜ ਜੀ ਦੀ ਵਡਿਆਈ ਤੇ ਕੋਈ।
ਰੰਕਾਰਿਆ ਕਰ ਹੇ ਸ੍ਰੀ ਗੁਰੂ ਆਨੰਦ ਕੰਦ,
ਕਹਿੰਦੇ ਆਨੰਦ ਦੇ ਮੁੱਢ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨਿਰੰਕਾਰ ਦਾ ਰੂਪ ਹੋ ਕੇ ਸੰਸਾਰ ਤੇ ਆਏ ਹਨ।
ਕੋਈ ਮੋਹਰ ਮੋਹ ਸ੍ਰੀ ਗ੍ਰੰਥ ਕਹਾਂ,
ਕਹਿੰਦੇ ਸਿੱਧਾ ਸਿੱਧਾ ਬਿਲਕੁਲ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ, ਗੁਰੂ ਅੰਗਦ ਦੇਵ ਜੀ ਦੀ, ਗੁਰੂ ਅਮਰਦਾਸ ਜੀ ਦੀ, ਸਤਿਗੁਰਾਂ ਦੀ ਵਡਿਆਈ ਆ ਗਈ, ਇਸ ਕਰਕੇ ਕੋਈ ਸ਼ੰਕਾ ਬਾਕੀ ਨਹੀਂ ਰਹਿ ਜਾਂਦਾ।
ਸੂਤਨ ਸਾਜ ਕੇ ਝੂਠੋ ਲਹਾ,
ਫਿਰ ਭਾਈ ਸੰਤੋਖ ਸਿੰਘ ਜੀ ਨੇ ਉਹਨਾਂ ਦੇ ਉੱਤੇ ਸਵਾਲ ਕਰ ਦਿੱਤਾ ਜਿਨ੍ਹਾਂ ਨੇ ਆਖਿਆ ਸੀ ਜੀ ਕੋਈ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪ੍ਰਮਾਣ ਦਿਓ ਫਿਰ ਸਾਡਾ ਮਨ ਮੰਨੇਗਾ। ਹੁਣ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਦੋ ਸਵਾਈਆਂ ਦੀਆਂ ਪੌੜੀਆਂ ਦੇ ਕੇ ਤੇ ਕਹਿਣ ਲੱਗੇ ਹੁਣ ਦੱਸੋ ਭਾਈ ਗੁਰੂ ਗ੍ਰੰਥ ਸਾਹਿਬ ਵਿੱਚ ਇੰਨੀ ਵਡਿਆਈ ਮਹਾਰਾਜ ਦੀ ਲਿਖੀ, ਹੁਣ ਦੱਸੋ ਵੀ ਤੁਹਾਡਾ ਮਨ ਕੀ ਕਹਿੰਦਾ, ਹੁਣ ਦੱਸੋ ਵੀ ਸੱਚ ਹੈ ਮਹਾਰਾਜ ਦੀ ਵਡਿਆਈ ਕਿ ਜਾਂ ਅਸੀਂ ਝੂਠ ਕੀਤੀ ਹੈ।
ਵਾਕ ਗ੍ਰੰਥ ਤੂੰ ਸੱਚ ਜੋ ਮਨ ਹੈ,
ਉਹ ਚੁੱਪ ਕਰਕੇ ਸਾਰੇ ਕਹਿੰਦੇ ਜੀ ਹੁਣ ਤਾਂ ਕੋਈ ਸ਼ੰਕਾ ਰਹਿ ਹੀ ਨਹੀਂ ਗਿਆ। ਫਿਰ ਭਾਈ ਸੰਤੋਖ ਸਿੰਘ ਜੀ ਨੇ ਆਖਿਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਜਿਹੜਾ ਵੀ ਕੋਈ ਸੱਚ ਮੰਨਦਾ ਹੈ,
ਨਾਨਕ ਹਰ ਅਵਤਾਰ ਪਛਾਣ ਹੈ,
ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਹਰੀ ਦਾ ਅਵਤਾਰ ਹੀ ਸਮਝੇਗਾ। ਹਾਂ ਜਿਹਦਾ ਗੁਰੂ ਗ੍ਰੰਥ ਸਾਹਿਬ ਉੱਤੇ ਸਾਧ ਸੰਗਤ ਜੀ ਯਕੀਨ ਨਹੀਂ ਉਹ ਕੁਝ ਵੀ ਕਹਿ ਸਕਦਾ, ਪਰ ਕਹਿੰਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਨੂੰ ਵਾਕ ਜੋ ਗੁਰੂ ਗ੍ਰੰਥ ਜੀ ਮੰਨੇ ਨਾਨਕ ਹਰ ਅਵਤਾਰ ਪਛਾਣੇ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਇੱਕ ਵਾਕ ਨੂੰ ਸੱਚ ਮੰਨਦਾ ਉਹ ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਅਵਤਾਰ ਹੀ ਆਖੇਗਾ।
ਸ੍ਰੀ ਅਰਜਨ ਕੇ ਰਹਿਤ ਅਗਾਰੇ।
ਤੇ ਹੁਣ ਕਹਿੰਦੇ ਭਾਈ ਗੁਰਦਾਸ ਜੀ ਦੇ ਵਿਚੋਂ ਤੁਹਾਨੂੰ ਕੁਝ ਪ੍ਰਮਾਣ ਦੇਣੇ, ਜਿਹੜੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਰਹਿੰਦੇ ਹਨ। ਭਾਈ ਗੁਰਦਾਸ ਜੀ
ਕਯੋ ਗ੍ਰੰਥ ਕੋ ਜੋਨ ਲਿਖਾਰੇ,
ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲਿਖਾਰੀ ਹੋਏ ਹਨ, ਜਿਨ੍ਹਾਂ ਨੇ ਲਿਖਿਆ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਬੈਠ ਕੇ।
ਤਾਂ ਕੀ ਕਹੀ ਸੁਣੋ ਆਪ ਸਾਖੀ,
ਕਹਿੰਦੇ ਹੁਣ ਭਾਈ ਗੁਰਦਾਸ ਜੀ ਨੇ ਜਿਵੇਂ ਗੁਰੂ ਸਾਹਿਬ ਜੀ ਦੀ ਵਡਿਆਈ ਕੀਤੀ, ਉਹ ਸੁਣੋ, ਕੋਈ ਸ਼ੰਕਾ ਬਾਕੀ ਰਹਿ ਨਾ ਜਾਵੇ ਕਿਸੇ ਦੇ ਮਨ ਵਿਚ।
ਸ੍ਰੀ ਗੁਰਦਾਸ ਨਾਮ ਜੋ ਭਾਕੇ,
ਜਿਵੇਂ ਗੁਰੂ ਭਾਈ ਗੁਰਦਾਸ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਤਿਗੁਰਾਂ ਦੀ ਵਡਿਆਈ ਕੀਤੀ, ਕਹਿੰਦੇ ਹੁਣ ਤੁਹਾਨੂੰ ਉਹ ਦੱਸਦੇ ਹਾਂ।
ਭਾਈ ਗੁਰਦਾਸ ਵਾਚ ਨਿਰੰਕਾਰ ਨਾਨਕ ਦੇਉ ਨਿਰੰਕਾਰ ਆਕਾਰ ਬਣਾਇਆ।
ਭਾਈ ਗੁਰਦਾਸ ਜੀ ਦੀ ਸਾਧ ਸੰਗਤ ਜੀ ਇਹ ਪੌੜੀ ਹੈ, ਕਹਿੰਦੇ ਨੇ ਨਿਰੰਕਾਰ ਨਾਨਕ ਦੇਉ ਨਿਰੰਕਾਰ ਆਕਾਰ ਬਣਾਇਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨਿਰੰਕਾਰ ਨੇ ਸਾਧ ਸੰਗਤ ਜੀ ਆਪਣਾ ਆਕਾਰ ਬਣਾਇਆ, ਤੇ ਸੰਸਾਰ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਗੁਰੂ ਨਾਨਕ ਦੇਵ ਜੀ ਹਨ। ਇਹ ਵਚਨ ਭਾਈ ਗੁਰਦਾਸ ਜੀ ਕਰਦੇ ਹਨ, ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਹੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਰੂਪ ਵਿਚ ਆਇਆ ਸੰਸਾਰ ਤੇ।
ਗੁਰ ਅੰਗਦ ਗੁਰੂ ਅੰਗਦ ਤੇ ਅੰਗੋਂ ਜਾਣ ਤਰੰਗ ਉਠਾਇਆ।
ਤੇ ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਗੁਰੂ ਅੰਗਦ ਦੇਵ ਜੀ ਵਰੋਸਾਏ ਗਏ, ਜਿਵੇਂ ਗੰਗਾ ਦੇ ਜਲ ਤੋਂ ਗੰਗਾ ਦੇ ਜਲ ਵਿਚ ਲਹਿਰ ਉੱਠ ਖਲੋਵੇ, ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅੰਗਦ ਦੇਵ ਜੀ ਪਰਮੇਸ਼ਰ ਦਾ ਰੂਪ ਹੋ ਕੇ ਸੰਸਾਰ ਦੇ ਉੱਤੇ ਦਿਸੇ ਹਨ।
ਅਮਰਦਾਸ ਗੁਰੂ ਅੰਗਦ ਜੋਤ ਸਰੂਪ ਜਲਤ ਵਰਤਾਇਆ।
ਉਸੇ ਜੋਤ ਸਰੂਪ ਪਰਮਾਤਮਾ ਨੇ ਅਗਲਾ ਕੌਤਕ ਇਹ ਕੀਤਾ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਗੁਰੂ ਅਮਰਦਾਸ ਜੀ ਦੇ ਰੂਪ ਵਿਚ ਜੋਤ ਸਾਧ ਸੰਗਤ ਜੀ ਅੱਗੇ ਪ੍ਰਵਿਤ ਹੋ ਗਈ।
ਗੁਰ ਅਮਰੋਂ ਗੁਰ ਰਾਮਦਾਸ ਅਨਹਦ ਨਾਰਦ ਸ਼ਬਦ ਸੁਣਾਇਆ।
ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੋਂ ਗੁਰੂ ਰਾਮਦਾਸ ਜੀ ਦੇ ਵਿਚ ਸਾਧ ਸੰਗਤ ਜੀ ਉਹ ਰੱਬੀ ਜੋਤ ਨੇ ਪ੍ਰਵੇਸ਼ ਕੀਤਾ, ਕਹਿੰਦੇ ਅਨਹਦ ਅਨੰਦ ਉਹ ਸ਼ਬਦ ਸੁਣਾਇਆ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਚਨ ਸੁਣਿਆ ਉਹ ਪਰਮੇਸ਼ਰ ਦਾ ਹੀ ਬਚਨ ਸੀ, ਤੇ ਉਸ ਬਚਨ ਕਰਕੇ ਅਨਹਦ ਨਾਦ ਉਹਨਾਂ ਦੇ ਅੰਦਰ ਸਾਧ ਸੰਗਤ ਜੀ ਚੱਲਣ ਲੱਗਿਆ, ਜਾਗਿਆ ਉਸ ਜੋਤ ਦਾ ਪ੍ਰਕਾਸ਼ ਜਿਹੜੀ ਗੁਰੂ ਨਾਨਕ ਦੇਵ ਜੀ ਵਿੱਚ ਸੀ। ਅਕਾਲ ਪੁਰਖ ਦਾ ਰੂਪ ਗੁਰੂ ਨਾਨਕ ਦੇਵ ਜੀ ਸਨ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਹੀ ਰੱਬੀ ਜੋਤ ਗੁਰੂ ਅੰਗਦ ਦੇਵ ਸਾਹਿਬ ਜੀ ਵਿੱਚ ਪ੍ਰਵੇਸ਼ ਕੀਤੀ, ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਗੁਰੂ ਅਮਰਦਾਸ ਮਹਾਰਾਜ ਜੀ ਵਰੋਸਾਏ ਗਏ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੋਂ ਗੁਰੂ ਰਾਮਦਾਸ ਮਹਾਰਾਜ ਜੀ ਸ੍ਰਿਸ਼ਟੀ ਦੇ ਭਲੇ ਵਾਸਤੇ ਪ੍ਰਗਟ ਹੋਏ ਹਨ। ਭਾਈ ਗੁਰਦਾਸ ਜੀ ਕਹਿ ਰਹੇ ਹਨ ਜੀ,
ਰਾਮਦਾਸ ਤੋਂ ਅਰਜਨ ਗੁਰੂ ਦਰਸ਼ਨ ਦਰਪਨ ਵਿੱਚ ਦਿਖਾਇਆ।
ਤੇ ਕਹਿੰਦੇ ਨੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਏਦਾਂ ਦਰਸ਼ਨ ਦਿੱਤੇ ਜਿਵੇਂ ਦਰਸ਼ਨ ਦਰਪਣ ਵਿੱਚ ਦਿਖਾਇਆ। ਦਰਪਣ ਹੁੰਦਾ ਸ਼ੀਸ਼ਾ, ਕਹਿੰਦੇ ਸ਼ੀਸ਼ੇ ਅੱਗੇ ਕੋਈ ਖੜ ਜਾਏ, ਜਿਹੜਾ ਖੜ ਜਾਏਗਾ ਉਹਨੂੰ ਉਸੇ ਦਾ ਰੂਪ ਦਿਸੇਗਾ। ਸਮਝ ਲਓ ਵੀ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਸ਼ੀਸ਼ੇ ਅੱਗੇ ਖੜ ਗਏ, ਤੇ ਅਗਲੇ ਬੰਨੇ ਗੁਰੂ ਅਰਜਨ ਦੇਵ ਜੀ ਦਿਸ ਰਹੇ ਨੇ। ਰੂਪ ਦੂਸਰਾ ਪਰ ਸਾਧ ਸੰਗਤ ਜੀ ਅਸਲ ਵਿੱਚ ਉਹ ਜੋਤ ਇੱਕ ਹੀ ਹੈ, ਕੋਈ ਫਰਕ ਨਹੀਂ। ਜਿਵੇਂ ਸ਼ੀਸ਼ੇ ਵਿੱਚ ਆਪਣਾ ਹੀ ਸਰੂਪ ਦਿਸਦਾ ਗੁਰੂ ਅਰਜਨ ਦੇਵ ਜੀ ਦਾ, ਆਪਣਾ ਹੀ ਗੁਰੂ ਰਾਮਦਾਸ ਜੀ ਦਾ ਆਪਣਾ ਹੀ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਜੀ ਹਨ।
ਹਰ ਗੋਬਿੰਦ ਗੁਰ ਅਰਜਨ ਗੁਰ ਗੋਬਿੰਦ ਨਾਉਂ ਸਦਵਾਇਆ।
ਕਹਿੰਦੇ ਉਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਆਪਣਾ ਨਾਉਂ ਸਦਵਾਇਆ ਛੇਵੇਂ ਸਰੂਪ ਵਿੱਚ, ਤੇ ਨਾਮ ਰੱਖਿਆ ਗਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ।
ਗੁਰਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿਚ ਪ੍ਰਗਟੇ ਆਇਆ।
ਕਹਿੰਦੇ ਗੁਰੂ ਸਾਹਿਬ ਜੀ ਦਾ ਸ਼ਬਦ ਹੀ ਸਾਧ ਸੰਗਤ ਜੀ ਗੁਰੂ ਮੂਰਤ ਹੈ, ਤੇ ਸ਼ਬਦ ਸ਼ਬਦਾਰ ਹੁੰਦਾ ਬ੍ਰਹਮ, ਬ੍ਰਹਮ ਸਾਧ ਸੰਗਤ ਜੀ ਸਾਰੇ ਦਸਾਂ ਸਰੂਪਾਂ ਵਿਚ ਇੱਕ ਹੀ ਵਰਤਿਆ, ਇਸ ਕਰਕੇ ਦਸੇ ਸਰੂਪ ਇੱਕ ਹੀ ਰੂਪ ਹਨ। ਗੁਰੂ ਦਾ ਸ਼ਬਦ ਗੁਰੂ ਦੀ ਮੂਰਤ ਹੁੰਦੀ ਸਾਧ ਸੰਗਤ ਜੀ। ਇਸ ਪੰਕਤੀ ਦਾ ਆਸਰਾ ਲੈ ਕੇ ਬਹੁਤ ਪਖੰਡੀ ਲੋਕਾਂ ਨੇ ਸਾਧ ਸੰਗਤ ਜੀ ਆਪਣੀ ਦੁਕਾਨ ਚਲਾ ਲਈ ਸੀ। ਕਹਿੰਦੇ ਦੇਖੋ ਜੀ, ਤੇ ਗੁਰਬਾਣੀ ਵਿਚ ਵੀ ਲਿਖਿਆ ਹੋਇਆ ਭਾਈ ਗੁਰਮੂਰਤ ਦਾ ਜਿਹੜਾ ਧਿਆਨ ਧਰਨਾ ਜਾਇਜ਼ ਹੈ। ਗੁਰੂ ਦੀ ਮੂਰਤ ਤਾਂ ਦੇਹਧਾਰੀ ਦੀ ਹੋ ਸਕਦੀ ਹੈ, ਜਦੋਂ ਸਰੀਰ ਨਾ ਰਿਹਾ ਫਿਰ ਗੁਰੂ ਦੀ ਮੂਰਤ ਦਾ ਕਿਵੇਂ ਧਿਆਨ ਧਰਿਆ ਜਾ ਸਕਦਾ। ਭਾਈ ਗੁਰਦਾਸ ਜੀ ਨੇ ਕੋਈ ਸ਼ੰਕਾ ਰਹਿਣ ਨਹੀਂ ਦਿੱਤਾ, ਉਹ ਕਹਿੰਦੇ ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦਾ ਸ਼ਬਦ ਹੀ ਗੁਰੂ ਦਾ ਸਰੂਪ ਹੈ। ਗੁਰਮੁਖੋ, ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੈ, ਸਾਧ ਸੰਗਤ ਵਿਚ ਪ੍ਰਗਟੀ ਆਇਆ, ਉਹ ਸ਼ਬਦ ਸਾਧ ਸੰਗਤ ਵਿਚ ਸਾਧ ਸੰਗਤ ਜੀ ਪ੍ਰਗਟ ਹੋ ਕੇ ਵਰਤਦਾ ਹੈ। ਇਹਦਾ ਅਰਥ ਹੈ ਕਿ ਸਰੀਰ ਜ਼ਰੂਰ ਸਤਿਕਾਰਯੋਗ ਹੈ ਜਿੱਥੋਂ ਸ਼ਬਦ ਪ੍ਰਗਟ ਹੋਇਆ, ਪਰ ਅਸਲ ਵਿੱਚ ਗੁਰੂ ਦਾ ਸਰੂਪ ਕੀ ਹੈ? ਸ਼ਬਦ। ਤਾਂ ਹੀ ਕਲਗੀਧਰ ਪਾਤਸ਼ਾਹ ਜੀ ਨੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾ ਦਿੱਤਾ, ਭਾਈ ਗੁਰੂ ਦਾ ਅਸਲ ਸਰੂਪ ਤਾਂ ਹੈ ਹੀ ਸ਼ਬਦ ਸੀ, ਦਸਾਂ ਸਰੂਪਾਂ ਵਿੱਚ ਉਸ ਸ਼ਬਦ ਦੀ ਸੰਪੂਰਨਤਾ ਕਰਨੀ ਸੀ, ਇਸ ਕਰਕੇ ਦਸ ਸਰੂਪ ਵਿਖਾਲੇ ਮਹਾਰਾਜ ਨੇ, ਪਰ ਅਸਲ ਸਦੀਵੀ ਗੁਰੂ ਸ਼ਬਦ ਗੁਰੂ ਹੈ। ਇਹ ਭਾਈ ਗੁਰਦਾਸ ਜੀ ਨੇ ਦੱਸਤਾ, ਕਹਿੰਦੇ ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦਾ ਸ਼ਬਦ ਗੁਰੂ ਦਾ ਸਰੂਪ ਹੈ, ਇਸ ਕਰਕੇ ਸ਼ਬਦ ਦਾ ਹੀ ਆਸਰਾ ਲੈਣਾ ਜੀ।
ਪੈਰੀ ਪਾਏ ਸਭ ਜਗਤ ਤਰਾਇਆ।
ਕਹਿੰਦੇ ਇਸ ਸ਼ਬਦ ਗੁਰੂ ਦੇ ਜਿਹੜਾ ਪੈਰੀ ਪੈਂਦਾ, ਜਿਹੜਾ ਸ਼ਬਦ ਦਾ ਆਸਰਾ ਲੈਂਦਾ, ਉਹ ਸੰਸਾਰ ਤੋਂ ਤਰ ਜਾਂਦਾ। ਇਹ ਕਹਿੰਦੇ ਪ੍ਰਮਾਣ ਤੁਹਾਨੂੰ ਭਾਈ ਗੁਰਦਾਸ ਜੀ ਦੇ ਬਚਨਾਂ ਵਿੱਚੋਂ ਦੇ ਦਿੱਤਾ, ਉਹਨਾਂ ਨੇ ਇੰਨੀ ਵਡਿਆਈ ਕੀਤੀ ਮਹਾਰਾਜ ਜੀ ਦੀ।
ਚਲੋ ਭਾਈ ਔਰ ਲਿਖਿਓ ਬਹੁਤ ਇਸ ਥਾਂ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰਮੁਖੋ ਸੁਣਨ ਵਾਲਿਓ ਪ੍ਰੇਮੀਓ, ਅਜੇ ਤਾਂ ਭਾਈ ਗੁਰਦਾਸ ਜੀ ਨੇ ਹੋਰ ਵੀ ਬਹੁਤ ਵਡਿਆਈ ਲਿਖੀ ਹੈ ਮਹਾਰਾਜ ਦੀ।
ਪੜ੍ਹ ਕਰ ਗੁਣ ਲੇਵੂ ਮਤਵਾਨਾ,
ਤੇ ਸਿਆਣੇ ਬੰਦੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹ ਕੇ ਦੇਖ ਲਓ, ਤੁਹਾਨੂੰ ਆਪੇ ਪਤਾ ਲੱਗ ਜਾਏਗਾ ਉਹਨਾਂ ਬ੍ਰਹਮ ਗਿਆਨੀਆਂ ਨੇ ਕਿੰਨੀ ਵਡਿਆਈ ਮਹਾਰਾਜ ਦੀ ਕੀਤੀ ਹੈ।
ਬਹੁਤ ਜਨਕ ਰਾਜਾ ਅਵਤਾਰਾ,
ਫਿਰ ਕਹਿੰਦੇ ਜਿਹੜਾ ਅਸੀਂ ਇਹ ਆਖਿਆ ਵੀ ਮਹਾਰਾਜ ਜਨਕ ਰਾਜੇ ਦਾ ਅਵਤਾਰ ਜਿਵੇਂ ਜਨਕ ਰਾਜੇ ਦੀ ਤਰ੍ਹਾਂ ਹੋਏ ਹਨ।
ਐਸੋ ਲਿਖੋ ਗ੍ਰੰਥ ਮਝਾਰਾ,
ਇਹ ਵੀ ਪ੍ਰਮਾਣ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਤੁਹਾਨੂੰ ਦੇ ਦਿੱਤਾ ਹੈ ਸਵਾਈਆਂ ਵਿੱਚੋਂ।
ਤੂੰ ਉਪਮਾ ਹੈ ਤੇ ਕੀ ਦਈ,
ਕਹਿੰਦੇ ਉਹ ਉਪਮਾ ਅਸੀਂ ਦਿੱਤੀ ਹੈ ਗੁਰੂ ਸਾਹਿਬ ਜੀ ਦੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤੇ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਲਿਖੀ ਹੋਈ ਸੀ। ਕੁਝ ਵੀ ਵੱਧ ਨਹੀਂ ਆਖਿਆ ਆਪਣੇ ਕੋਲੋਂ, ਬਲਕਿ ਉਹ ਕਹਿੰਦੇ ਜਿੰਨੇ ਵੱਡੇ ਮਹਾਰਾਜ ਹੈ ਨਾ, ਮੇਰੀ ਮੱਤ ਅਲਪ ਸੀ, ਅਜੇ ਓਨੇ ਵੱਡੇ ਮੈਂ ਮਹਾਰਾਜ ਜੀ ਨੂੰ ਕਹਿ ਨਹੀਂ ਸਕਿਆ। ਵੱਡਿਆਂ ਨੂੰ ਤਾਂ ਵੱਡਾ ਹੀ ਕੋਈ ਵੱਡਾ ਕਹਿ ਸਕਦਾ ਹੈ।
ਜੋਗ ਭੋਗ ਦੋਨੋਂ ਸੰਕੇ,
ਕਹਿੰਦੇ ਨੇ ਜੋਗ ਤੇ ਭੋਗ ਦੋਨਾਂ ਦੇ ਰਾਜੇ ਹਨ ਮਹਾਰਾਜ ਜੀ।
ਜੋ ਗ੍ਰਹਿਸਥ ਮੈਂ ਜਨਕ ਉਦਾਸੀ,
ਜਿਵੇਂ ਗ੍ਰਹਿਸਥ ਵਿੱਚ ਜਨਕ ਸਾਧ ਸੰਗਤ ਜੀ ਉਦਾਸੀ ਹੋਇਆ, ਜਨਕ ਰਾਜਾ ਵੀ ਸੀ, ਉਹਦੇ ਕੋਲ ਦੁਨੀਆਂ ਦੇ ਸੁੱਖ ਵੀ ਬਹੁਤ ਸਨ, ਪਰ ਨਾਲ ਨਾਲ ਬ੍ਰਹਮ ਗਿਆਨੀ ਵੀ ਸੀ। ਇਸ ਕਰਕੇ ਜਨਕ ਦਾ ਗਿਆਨਵਾਨ ਦਾ ਗਿਆਨਵਾਨ ਹੋਣ ਕਰਕੇ ਪ੍ਰਮਾਣ ਦਿੱਤਾ। ਕਹਿੰਦੇ ਜਿਵੇਂ ਗ੍ਰਹਿਸਥ ਵਿੱਚ ਰਾਜਾ ਜਨਕ ਨਿਰਲੇਪ ਸੀ,
ਸ੍ਰੀ ਨਾਨਕ ਪੇ ਸੁਖ ਰਾਸ,
ਉਸੇ ਤਰ੍ਹਾਂ ਸੁੱਖਾਂ ਦੀ ਰਾਸ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਗ੍ਰਹਿਸਥੀ ਵੀ ਹੋਏ ਤੇ ਨਾਲ ਨਾਲ ਸਾਧ ਸੰਗਤ ਜੀ ਸਤਿਗੁਰੂ ਵੀ ਹੋਏ, ਅਕਾਲ ਪੁਰਖ ਦਾ ਰੂਪ ਵੀ ਹੋਏ, ਬ੍ਰਹਮ ਗਿਆਨ ਦੇ ਦਾਤੇ ਵੀ ਹੋਏ। ਇਸ ਲਈ ਕਹਿੰਦੇ ਅਸੀਂ ਸਾਰੇ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੀ ਲੈ ਕੇ ਦਿੱਤੇ ਹਨ।
ਕਿਸੇ ਹੇਤ ਤੇ ਦੁਸਤਰ ਚਰਨਾ,
ਕਹਿੰਦੇ ਇਸੇ ਕਰਕੇ ਹੀ ਇਸ ਆਪਣੇ ਗ੍ਰੰਥ ਦੇ ਦੂਸਰੇ ਚਰਨ ਵਿੱਚ ਦੂਸਰੇ ਹਿੱਸੇ ਵਿੱਚ
ਫੂਲ ਅਰਥ ਨੀਤੀ ਵਿਦਵਰਨਾ,
ਕਹਿੰਦੇ ਸਾਰੀ ਮਹਾਰਾਜ ਜੀ ਦੀ ਵਡਿਆਈ ਦੇ ਚੰਗੀ ਤਰ੍ਹਾਂ ਅਰਥ ਖੋਲ ਕੇ ਅਸੀਂ ਮਹਾਰਾਜ ਜੀ ਦੀ ਵਡਿਆਈ ਵਰਣਨ ਕੀਤੀ ਹੈ। ਆਪਣੇ ਕੋਲੋਂ ਕੁਝ ਨਹੀਂ ਆਖਿਆ, ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੀ, ਜੋ ਭਾਈ ਗੁਰਦਾਸ ਜੀ ਦੇ ਬਚਨਾਂ ਵਿੱਚ ਸੀ, ਜੋ ਭਾਈ ਮਨੀ ਸਿੰਘ ਜੀ ਦੀ ਲਿਖਤਾਂ ਵਿੱਚੋਂ ਸਾਨੂੰ ਲੱਭਿਆ, ਉਹੀ ਅਸੀਂ ਅੱਗੇ ਦੱਸਿਆ ਹੈ।
ਰਹੀ ਜਾਗਤ ਜਲ ਪਦਮ ਵਿਚਾਰ,
ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਏਦਾਂ ਸੰਸਾਰ ਤੇ ਰਹੇ ਨੇ ਜਿਵੇਂ ਕਮਲ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ।
ਜਾਂ ਤੇ ਕਰ ਲੀਜੈ ਨਿਰਧਾਰ,
ਇਸ ਕਰਕੇ ਗੁਰਮੁਖੋ ਸੁਣਨ ਵਾਲਿਓ ਆਪਣੇ ਹਿਰਦੇ ਵਿੱਚ ਨਿਰਣਾ ਕਰ ਲਓ ਪੱਕੀ ਤਰ੍ਹਾਂ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦਾ ਸਰੂਪ ਹਨ। ਕਦੀ ਇਹ ਮਨ ਤੋਂ ਭੁੱਲ ਕੇ ਵੀ ਮੁੱਖ ਤੋਂ ਨੀ ਕਹਿਣਾ ਵੀ ਉਹ ਵੀ ਦੂਸਰੇ ਮਨੁੱਖਾਂ ਵਰਗੇ ਹੀ ਸਨ। ਦੂਸਰਾ ਮਨੁੱਖ ਜਨਮ ਮਰਨ ਦੇ ਗੇੜ ਚ ਹੁੰਦਾ, ਹੰਕਤਾ ਮਮਤਾ ਦੇ ਬੰਧਨ ਚ ਬੱਝਾ ਹੁੰਦਾ, ਕਦੀ ਖੁਸ਼ੀ ਕਦੇ ਗਮੀ, ਪਰ ਗੁਰੂ ਸਾਹਿਬ ਜੀ ਸਾਧ ਸੰਗਤ ਜੀ ਇਹਨਾਂ ਸਾਰੇ ਸੰਬੰਧਵਾਦਾਂ ਤੋਂ ਉੱਪਰ ਹਨ। ਹਾਂ, ਉਹਨਾਂ ਨੇ ਮਰਿਆਦਾ ਸੰਸਾਰ ਦੀ ਰੱਖਣ ਵਾਸਤੇ ਸਰੀਰ ਉਦਾਂ ਦਾ ਹੀ ਵਿਖਾਇਆ ਜਿਵੇਂ ਬਾਕੀ ਸਾਰਿਆਂ ਦਾ ਸੀ, ਉਸੇ ਤਰ੍ਹਾਂ ਦੀ ਸਰੀਰਕ ਸਾਰੀ ਕਿਰਿਆ ਸੀ, ਖਾਣਾ ਪੀਣਾ ਸੌਣਾ ਜਾਗਣਾ ਜਿਵੇਂ ਬਾਕੀਆਂ ਦਾ ਹੈ, ਕਿਉਂਕਿ ਦੇਹਧਾਰੀਆਂ ਨੂੰ ਉਪਦੇਸ਼ ਦੇਣ ਲਈ ਸਾਧ ਸੰਗਤ ਜੀ ਦੇਹ ਵਿਖਾਉਣੀ ਇੱਕ ਵਾਰ ਜ਼ਰੂਰੀ ਸੀ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਇਹ ਕਦੇ ਨੀ ਕਹਿਣਾ ਸੋ ਮੁਖ ਚਲੋ ਜਿੱਤ ਕਹਿ ਠਾਕੁਰ ਚੋਨੀ, ਜਿਹੜਾ ਇਹ ਕਹੇ ਨਾ ਵੀ ਮਹਾਰਾਜ ਜੀ ਦੀ ਜੂਨਾ ਜੀ ਆਏ, ਕਹਿੰਦੇ ਉਹ ਮੂੰਹ ਹੀ ਸੜ ਜਾਣਾ ਚਾਹੀਦਾ, ਇਹ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਆਏ। ਇਸ ਕਰਕੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਦੀ ਵੀ ਪ੍ਰੇਮੀਓ ਭੁੱਲ ਕੇ ਨਹੀਂ ਕਹਿਣਾ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵੀ ਦੂਸਰੇ ਮਨੁੱਖਾਂ ਵਰਗੇ ਸਨ। ਨਹੀਂ, ਦੂਸਰੇ ਮਨੁੱਖ ਸਾਧ ਸੰਗਤ ਜੀ ਤੇ ਸੰਸਾਰ ਦੇ ਬੰਧਨਾਂ ਦੇ ਵਿੱਚ ਬੱਝੇ ਨੇ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰੀ ਜੀਵਾਂ ਨੂੰ ਤਾਰਨ ਵਾਸਤੇ ਰੱਬੀ ਅਵਤਾਰ ਹੋ ਕੇ ਆਏ, ਸਾਰੇ ਬੰਧਨਾਂ ਨੂੰ ਕੱਟਣ ਵਾਲੇ ਹਨ ਜੀ।
ਦੋਹਰਾ ਆਤ ਉਦਾਰ ਹੀ ਨਿਰਪਤ ਹੈ ਭਾਈ ਇੰਦਰ ਅਵਤਾਰ,
ਕਹਿੰਦੇ ਨੇ ਫਿਰ ਉਹ ਜਿਹੜਾ ਰਾਜਾ ਹੋਇਆ ਜਨਕ, ਉਹ ਸਾਧ ਸੰਗਤ ਜੀ ਕਹਿੰਦੇ ਨੇ ਇੰਦਰ ਦੇ ਅਵਤਾਰ ਦੀ ਤਰ੍ਹਾਂ ਹੈ।
ਐਸੀ ਉਪਮਾ ਔਰ ਲਖੂ ਜਨਕ ਕੀ ਸੁਖਕਾਰ,
ਕਹਿੰਦੇ ਜਨਕ ਦੀ ਬਹੁਤ ਉਪਮਾ ਬਹੁਤ ਗ੍ਰੰਥਾਂ ਵਿੱਚ ਲਿਖੀ ਹੈ, ਤੇ ਇਸ ਕਰਕੇ ਅਸੀਂ ਜਨਕ ਦਾ ਪ੍ਰਮਾਣ ਦੇ ਦਿੱਤਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਭਾ ਕਰਦੇ ਹਾਂ। ਜਨਕ ਦਾ ਅਰਥ ਹੈ ਗਿਆਨਵਾਨ ਜੀ।
ਸੁਣ ਸਰੋਤਾ ਹਰ ਸਤ ਪਏ ਮਨ ਸੰਦੇਹ ਮਿਟਾਏ,
ਕਹਿੰਦੇ ਭਾਈ ਸੰਤੋਖ ਸਿੰਘ ਜੀ ਤੋਂ ਇਹ ਸਾਰੀ ਜਦੋਂ ਕਥਾ ਸੁਣ ਲਈ, ਪ੍ਰਮਾਣ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸੁਣ ਲਏ ਤੇ ਸਰੋਤੇ ਬਹੁਤ ਖੁਸ਼ ਹੋਏ, ਬਹੁਤ ਮਨ ਨੂੰ ਸੁੱਖ, ਕਹਿੰਦੇ ਲਓ ਜੀ ਹੁਣ ਨੀ ਸਾਡੇ ਮਨ ਚ ਕਦੀ ਸ਼ੰਕਾ ਪੈ ਸਕਦਾ, ਹੁਣ ਪੱਕਾ ਸਾਡੇ ਮਨ ਚ ਹੋ ਗਿਆ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਰੱਬ ਦਾ ਅਵਤਾਰ ਹਨ।
ਪੂਰਨ ਪੜਤ ਸੁਣਤ ਸੁਖਦਾਇ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰਮੁਖੋ ਹੁਣ ਇੱਕ ਅਧਿਆਏ ਤੇ ਸੰਪੂਰਨ ਹੋ ਗਿਆ, ਜਿਹੜੇ ਪੜਨਗੇ ਸੁਣਨਗੇ ਸੁਖ ਪਾਉਣਗੇ ਉਹ ਜੀ।
ਸ੍ਰੀ ਬਾਲਾ ਸੰਦਰਵਾਸ ਟੂਟ ਛੰਦ ਗੁਰੂ ਨਾਨਕ ਧਿਆਨ ਸਦਾ ਕਰੀਆ,
ਅਗਲੇ ਪ੍ਰਸੰਗ ਵਿੱਚ ਸਾਧ ਸੰਗਤ ਜੀ ਹੁਣ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਗੁਰਮੁਖੋ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਧਿਆਨ ਸਦਾ ਵਾਸਤੇ ਕਰਨਾ ਚਾਹੀਦਾ ਹੈ।
ਭਵ ਬੰਧਨ ਮੈਂ ਪੁਨ ਨਾ ਪਰਿਆ,
ਜਿਹੜਾ ਮਹਾਰਾਜ ਜੀ ਦਾ ਧਿਆਨ ਧਰੇਗਾ ਸੰਸਾਰ ਦੇ ਬੰਧਨਾਂ ਵਿੱਚ ਕਦੇ ਵਾਸਤੇ ਨਹੀਂ ਪਵੇਗਾ। ਉਹ
ਸੁਖ ਸਾਗਰ ਰੂਪ ਉਜਾਗਰ ਜੋ,
ਮਹਾਰਾਜ ਜੀ ਦਾ ਪ੍ਰਗਟ ਹੀ ਰੂਪ ਸੁਖਾਂ ਦੇ ਸਮੁੰਦਰ ਦੀ ਤਰ੍ਹਾਂ ਹੈ।
ਸਭ ਜੀਤਨ ਦੰਭੈ ਆਗਰ ਜੋ,
ਕਹਿੰਦੇ ਨੇ ਮਹਾਰਾਜ ਜੀ ਤਾਂ ਖਾਣ ਹਨ ਸਾਧ ਸੰਗਤ ਜੀ ਗੁਣਾਂ ਦੀ ਤੇ ਪਖੰਡ ਨੂੰ ਨਾਸ਼ ਕਰਨ ਵਾਲੇ ਹਨ।
ਦੁਖਦਾਰ ਤੇ ਦੁਖ ਨਿਕੰਦਨ ਹੈ।
ਮਹਾਰਾਜ ਦੁੱਖਾਂ ਨੂੰ ਤੇ ਦਲਿੱਦਰਾਂ ਨੂੰ ਸਾਧ ਸੰਗਤ ਜੀ ਕੱਟਣ ਦਾ ਮੁੱਢ ਨੇ। ਮੁੱਢ ਸਾਹਿਬ ਭਾਵ ਜਿਸ ਤੋਂ ਸੁਖ ਪੈਦਾ ਹੁੰਦੇ ਆ, ਦੁੱਖਾਂ ਨੂੰ ਸੁਖ ਕੱਟਦੇ ਆ, ਔਗਣਾਂ ਨੂੰ ਗੁਣ ਕੱਟਦੇ ਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੁੱਖਾਂ ਨੂੰ ਕੱਟਣ ਵਾਲੇ ਹਨ ਜੀ।
ਅਰਵਿੰਦ ਤੁਤੋਂ ਪਾਦ ਬੰਦਨ ਹੈ,
ਕਹਿੰਦੇ ਮਹਾਰਾਜ ਜੀ ਦੇ ਚਰਨਾਂ ਵਰਗੇ ਕਮਲਾਂ ਵਰਗੇ ਚਰਨਾਂ ਤੇ ਤਾਂ ਹੀ ਕਰਕੇ ਸਾਡੀ ਵਾਰ ਵਾਰ ਨਮਸਕਾਰ ਹੈ, ਨਮਸਕਾਰ ਹੈ।
ਸੁਖ ਕੰਦ ਮੁਕੰਦ ਗਿਆਨ ਕਨ,
ਮਹਾਰਾਜ ਗਿਆਨ ਦੇ ਸਾਧ ਸੰਗਤ ਜੀ ਬੱਦਲ ਨੇ ਤੇ ਸੁਖਾਂ ਦਾ ਮੁੱਢ ਹਨ।
ਸ਼ਰਨਾਗਤ ਕੇ ਅਗ ਓਗ ਹਨ,
ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਨ ਵਿਚ ਆਉਂਦਾ ਉਸਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ ਜੀ।
ਹਮੈ ਪਵ ਕਾਰਨ ਜਾਹੇ ਤਾਰਾ,
ਕਹਿੰਦੇ ਨੇ ਮਹਾਰਾਜ ਜੀ ਨੇ ਸੰਸਾਰ ਦੇ ਲੋਕਾਂ ਨੂੰ ਤਾਰਨ ਵਾਸਤੇ ਅਵਤਾਰ ਲਿਆ ਹੈ।
ਅਬ ਚਾਹਤ ਤਾਹੀ ਸਪੂਰ ਕਰਾਂ,
ਤੇ ਜਿਸ ਵਾਸਤੇ ਮਹਾਰਾਜ ਜੀ ਨੇ ਅਵਤਾਰ ਲਿਆ ਸੀ ਉਸ ਕਾਰਜ ਨੂੰ ਹੁਣ ਪੂਰਾ ਕਰਨ ਵਾਸਤੇ ਸੁਲਤਾਨਪੁਰ ਤੋਂ ਤੁਰਨਾ ਚਾਹੁੰਦੇ ਹਨ ਗੁਰੂ ਨਾਨਕ ਦੇਵ ਜੀ।
ਮਤ ਮੰਤ ਨਿਰੇ ਨਰ ਭੋਰ ਭਰਿਓ,
ਮਹਾਰਾਜ ਨੇ ਦੇਖ ਲਿਆ ਕਿ ਸਭ ਕਲਯੁਗ ਦੇ ਲੋਕ ਮੰਦੀ ਮਤ ਵਾਲੇ ਹਨ, ਲੋਕਾਂ ਦੇ ਵਿਚ ਭਗਤੀ ਭਾਵ ਨੀ ਰਹਿ ਗਿਆ, ਕੋਈ ਸ਼ਰਧਾ ਨੀ ਰਹਿ ਗਈ, ਮੰਦੇ ਕਰਮ ਹੋ ਗਏ ਸਾਰਿਆਂ ਦੇ।
ਤੇ ਹਰ ਕੀਰਤ ਸੇਤ ਕਰਿਓ,
ਕਹਿੰਦੇ ਮਹਾਰਾਜ ਜੀ ਨੇ ਫਿਰ ਸਾਧ ਸੰਗਤ ਜੀ ਇਸ ਭਗਤੀ ਦਾ, ਪਰਮਾਤਮਾ ਦੀ ਭਗਤੀ ਦਾ ਪੁਲ ਬਣਾ ਦਿੱਤਾ ਵੀ ਸੰਸਾਰ ਸਮੁੰਦਰ ਤੋਂ ਗੁਰਮੁਖੋ ਇਸ ਪੁਲ ਉੱਪਰ ਦੀ ਪਾਰ ਉਤਰ ਜਾਵੋ। ਪਾਪ ਭਗਤੀ ਇੱਕ ਪੁਲ ਹੈ ਜਿਹੜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਭਗਤੀ ਦ੍ਰਿੜ ਕਰਵਾਈ ਹੈ ਜੀ।
ਇਹ ਉਪਰ ਪਾਰ ਪਰੇ ਨਰ ਸੋ,
ਕਿਉਂਕਿ ਪੁਲ ਜਿਹੜਾ ਹੁੰਦਾ ਸਾਧ ਸੰਗਤ ਜੀ ਇਹ ਸਭ ਕਮਜ਼ੋਰਾਂ ਤੇ ਬਜ਼ੁਰਗਾਂ ਦੇ ਬੱਚਿਆਂ ਦੇ ਵੀ ਪਾਰ ਕਰਨ ਲਈ ਸਹਾਈ ਹੁੰਦਾ। ਉਵੇਂ ਤਾਂ ਬੇੜੇ ਉੱਪਰ ਦੀ ਜਾ ਸਕੀਦਾ ਪਰ ਬੇੜੇ ਦੇ ਡੁੱਬਣ ਦਾ ਡਰ ਹੁੰਦਾ। ਉਂਜ ਤਰਕੇ ਵੀ ਲੋਕ ਪਾਰ ਜਾ ਸਕਦੇ ਪਰ ਸਾਰੇ ਨਹੀਂ ਤਰ ਸਕਦੇ। ਕਹਿੰਦੇ ਪੁਲ ਦਾ ਏਡਾ ਸੌਖਾ ਹੁੰਦਾ ਵੀ ਇਸ ਉੱਪਰ ਦੀ ਕਮਜ਼ੋਰ, ਬਿਮਾਰ, ਬਜ਼ੁਰਗ, ਬੱਚਾ ਸਾਰੇ ਹੌਲੀ ਹੌਲੀ ਪਾਰ ਉਤਰ ਜਾਂਦੇ ਆ। ਮਹਾਰਾਜ ਨੇ ਸਾਧ ਸੰਗਤ ਜੀ ਪੁਲ ਹੀ ਬਣਾ ਦਿੱਤਾ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ, ਪਰਮਾਤਮਾ ਦੇ ਨਾਮ ਦੀ ਵਡਿਆਈ ਦੱਸ ਕੇ, ਭਗਤੀ ਪ੍ਰਪੱਕ ਕਰਕੇ ਜੀ।
ਪਦ ਪੰਕਜ ਸੇਵਤ ਜੂ ਔਰ ਸੂ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਮਲ ਸਰੀਖੇ ਚਰਨਾਂ ਨੂੰ ਜਿਹੜਾ ਵੀ ਚੇਤੇ ਕਰੇਗਾ, ਸੇਵਾ ਕਰੇਗਾ ਮਹਾਰਾਜ ਦੇ ਚਰਨਾਂ ਦੀ, ਸਮਝ ਲੋ ਇਸ ਪੁਲ ਤੋਂ ਸਹਿਜ ਸੰਸਾਰ ਸਮੁੰਦਰ ਨੂੰ ਪਾਰ ਕਰ ਜਾਵੇਗਾ।
ਗੁਰ ਰੂਪ ਦੇਖਾ ਨਿਤ ਧਿਆਨ ਧਰੇ,
ਗੁਰੂ ਰੂਪ ਵਿਚ ਸਾਧ ਸੰਗਤ ਜੀ ਨਿਤ ਧਿਆਨ ਧਰਨਾ। ਕਿਹੜੇ ਗੁਰੂ ਰੂਪ ਵਿਚ? ਭਾਈ ਗੁਰਦਾਸ ਜੀ ਨੇ ਪਿੱਛੇ ਦੱਸ ਦਿੱਤਾ ਗੁਰਮੂਰਤ ਗੁਰ ਸ਼ਬਦ ਹੈ। ਗੁਰੂ ਸਾਹਿਬ ਜੀ ਦੇ ਸ਼ਬਦ ਵਿਚ ਧਿਆਨ ਲਾਉਣਾ ਚਾਹੀਦਾ। ਧਿਆਨ ਦਾ ਅਰਥ ਹੈ ਕਿ ਜਦੋਂ ਸ਼ਬਦ ਦੀ ਕਥਾ ਚੱਲਦੀ ਹੋਵੇ ਉਹਦੇ ਵਿਚ ਧਿਆਨ ਹੋਵੇ, ਸ਼ਬਦ ਦਾ ਕੀਰਤਨ ਚੱਲਦਾ ਹੋਵੇ ਉਹਦੇ ਵਿਚ ਧਿਆਨ ਹੋਵੇ, ਸ਼ਬਦ ਦਾ ਨਿਤਨੇਮ ਚੱਲਦਾ ਹੋਵੇ ਉਸਦੇ ਵਿਚ ਧਿਆਨ ਹੋਵੇ। ਤੇ ਧਿਆਨ ਨੂੰ ਸਾਧ ਸੰਗਤ ਜੀ ਮੋੜ ਮੋੜ ਕੇ ਲਿਆਉਣਾ ਚਾਹੀਦਾ ਤੇ ਲਿਆਉਣਾ ਪੈਂਦਾ ਵੀ ਆ। ਭਾਈ ਗੁਰਦਾਸ ਜੀ ਕਹਿੰਦੇ ਨੇ ਮਨ ਦੋ ਚ ਬਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਐ। ਮਨ ਤਾਂ ਭੱਜਦਾ ਕਦੇ ਕਿਤੇ ਕਦੇ ਕਿਤੇ, ਪਰ ਗੁਰੂ ਦੇ ਸ਼ਬਦ ਦੁਆਰਾ ਸਾਧ ਸੰਗਤ ਜੀ ਮਨ ਨੂੰ ਮੋੜ ਕੇ ਵਾਪਸ ਲੈ ਆਈਦਾ। ਜੇ ਗੁਰੂ ਦਾ ਸ਼ਬਦ ਵਿਚ ਧਿਆਨ ਹੋਵੇ ਫਿਰ ਸ਼ਬਦ ਚੇਤੇ ਹੁੰਦਾ, ਜੇ ਸ਼ਬਦ ਚੇਤੇ ਆ ਤੇ ਜ਼ਰੂਰ ਮਨ ਮੋੜਾਵੇਗਾ। ਮੰਨ ਲਓ ਮੇਰਾ ਚਿੱਤ ਕੀਤਾ ਸ਼ਾਮਾਂ ਪਈਆਂ ਜੀ ਘੁੱਟ ਪੀਤੀ ਜਾਵੇ, ਸ਼ਰਾਬ ਨੂੰ ਚਿੱਤ ਕਰ ਪਿਆ ਕਿਸੇ ਦਾ, ਤੇ ਉਹ ਫਿਰ ਉਸ ਵੇਲੇ ਗੁਰੂ ਦਾ ਸ਼ਬਦ ਚੇਤੇ ਆ ਜਾਏ, ਜੇ ਧਿਆਨ ਨਾਲ ਸੁਣਿਆ ਹੋਵੇਗਾ ਚੇਤੇ ਆ ਜਾਏਗਾ। ਕਿਉਂ? ਮਹਾਰਾਜ ਕਹਿੰਦੇ ਨੇ ਜਿੱਤ ਪੀਤੇ ਮਤ ਵਿਸਰੈ ਬਰਲ ਪਵੈ ਵਿੱਚ ਆਏ। ਗੁਰੂ ਸਾਹਿਬ ਦਾ ਬਚਨ ਹੈ ਕਬੀਰ ਭਾਂਗ ਮਾਛਲੀ ਸੁਰਾ ਪਾਨ ਸੁਰਾ ਸ਼ਰਾਬ ਨੂੰ ਕਹਿੰਦੇ, ਜੋ ਜੋ ਪ੍ਰਾਣੀ ਥਾਂ ਤੀਰਥ ਬਰਤ ਨੇਮ ਕੀਏ ਤੇ ਸਭਿਰ ਸੱਤ ਲਜਾਏ। ਗੁਰੂ ਸਾਹਿਬ ਕਹਿੰਦੇ ਬਿਲਕੁਲ ਨੀ ਪੀਣੀ ਚਾਹੀਦੀ, ਮੇਰਾ ਮਨ ਕਰਦਾ ਪਰ ਗੁਰੂ ਸਾਹਿਬ ਨੇ ਮਨਾ ਕੀਤਾ ਇਸ ਕਰਕੇ ਨਹੀਂ ਪੀਣੀ। ਕਹਿੰਦੇ ਜਿਹਨੇ ਇਹ ਪ੍ਰਪੱਕ ਕਰ ਲਿਆ, ਮੁੜ ਆਇਆ ਨਹੀਂ ਪੀਤੀ, ਸਮਝ ਲਓ ਉਹਨੇ ਗੁਰੂ ਦਾ ਬਚਨ ਅੱਗੇ ਰੱਖ ਲਿਆ। ਹੁਣ ਮਹਾਰਾਜ ਦਾ ਬਚਨ ਇਹ ਆ ਧਿਆਨ ਧਰਨਾ। ਧਿਆਨ ਵਿੱਚ ਸ਼ਬਦ ਆ ਗਿਆ, ਮੇਰਾ ਤਾਂ ਜੀ ਕਰਦਾ ਸੀ ਪੀਣ ਲਈ ਪਰ ਗੁਰੂ ਸਾਹਿਬ ਨੇ ਮਨਾ ਕੀਤਾ ਤੇ ਤੁਸੀਂ ਨਹੀਂ ਪੀਣੀ। ਕਹਿੰਦੇ ਇਹ ਸੋਚ ਕੇ ਜਿਹੜਾ ਬਚ ਗਿਆ, ਸਮਝ ਲਓ ਉਹਨੇ ਸ਼ਬਦ ਨੂੰ ਸਾਹਮਣੇ ਰੱਖ ਲਿਆ, ਉਹ ਸ਼ਬਦ ਦੀ ਰੋਸ਼ਨੀ ਵਿੱਚ, ਸ਼ਬਦ ਦਾ ਪ੍ਰਕਾਸ਼ ਵਿੱਚ ਪਿਆ, ਸ਼ਬਦ ਨੂੰ ਚੇਤੇ ਕਰਕੇ ਬਚ ਗਿਆ। ਮੇਰਾ ਚਿੱਤ ਕੀਤਾ ਝੂਠ ਬੋਲ ਦੇਵਾਂ, ਪਰ ਗੁਰੂ ਸਾਹਿਬ ਕਹਿੰਦੇ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜਿਹਨੂੰ ਇਹ ਚੇਤੇ ਆ ਗਿਆ, ਸਮਝ ਲਓ ਸਾਧ ਸੰਗਤ ਜੀ ਉਹ ਗੁਰੂ ਦੇ ਸ਼ਬਦ ਦੇ ਪ੍ਰਕਾਸ਼ ਵਿੱਚ ਰੁਕ ਗਿਆ। ਉਹਨੇ ਨਹੀਂ ਝੂਠ ਬੋਲਣਾ, ਮਨ ਤਾਂ ਕਰਦਾ ਸੀ ਬੋਲ ਦਿੰਦੇ ਪਰ ਮਹਾਰਾਜ ਨੇ ਮਨਾ ਕੀਤਾ ਇਸ ਕਰਕੇ ਨਹੀਂ ਬੋਲਣਾ। ਸ਼ਬਦ ਦਾ ਧਿਆਨ ਧਰਨ ਦਾ ਇਹੀ ਹੈ, ਕਹਿੰਦੇ ਧਿਆਨ ਧਰੋ ਗੁਰੂ ਸਾਹਿਬ ਜੀ ਦਾ ਜੀ।
ਨਿਰਸੰਸ ਪਈ ਜਮ ਤੇ ਨਾ ਡਰੈ,
ਤੇ ਕਹਿੰਦੇ ਨੇ ਨਿਰਸ਼ੰਕੇ ਉਹ ਤਰ ਜਾਵੇਗਾ, ਉਹਨੂੰ ਜਮ ਤੋਂ ਡਰਨ ਦੀ ਲੋੜ ਨਹੀਂ, ਬਿਲਕੁਲ ਨਾ ਡਰੇ ਵੀ ਮੈਨੂੰ ਜਮ ਫੜ ਲੈਣਗੇ। ਮਹਾਰਾਜ ਜੀ ਦੇ ਸ਼ਬਦ ਦਾ ਪ੍ਰੇਮੀ ਹੋਵੇ ਜਮ ਕੁਝ ਨੀ ਕਹਿ ਸਕਦੇ। ਫਿਰ
ਦੋਹਰਾ ਨਿਕਤੇ ਪੁਰ ਸੁਲਤਾਨ ਤੇ ਮਰਦਾਨਾ ਸੰਗਲੀਨ,
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਤੇ ਸੁਲਤਾਨਪੁਰੋਂ ਤੁਰ ਪਏ ਹਨ ਜੀ।
ਕਮਲਾਨਨ ਤੇ ਵੱਟ ਪਨੇ ਸ੍ਰੀ ਗੁਰੂ ਪਰਮ ਪ੍ਰਵੀਨ,
ਕਹਿੰਦੇ ਨਿਕਲਣ ਲੱਗਿਆ ਸੁਲਤਾਨਪੁਰ ਤੋਂ ਭਾਈ ਮਰਦਾਨੇ ਨੂੰ ਗੁਰੂ ਸਾਹਿਬ ਜੀ ਨੇ ਪਵਿੱਤਰ ਮੁਖ ਤੋਂ ਬਚਨ ਕਰਕੇ ਆਖਿਆ, ਭਾਈ ਮਰਦਾਨਿਆ ਦੱਸ ਕਿਹੜੇ ਪਾਸੇ ਜਾਣਾ ਚਾਹੁੰਦਾ ਤੂੰ?
ਸੂਟ ਪਸੰਦ ਚੱਲ ਵੀ ਚਿਤ ਚਾਹਤ ਹੋ ਕਿਰਤ ਕੋ,
ਆਖਿਆ ਭਾਈ ਮਰਦਾਨਿਆ ਕਿਹੜੇ ਪਾਸੇ ਚੱਲਣ ਦੀ ਤੇਰੀ ਇੱਛਾ ਹੈ?
ਅਬ ਦਿਓ ਬਤਾਏ ਚੱਲਣ ਤਿਤ ਕੋ,
ਜਿਸ ਪਾਸੇ ਤੂੰ ਹੱਥ ਇਸ਼ਾਰਾ ਵੀ ਕਰ ਦੇਵੇਗਾ ਵੀ ਮਹਾਰਾਜ ਇਸ ਪਾਸੇ ਚੱਲੀਏ, ਉਸੇ ਪਾਸੇ ਤੁਰ ਪਾਵਾਂਗੇ ਅਸੀਂ।
ਜਿਜ ਦਾਸ ਉਦਾਹਰਣ ਕਾ ਚੱਲੇ,
ਸੋ ਭਾਈ ਮਰਦਾਨਾ ਵੀ ਅੱਗੇ ਸਾਧ ਸੰਗਤ ਜੀ ਪ੍ਰਪੱਕ ਜਗਿਆਸੂ ਸੀ, ਉਹ ਕਹਿਣ ਲੱਗਾ ਮਹਾਰਾਜ ਤੁਸੀਂ ਤੇ ਦਾਸਾਂ ਦੀ ਕਲਿਆਣ ਕਰਨੀ ਹੈ, ਮੈਂ ਕੀ ਤੁਹਾਨੂੰ ਕਹਿ ਸਕਦਾ ਕਿਸ ਪਾਸੇ ਜਾਣਾ? جس پاسے تہانوں کوئی چیتے کرتا, جس پاسے کوئی دکھی ہے, جس پاسے کوئی جگیاسو بیٹھا, مہاراج چلو تسی اسے پاسے, جدو بھلائی کرن ترے پھر کہڑے پاسے مرضی چلو جی.
بہمانو کی جن دکھ دلے,
بہت منکھاں دے تساں دکھ دور کرنے مہاراج سچے پاتشاہ جی.
دویا شند کہ مردانہ جت نج چا گچو سوست سریرا,
ہاتھ جوڑ کے بھائی مردانے نے آخیا مہاراج جس پاسے آپ جی دی اچھا ہے آپ جی چلو جی.
آگے تا پاسے ہوں چلوں,
اگے اگے تسی تے پیچھے پیچھے مہاراج میں تریا آواں گا.
شری پرب گنی گہرا,
اے گنا دے خزانے گرو نانک دے مہاراج میں کی دس سکدا کس پاسے جانا, تسی بھلا کرنا سرشتی دا جس پاسے تسی تر پاؤ گے میں پیچھے پیچھے تر پاواں گا جی.
جگ گر کہے اے مناواد,
مہاراج کہن لگے چنگا پھر بھائی مردانیا اے مناواد نو چلدے ہاں.
ایک نگر اور لگیے,
مہاراج کہن لگے ایمن آباد ہردے وچ ایک نام چیتے کر لا بھائی, اوتھے آپا جانا سب تو پہلا. ہوں
سینت خان ایک لالو بسائی,
سات گرو جی انتر جامی ہے نا, کہن لگے اوتھے ایک ساڈا سکھ بھائی لالو ترخان وسدا بڑا پریمی پرمیشر دا.
چلو پراگ تے تکیے,
کہن لگے سب تو پہلا چلو ایمن آباد وکھال دے ہاں تینو.
اے ود کہہ کر کمل بدن تے
کہندے ایوں بچن کر کے اپنے پوتر مکھ تو
مند مند گت جائے.
سچے پاتشاہ جی ہولی ہولی سلطان پور تو تر پئے ہاں جی.
پدوی میں پاد پنکج سندر,
کہندے بہت ہی پوتر سندر چرن مہاراج سچے پاتشاہ جی دے.
داس ردی جو بسائے,
کہندے وہ ایسے پوتر چرنوں نال مہاراج ہولی ہولی تر پئے نے, تے جیڑا مہاراج جی دے چرنوں نوں چیتے کردا ہے تر جاندا ہو سکھ جی.
پاستر داس سبتم میں پہنچے,
کہندے ایمن آباد وچ مہاراج جی 17 دن وچ پہنچے نے سلطان پور تو چل کے ایمن آباد. ہن اج کل پاکستان وچ ساتھ سنگ جی کہندے اتھے تک جاندے نوں مہاراج جی نے 17 دن لگ گئے جی.
نگر ایمن آباد
جتھے ایمن آباد نگر سی,
گئے سدن تے دے دوخ نکندن,
کہندے مہاراج سچے پاتشاہ مکتی دا تے گئے ہن اتھے.
دیوک دا اہلا تو
جتھے سیوک سی ساتھ سنگ جی بھائی لالو جی پرمیشر دا سیوک ہے, سدگر سچے پاتشاہ جی دروازے کول پہنچ گئے.
پیر مخار بند پا ٹھانڈو,
کہندے جدوں بھائی گرو جدوں بھائی لالو جی دا دروازہ پار کیتا گرو نانک دیو جی نے, تے دیکھا انہیں بھائی لالو نے اچانک گرو صاحب جی دے چہرے دے درشن کیتے جس ویلے جی.
پد بندن کر بندے,
کہندے سدے سد بھائی لالو جی دے ہاتھ جڑ گئے تے متھا دھرتی تے لگ گیا اس دا.
درس بلوک تشانت پئے من,
کہندے نے دیکھ کے انہاں من نوں سکھ تے آنند آیا بھائی لالو جی دے.
لالو ردی آنند
آنند نال ہی بھر گئے ہن بھائی لالو جی مہاراج جی دے درشن کر کے جی.
چت کرتار نت ہے توکو,
تے اونوں دیکھ کے بھائی لالو جی دا متھا دھرتی تے ٹکیا, دیکھ کے گرو نانک دیو صاحب جی بولے بھائی لالو جی نال پہلا بچن کیتا, کہن لگے بھائی لالو تینوں کرتار چیتے آوے بھائی.
بیس کرت کو کریو,
تے اپنی دھرم دی کرت کردا توں بیٹھ کے.
پوجت لالو آئے کت تے,
جدوں مہاراج نے بچن کیتا اگے چلے گئے, پھر بھائی لالو جی اٹھے تے ہاتھ جوڑ کے آخیا مہاراج کیڑے پاسوں آئے آپ جی.
کرنا سدن اچاریے,
مہاراج اپنے پوتر مکھ تو کرپا کر کے مینوں دسو کچھ اپنے بارے.
بیس اپورب روپ انوپم,
مہاراج آپ جی دا بیس تے آپ جی دا سندر سروپ میں پہلی بار دیکھا ہے جی.
مدر مکھر گت دینا,
مہاراج تواڈے بچن بہت میٹھے تے مکتی دا دے من نوں سکھ دین والے ہن جی.
جیت نرانتر پریت بدی موج,
مہاراج تواڈے درشن کر کے میرے چیت چ پریتی ود گئی پتا نہیں کیوں آپ جی دے واسطے.
ایرت ہووت چینا,
مہاراج آپ جی نوں دیکھ کے میرے من نوں چین آ گیا, کھنڈ پی گئی جویں پرمیشر دے درشن ہو گئے ہون.
کہ نانک پردیسی ہم ہے,
مہاراج جی کہن لگے بھائی گرمکھا اسی تاں پردیسی ہاں دوروں آئے ہاں.
نہیں نکیت نیرا,
ساڈا گھر نیڑے نہیں ہے.
دکھو بیس درویش ہمارو,
اے جڑا بیس ہے اے ساڈا درویشاں والا بیس ہے.
دیش پردیشن ہیر,
اے دیش پردیش دے علاقیاں نوں دیکھن واسطے اسی اپنے گھروں نکلے ہاں.
تپے درشن پرست مٹ تلخ,
کہندے نے ایسے گرو صاحب جی جنہاں دے درشن کیتے پاپ مٹ جاندے ہن.
جو بدن بیراج ہیں,
بہت پوتر مکھ والے دھن گرو نانک دیو مہاراج جی.
جنم مرن پر مند بند نشٹ کر,
کہندے جنم مرن دے گیڑ نوں سنسار ਵਿੱਚ ਆਏ ਹੋਏ ਲੋਕਾਂ ਦੇ ਜਨਮ ਮਰਨ ਦੇ ਗੇੜ ਨੂੰ ਦੂਰ ਕਰ ਦੇਣ ਵਾਲੇ ਮਹਾਰਾਜ ਜੀ.
ਪਰ ਤੁਮ ਤਨ ਸਾਜਨ,
ਕਹਿੰਦੇ ਐਸਾ ਪਵਿੱਤਰ ਸਰੂਪ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਭਾਈ ਲਾਲੋ ਜੀ ਦੇ ਵਿਹੜੇ ਵਿੱਚ ਖਲੋਤਾ ਹੈ.
ਹਮ ਸਮਦਾਰ ਅਗ ਕਰ ਤਿਨੈ,
ਭਾਈ ਲਾਲੋ ਜੀ ਕਹਿਣ ਲੱਗੇ ਮਹਾਰਾਜ ਸਾਡੇ ਵਰਗੇ ਜਿਹੜੇ ਪਾਪੀ ਲੋਕ ਹਨ
ਜਿਹਨੇ ਅਪਵਰਗ ਉਧਾਰ ਹੈ,
ਮਹਾਰਾਜ ਮੈਨੂੰ ਐਵੇਂ ਲੱਗਦਾ ਵੀ ਸਿਰਫ ਸਾਡੇ ਵਰਗਿਆਂ ਦੀ ਕਲਿਆਣ ਕਰਨ ਵਾਸਤੇ ਹੀ ਆਪ ਜੀ ਆਏ ਹੋ.
ਉਪਜਤ ਸੁਖ ਔਰ ਮਦ ਸੁਨਤ,
ਮਹਾਰਾਜ ਆਪ ਜੀ ਦੇ ਦਰਸ਼ਨ ਕਰਕੇ ਤੇ ਬਚਨ ਸੁਣ ਕੇ ਮਨ ਨੂੰ ਬਹੁਤ ਸੁਖ ਮਿਲਿਆ ਹੈ.
ਓਮ ਬਚਨ ਤਿਹਾਰ ਹੈ,
ਮਹਾਰਾਜ ਤੁਹਾਡੇ ਜਿਹੜੇ ਬਚਨ ਨੇ ਮਨ ਨੂੰ ਸੁਖ ਦੇਣ ਵਾਲੇ ਹਨ. ਸੁਖ ਕੰਧ ਮੁਕੰਧ ਸੂ ਸੰਤ ਹੋ।
ਭਾਈ ਲਾਲੋ ਜੀ ਦੇ ਹੱਥ ਜੁੜੇ ਕਹਿ ਰਹੇ ਮਹਾਰਾਜ ਤੁਸੀਂ ਸੁਖਾਂ ਦੇ ਮੁੱਢ ਹੋ, ਤੁਸੀਂ ਸੰਤ ਸਰੂਪ ਹੋ, ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਮਿੱਠੇ ਬੋਲਾਂ ਨੂੰ ਬੋਲ ਕੇ ਮਨ ਨੂੰ ਟਿਕਾ ਦੇਣ ਵਾਲੇ ਹੋ ਜੀ।
ਨਾਮ ਉਚਾਰਨ ਨਿਜ ਕਰੋ
ਤੇ ਮਹਾਰਾਜ ਆਪਣਾ ਕਿਰਪਾ ਕਰਕੇ ਨਾਮ ਦੱਸੋ ਜੀ। ਤੁਹਾਡੇ ਦਰਸ਼ਨ ਕਰਕੇ, ਤੁਹਾਡੇ ਬਚਨ ਸੁਣ ਕੇ ਬਹੁਤ ਸੁਖ ਹੋਇਆ ਮਨ ਨੂੰ, ਤੇ ਤੁਹਾਡੇ ਨਾਮ ਦਾ ਨੀ ਪਤਾ ਜੀ, ਦਰਸ਼ਨ ਪਹਿਲੀ ਵਾਰ ਕੀਤੇ, ਇਸ ਕਰਕੇ ਆਪਣਾ ਨਾਮ ਦੱਸੋ ਕਿਰਪਾ ਕਰਕੇ।
ਤੁਮ ਚਰਨ ਸ਼ਰਨ ਮਨ ਪਰਨ ਮਮ।
ਮਹਾਰਾਜ ਮੈਂ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਹਾਂ, ਸ਼ਰਨ ਵਿੱਚ ਹਾਂ ਜੀ।
ਕਰਨਾ ਕਰ ਕਰਨਾ ਟਰੋ
ਇਹ ਕਿਰਪਾ ਦੇ ਘਰ ਮਹਾਰਾਜ, ਕਿਰਪਾ ਵਿੱਚ ਜਾਣ ਕੇ ਆਪਣਾ ਨਾਮ ਦੱਸੋ, ਆਪਣਾ ਨਾਮ ਦੱਸੋ। ਪਹਿਲਾ ਮੇਲ ਹੈ ਭਾਈ ਲਾਲੋ ਜੀ ਦਾ ਗੁਰੂ ਨਾਨਕ ਪਾਤਸ਼ਾਹ ਜੀ ਨਾਲ, ਪਰ ਗੁਰੂ ਸਾਹਿਬ ਜੀ ਸੁਲਤਾਨਪੁਰੋਂ ਕਹਿ ਕੇ ਤੁਰੇ ਭਾਈ ਮਰਦਾਨੇ ਨੂੰ ਕਿ ਉੱਥੇ ਕੋਈ ਪ੍ਰੇਮੀ ਆਪਾਂ ਜਾਣਾ ਇਮਨਾਬਾਦ। ਇਹਦਾ ਅਰਥ ਹੈ ਮਹਾਰਾਜ ਜਾਣੀ ਜਾਣ, ਜਿੱਥੇ ਜਿੱਥੇ ਕੋਈ ਧਰਮ ਦੀ ਕਿਰਤ ਕਰਨ ਵਾਲਾ ਤੇ ਰੱਬ ਦੀ ਬੰਦਗੀ ਵਾਲਾ ਬੈਠਾ ਮਹਾਰਾਜ ਜੀ ਉੱਥੇ ਵੀ ਪਹੁੰਚਣਗੇ। ਜਿੱਥੇ ਜਿੱਥੇ ਕੋਈ ਕਰਾਮਾਤੀ ਹੈ ਪਰ ਪੁੱਠੇ ਪਾਸੇ ਲੱਗਾ ਮਹਾਰਾਜ ਜੀ ਉੱਥੇ ਵੀ ਪਹੁੰਚਣਗੇ, ਪਤਾ ਸਾਰਿਆਂ ਦਾ ਸਤਿਗੁਰੂ ਜੀ ਨੂੰ। ਭਾਈ ਲਾਲੋ ਪੁੱਛ ਰਿਹਾ ਮਹਾਰਾਜ ਆਪ ਜੀ ਦਾ ਕੀ ਨਾਮ ਹੈ, ਪਰ ਗੁਰੂ ਸਾਹਿਬ ਜੀ ਨੂੰ ਸਾਰਾ ਪਤਾ ਤਾਂ ਹੀ ਉੱਥੋਂ ਤੁਰੇ ਹਨ ਜੀ।
ਸੋਹਰਾ ਬੋਲੇ ਸ੍ਰੀ ਮੁਖ ਤੋਂ ਬਚਨ ਜਾਨੋ ਜਾਨ ਜਾਹੋਗੇ ਆਪ।
ਮਹਾਰਾਜ ਥੋੜਾ ਜਿਹਾ ਮੁਸਕਰਾ ਪਏ ਭਾਈ ਲਾਲੋ ਦੀ ਬੇਨਤੀ ਸੁਣ ਕੇ ਤੇ ਹੱਸ ਕੇ ਕਹਿਣ ਲੱਗੇ ਕੋਈ ਨੀ ਗੁਰਮੁਖਾ ਜਾਣ ਜਾਵੇਂਗਾ ਤੂੰ ਆਪੇ ਹੀ।
ਅਬ ਵੈਸੂ ਕ੍ਰਿਤਕੋ ਕਰੋ ਹਰ ਹਰ ਜਪੀਏ ਜਾਪ।
ਕੋਈ ਨੀ ਤੂੰ ਬੈਠ ਕੇ ਹੁਣ ਆਪਣੀ ਕਿਰਤ ਕਰ ਤੇ ਮੁਖੋਂ ਹਰੀ ਹਰੀ ਜਪ, ਕੋਈ ਨੀ ਸਾਡੇ ਨਾਮ ਦਾ ਤੈਨੂੰ ਆਪੇ ਪਤਾ ਲੱਗ ਜਾਵੇਗਾ।
ਦਵਈਆ ਸੰਧੂ ਪ੍ਰਗਟੂ ਤਪਾ ਏਕ ਸ੍ਰੀ ਨਾਨਕ।
ਫਿਰ ਭਾਈ ਲਾਲੋ ਨੇ ਚੰਗੀ ਤਰ੍ਹਾਂ ਮਹਾਰਾਜ ਵੱਲੇ ਦੇਖਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ ਜੀ ਮੈਂ ਸੁਣਿਆ ਕਿ ਸੰਸਾਰ ਤੇ ਇੱਕ ਤਪਾ ਨਾਨਕ ਪ੍ਰਗਟ ਹੋਇਆ ਹੈ।
ਭਾਸਤ ਹੋ ਤੁਮ ਸੋ
ਕਹਿਣ ਲੱਗਾ ਭਾਸਤ ਹੋ ਤੁਮ ਸੋ। ਮਹਾਰਾਜ ਕਿਤੇ ਤੁਸੀਂ ਉਹ ਤਾਂ ਨੀ, ਇੰਨੀ ਵਡਿਆਈ ਮੈਂ ਇੱਕ ਤਪੇ ਨਾਨਕ ਦੀ ਸੁਣੀ ਆ ਵੀ ਕੋਈ ਰੱਬੀ ਅਵਤਾਰ ਸੰਸਾਰ ਤੇ ਆਇਆ। ਮਹਾਰਾਜ ਮੇਰਾ ਮਨ ਕਹਿੰਦਾ ਹੋਵੇ ਨਾ ਹੋਵੇ ਤੁਸੀਂ ਉਹ ਹੀ ਜੇ।
ਸਮਾਨ ਰਾਵਣ ਕੋ ਦਿਸੈ
ਕਿਉਂਕਿ ਤੁਹਾਡੇ ਵਰਗਾ ਕੋਈ ਦਿਸਦਾ ਨੀ ਅੱਜ ਤੱਕ ਜੇ।
ਪੁੱਛੋ ਦਸ ਦਿਸ ਜੋ
ਦਸਾਂ ਦਸਾਵਾਂ ਵਿੱਚ ਵੀ ਜੇ ਲੱਭਣ ਤੁਰ ਪਈਏ ਤੇ ਤੁਹਾਡੇ ਵਰਗਾ ਕੋਈ ਪਵਿੱਤਰ ਮੁੱਖ ਵਰਗਾ ਜਿਨ੍ਹਾਂ ਦੇ ਦਰਸ਼ਨ ਕੀਤਾ ਹੀ ਠੰਡ ਪੈ ਜਾਵੇ ਹੈ ਕੋਈ ਨਹੀਂ। ਮੇਰਾ ਮਨ ਕਹਿੰਦਾ ਕਿ ਜਿਹੜੇ ਲੋਕ ਵਡਿਆਈ ਕਰਦੇ ਪਈ ਕੋਈ ਨਾਨਕ ਤਪਾ ਪ੍ਰਗਟ ਹੋਇਆ ਹੈ। ਸਤਿਗੁਰੂ ਜੀ ਕਿਤੇ ਆਪ ਜੀ ਉਹ ਤਾਂ ਨਹੀਂ, ਜਿਵੇਂ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਜੀ ਨੂੰ ਬੰਦੇ ਬਹਾਦਰ ਨੇ ਪੁੱਛਿਆ ਸੀ ਨਾ ਪਿਛਲਾ ਮੇਲ ਹੁੰਦਾ, ਐਵੇਂ ਨੀ ਮਹਾਰਾਜ ਜੀ ਬੰਦੇ ਬਹਾਦਰ ਕੋਲੇ ਗਏ ਤੇ ਐਵੇਂ ਨੀ ਭਾਈ ਲਾਲੋ ਕੋਲੇ ਗਏ। ਬੰਦੇ ਬਹਾਦਰ ਨੇ ਕਲਗੀਧਰ ਪਾਤਸ਼ਾਹ ਨੂੰ ਆਖਿਆ ਜੀ ਤੁਸੀਂ ਕੌਣ ਜੇ? ਬਾਅਦ ਮੈਂ ਆਖਿਆ ਤੂੰ ਜਾਣਦਾ, ਕਹਿੰਦਾ ਉਹ ਤੁਸੀਂ ਉਹ ਹੀ ਤਾਂ ਨੀ? ਬਾਅਦ ਮੈਂ ਆਖਿਆ ਹਾਂ ਅਸੀਂ ਉਹ ਹੀ ਆ। ਨਾ ਨੀ ਲਿਆ, ਪਹਿਲਾ ਮੇਲ ਹੈ। ਜਦੋਂ ਉਹਨੇ ਆਖਿਆ ਨਾ ਤੁਸੀਂ ਉਹ ਹੀ ਤਾਂ ਨੀ? ਬਾਅਦ ਮੈਂ ਆਖਿਆ ਹਾਂ ਹੀ ਉਹ ਹੀ ਆ। ਉਸੇ ਵੇਲੇ ਚਰਨਾਂ ਤੇ ਡਿੱਗ ਪਿਆ। ਇਹਦਾ ਅਰਥ ਹੈ ਕੋਈ ਸੰਸਕਾਰਾਂ ਦਾ ਸਬੰਧ ਸੀ ਪਿਛਲਾ ਤੇ ਮਹਾਰਾਜ ਨੇ ਆਖਿਆ, ਉਹਨੇ ਵੀ ਬੁੱਝ ਲਿਆ। ਇਹ ਕਹਿ ਰਿਹਾ ਮਹਾਰਾਜ ਤੁਹਾਡੇ ਦਰਸ਼ਨ ਕੀਤਿਆਂ ਬਹੁਤ ਆਨੰਦ ਆਇਆ, ਬਚਨ ਸੁਣ ਕੇ ਹੋਰ ਸੁੱਖ ਮਿਲਿਆ, ਕਿਤੇ ਤੁਸੀਂ ਨਾਨਕ ਤਪਾ ਤਾਂ ਨਹੀਂ? ਕਿਉਂਕਿ ਤੁਹਾਡੇ ਵਰਗਾ ਹੋਰ ਕੋਈ ਨੀ ਹੋ ਸਕਦਾ।
ਤਦਪੀ ਤੁਮਰੇ ਬਿਨ ਭਾਗੇ
ਕਹਿਣ ਲੱਗੇ ਭਾਈ ਲਾਲੋ ਜੀ, ਫਿਰ ਵੀ ਮਹਾਰਾਜ ਤੁਹਾਡੇ ਬਿਨਾਂ ਦੱਸੇ ਤੋਂ
ਮੈਂ ਆਵਤ ਪ੍ਰਤੀਤੂ
ਮੈਂ ਕਿਵੇਂ ਮੰਨਾਂ ਕਿ ਤੁਸੀਂ ਉਹ ਹੀ ਜੇ ਜਿਨ੍ਹਾਂ ਦੀ ਸੰਸਾਰ ਇੰਨੀ ਸੋਭਾ ਕਰਦਾ ਹੈ?
ਕਹਿ ਮਰਦਾਨਾ ਜਾਨੋ ਸੋ
ਮਹਾਰਾਜ ਤਾਂ ਨਹੀਂ ਬੋਲੇ ਪਰ ਕੋਲੋਂ ਭਾਈ ਮਰਦਾਨਾ ਜੀ ਬੋਲ ਕੇ ਕਹਿਣ ਲੱਗੇ ਹਾਂ ਭਾਈ ਲਾਲੋ ਇਹ ਉਹ ਹੀ ਨੇ ਜਿਨ੍ਹਾਂ ਨੂੰ ਨਾਨਕ ਤਪਾ ਤੂੰ ਕਹਿ ਰਿਹਾ ਤੇ ਜਿਨ੍ਹਾਂ ਦੀ ਵਡਿਆਈ ਸੁਣੀ ਹੋਈ ਹੈ ਤੂੰ।
ਰੱਖੋ ਸ਼ਰਧਾ ਚੇਤੂ
ਤੇ ਆਪਣੇ ਚਿੱਤ ਵਿੱਚ ਯਕੀਨ ਰੱਖ, ਸ਼ਰਧਾ ਰੱਖ, ਉਹ ਹੀ ਗੁਰੂ ਨਾਨਕ ਦੇਵ ਜੀ ਤੇਰੇ ਘਰ ਆ ਗਏ ਹਨ।
ਸੰਕਰ ਸੰਤ ਸੁਣ ਕਰ ਕਹਿਤ ਭਇਓ ਬਚ ਲਾਲੋ।
ਭਾਈ ਮਰਦਾਨਾ ਜੀ ਤੋਂ ਸਾਧ ਸੰਗਤ ਜੀ ਸੁਣ ਕੇ ਮਹਾਰਾਜ ਜੀ ਦਾ ਨਾਮ ਭਾਈ ਲਾਲੋ ਜੀ ਨੇ ਏਦਾਂ ਬੇਨਤੀ ਕੀਤੀ।
ਕੌਣ ਵਰਨ ਤਬ ਨਾਮ
ਕਹਿਣ ਲੱਗੇ ਭਾਈ ਫਿਰ ਕਿਰਪਾ ਕਰੋ ਦੱਸੋ ਤੁਹਾਡਾ ਵਰਨ ਕਿਹੜਾ ਹੈ?
ਸਰਬ ਵਰਤਾਂਤ ਜਨਾਬ ਆਪਣਾ।
ਮਹਾਰਾਜ ਕਿਰਪਾ ਕਰਕੇ ਆਪਣਾ ਸਾਰਾ ਵਰਤਾਂਤ ਦੱਸ ਦਿਓ, ਮੈਨੂੰ ਆਨੰਦ ਆਵੇ ਜੀ। ਹੋਰ
ਸਾਨੂੰ ਧਾਮ
ਮਹਾਰਾਜ ਆਪ ਜੀ ਦਾ ਧਾਮ ਕਿਹੜਾ ਹੈ? ਕਿੱਥੇ ਆਪ ਜੀ ਨੇ ਅਵਤਾਰ ਧਾਰਿਆ? ਸੋਭਾ ਤਾਂ ਬੜੀ ਸੁਣੀ ਪਰ ਮੈਨੂੰ ਪਤਾ ਨਹੀਂ, ਕਿਰਪਾ ਕਰਕੇ ਦੱਸ ਦਿਓ ਜੀ।
ਮਰਦਾਨਾ ਲਖ ਨਾਮ ਹਮਾਰਾ
ਤੇ ਉਹ ਸਾਧ ਸੰਗਤ ਜੀ ਭਾਈ ਲਾਲੋ ਜੀ ਨੇ ਜਦੋਂ ਆਖਿਆ ਮਹਾਰਾਜ ਜੀ ਕੁਝ ਨੀ ਬੋਲੇ, ਫਿਰ ਉਹਨੇ ਮਰਦਾਨੇ ਵੱਲ ਨੂੰ ਮੂੰਹ ਕਰ ਲਿਆ, ਭਾਈ ਗੁਰਮੁਖਾ ਤੂੰ ਹੀ ਕੁਝ ਦੱਸ ਦੇ, ਮਹਾਰਾਜ ਦੀ ਬਾਬਤ ਦੱਸ ਦੇ, ਨਹੀਂ ਦੱਸਣਾ ਤੇ ਆਪਣੀ ਬਾਬਤ ਹੀ ਦੱਸ ਦੇ। ਫਿਰ ਉਹਦੀ ਬੇਨਤੀ ਸੁਣ ਕੇ ਭਾਈ ਲਾਲੋ ਜੀ ਦੀ ਭਾਈ ਮਰਦਾਨਾ ਜੀ ਬੋਲੇ, ਕਹਿਣ ਲੱਗੇ ਭਾਈ ਇਹਨਾਂ ਨੇ ਤਿਆਗ ਦਿੱਤਾ ਤੈਨੂੰ ਪਤਾ ਲੱਗ ਜਾਏਗਾ, ਤੇਰਾ ਨਾਮ ਮਰਦਾਨਾ ਹੈ,
ਵਿਚਰਤ ਐਨਕੇ ਸਾਥ
ਤੇ ਮੈਂ ਇਹਨਾਂ ਦਾ ਸਾਥੀ ਇਹਨਾਂ ਦੇ ਨਾਲ ਵਿਚਰ ਰਿਹਾ ਹਾਂ।
ਬੇਦੀ ਕੁਲ ਕੋ ਚੀਨ ਮਿਰਾਸੇ
ਬੇਦੀਆਂ ਦੀ ਕੁਲ ਦਾ ਮਰਾਸੀ ਸਮਝ ਲਾ ਤੂੰ ਮੈਨੂੰ।
ਨਾਨਕ ਜੀ ਮਮ ਨਾਥ
ਤੇ ਮੇਰੇ ਮਾਲਕ ਇਹਨਾਂ ਦਾ ਨਾਮ ਧੰਨ ਗੁਰੂ ਨਾਨਕ ਦੇਵ ਜੀ ਹੈ। ਆਪਣਾ ਵੀ ਨਾਮ ਦੱਸ ਦਿੱਤਾ ਤੇ ਮਹਾਰਾਜ ਜੀ ਦਾ ਵੀ ਦੱਸ ਦਿੱਤਾ, ਕੁਲ ਵੀ ਦੱਸ ਦਿੱਤੀ, ਸਾਰੀ ਜਾਣਕਾਰੀ ਦੋ ਪੰਕਤੀਆਂ ਚ ਦੇ ਦਿੱਤੀ ਭਾਈ ਮਰਦਾਨਾ ਜੀ ਨੇ।
ਰਵਈਆ ਸੰਧ ਬੰਦ ਉਵੈ ਕਰ ਬੰਧਨ ਕੀਨੀ
ਇਹ ਸੁਣਦੀ ਡੇਰ ਸੀ ਸਾਧ ਸੰਗਤ ਜੀ ਭਾਈ ਲਾਲੋ ਜੀ ਦੇ ਫੇਰ ਹੱਥ ਜੁੜ ਗਏ ਤੇ ਮੱਥਾ ਧਰਤੀ ਤੇ ਲਾਇਆ, ਨੇਤਰ ਬੰਦ ਹੋ ਗਏ ਇੱਕ ਵਾਰੀ ਜੀ।
ਸੁਣ ਕਰ ਲਾਲੋ ਤਬ ਹੀ
ਕਹਿੰਦੇ ਉਸੇ ਵੇਲੇ ਭਾਈ ਲਾਲੋ ਜੀ ਨੇ ਸਿਉਂ ਹੀ ਸੁਣਿਆ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਲਾ ਦਿੱਤਾ।
ਸੀਸ ਤਰੂ ਪੰਜ ਪੰਕਜ ਉੱਪਰ,
ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਸੀਸ ਰੱਖਿਆ। ਹੁਣ ਭਾਈ ਲਾਲੋ ਜੀ ਨੇ
ਪ੍ਰਾਪਤ ਨਿਸ਼ਚਾ ਜਾਵੇ,
ਬਹੁਤ ਜ਼ਿਆਦਾ ਨਿਸ਼ਚਾ ਆਇਆ, ਬਹੁਤ ਸ਼ਰਧਾ, ਬਹੁਤ ਪ੍ਰੇਮ ਜਾਗਿਆ ਜੀ।
ਸਾਦਰ ਸੂ ਤਬ ਮਨ ਚੁੱਟ ਸਾਵਾ,
ਫਿਰ ਜਦੋਂ ਮਹਾਰਾਜ ਜੀ ਨੇ ਉਠਾਇਆ ਤੇ ਭੱਜ ਕੇ ਜਾ ਕੇ ਸਾਧਸੰਗ ਜੀ ਮੰਜਾ ਲਿਆਇਆ ਅੰਦਰੋਂ ਕੱਢ ਕੇ। ਭਾਈ ਲਾਲੋ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਬੈਠਣ ਦਾ ਪ੍ਰਬੰਧ ਕੀਤਾ, ਸਤਿਗੁਰੂ ਜੀ ਬੈਠ ਗਏ ਉਹਦੇ ਲਿਆਂਦੇ ਹੋਏ ਮੰਜੇ ਉੱਪਰ।
ਸੁਖ ਸਾਗਰ ਪੂਰਨ ਜਗਦੀਸ਼,
ਕਹਿੰਦੇ ਸੁਖਾਂ ਦੇ ਸਮੁੰਦਰ ਪੂਰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ।
ਦਾਸਾਂ ਕਰਨ ਨਿਹਾਲਾ,
ਜਿਹੜੇ ਦਾਸਾਂ ਨੂੰ ਨਿਹਾਲ ਕਰਨ ਵਾਸਤੇ ਘਰੋਂ ਤੁਰੇ ਹਨ।
ਆਏ ਸਪਾਏ ਅਸਨ ਕਰ ਵੀ ਹੈ,
ਕਹਿੰਦੇ ਨੇ ਫਿਰ ਮਹਾਰਾਜ ਜੀ ਦੀ ਆਗਿਆ ਲਈ ਸੱਚੇ ਪਾਤਸ਼ਾਹ ਆਪ ਜੀ ਦੇ ਖਾਣ ਵਾਸਤੇ ਮੈਂ ਪ੍ਰਸ਼ਾਦਾ ਤਿਆਰ ਕਰ ਲਿਆਵਾਂ ਜੀ।
ਅਵਨੋ ਲਾਲੋ ਤਬ ਹੀ,
ਕਹਿੰਦੇ ਮਹਾਰਾਜ ਤੋਂ ਆਗਿਆ ਲੈ ਕੇ ਭਾਈ ਲਾਲੋ ਜੀ ਪ੍ਰਸ਼ਾਦਾ ਤਿਆਰ ਕਰਨ ਲੱਗ ਪਏ।
ਪੂਜਤ ਪਾ ਮਰਦਾਨਾ ਬੋਹਰੂ,
ਕਹਿੰਦੇ ਫਿਰ ਭਾਈ ਮਰਦਾਨੇ, ਜਦੋਂ ਭਾਈ ਲਾਲੋ ਜੀ ਪ੍ਰਸ਼ਾਦੇ ਵੱਲੇ ਰੁੱਝ ਗਏ ਤੇ ਫਿਰ ਮਹਾਰਾਜ ਜੀ ਨੂੰ ਭਾਈ ਮਰਦਾਨੇ ਨੇ ਹੱਥ ਜੋੜ ਕੇ ਏਦਾਂ ਪੁੱਛਿਆ,
ਹਮ ਤੂੰ ਕਹੀਏ ਸਭ ਹੀ,
ਕਹਿਣ ਲੱਗਾ ਮਹਾਰਾਜ ਕਿਰਪਾ ਕਰਕੇ ਮੈਨੂੰ ਕੁਝ ਦੱਸੋ ਜੀ।
ਕੌਣ ਹੈ ਮਾਨਵ ਸਵਾਮੀ,
ਮਹਾਰਾਜ ਕੌਣ ਹੈ ਬੰਦਾ ਜਿਹੜਾ ਇੰਨਾ ਪ੍ਰੇਮੀ, ਜਿਸ ਦੇ ਘਰ ਆਪ ਜੀ ਚੱਲ ਕੇ ਆਏ ਹੋ,
ਕਿਰਪਾ ਕਰਨਾ ਕਿਨੇ,
ਜਿਸ ਉੱਤੇ ਮਹਾਰਾਜ ਆਪ ਚੱਲ ਕੇ ਆਣ ਕੇ ਇੰਨੀ ਕਿਰਪਾ ਕੀਤੀ ਹੈ।
ਭਾਗ ਵੱਡੇ ਦੀਸ ਤਮੂਕ,
ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਬਹੁਤ ਵੱਡੇ ਭਾਗਾਂ ਵਾਲਾ ਮੈਨੂੰ ਦਿਸ ਰਿਹਾ ਹੈ ਕੋਈ।
ਬੁੱਧ ਭਗਤ ਮੈਂ ਪੀਨੀ,
ਮਹਾਰਾਜ ਇਹਦੀ ਤੇ ਬੁੱਧੀ ਭਗਤੀ ਵਿੱਚ ਢਿੱਡੀ ਹੋਈ ਪਹਿਲਾਂ ਹੀ ਜੀ।
ਸੁਣ ਕਰ ਬਚਨੇ ਉਚਾਰੇ ਸ੍ਰੀ ਮੁਖ,
ਭਾਈ ਮਰਦਾਨੇ ਦੀ ਇਹ ਬੇਨਤੀ ਸੁਣ ਕੇ ਆਪਣੇ ਪਵਿੱਤਰ ਮੁਖ ਤੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ।
ਇਹਨੂੰ ਸੰਤ ਸਰੂਪ,
ਕਹਿਣ ਲੱਗੇ ਭਾਈ ਇਹਨੂੰ ਤੂੰ ਸੰਤ ਸਰੂਪ ਜਾਣ ਲੈ। ਭਾਈ ਮਰਦਾਨਿਆ ਸਮਝਦਾ ਵੀ ਇਹ ਜਿਹੜਾ ਨਾ ਗੁਰਮੁਖ ਇਹ ਸੰਤ ਸਰੂਪ ਹੈ।
ਭਗਤ ਕਰਤ ਬੀਤੇ ਕੁਛ ਜਨਮ,
ਮਹਾਰਾਜ ਕਹਿਣ ਲੱਗੇ ਇਹਦੀ ਪਹਿਲੇ ਵੀ ਕਈ ਜਨਮਾਂ ਦੀ ਭਗਤੀ ਹੈ, ਕੁਝ ਜਨਮ ਭਗਤੀ ਕਰਦੇ ਹੋਇਆ ਬਤੀਤ ਹੋ ਗਏ ਨੇ ਇਹਨੂੰ ਭਾਈ ਲਾਲੋ ਨੂੰ।
ਅਬ ਵੀ ਸਫਲ ਅਨੂਪਾ,
ਤੇ ਹੁਣ ਇਹਦਾ ਇਸ ਵਾਰ ਦਾ ਜਿਹੜਾ ਸਫਲਾ ਹੀ ਕਰ ਦਿੱਤਾ ਹੈ ਅਸੀਂ।
ਨੌ ਵਿਧ ਭਗਤ ਹੈ ਮਰਦਾਨਾ,
ਮਹਾਰਾਜ ਕਹਿਣ ਲੱਗੇ ਭਾਈ ਮਰਦਾਨਿਆ ਨੌ ਪ੍ਰਕਾਰ ਦੀ ਭਗਤੀ। ਹੁਣ ਇੱਥੇ ਆਪਾਂ ਨੂੰ ਸਾਧ ਸੰਗਤ ਥੋੜੀ ਕੁ ਵਿਚਾਰ ਕਰਨੀ ਪਏਗੀ। ਦੇਖੋ ਮਹਾਰਾਜ ਕਹਿ ਰਹੇ ਭਾਈ ਮਰਦਾਨਿਆ ਭਾਈ ਲਾਲੋ ਦੀ ਕੁਝ ਪਹਿਲੇ ਜਨਮਾਂ ਦੀ ਵੀ ਭਗਤੀ ਹੈ, ਸਾਡੇ ਨਾਲ ਮੇਲ ਹੋਣਾ ਬਾਕੀ ਸੀ ਤੇ ਇਸ ਜਨਮ ਵਿੱਚ ਅਸੀਂ ਉਹ ਸਾਰੀਆਂ ਕਸਰਾਂ ਕੱਢ ਦਿੱਤੀਆਂ। ਇਹਦਾ ਅਰਥ ਹੈ ਵੀ ਭਗਤੀ ਕੀਤੀ ਤੇ ਫਿਰ ਜਨਮ ਲਿਆ, ਭਗਤੀ ਕੀਤੀ ਫਿਰ ਜਨਮ ਲਿਆ, ਪਰ ਗੁਰੂ ਸਾਹਿਬ ਜੀ ਨੇ ਸਾਧ ਸੰਗਤ ਜੀ ਅਵਤਾਰ ਲੈ ਲਿਆ ਅਸੀਂ ਕਿਰਪਾ ਕੀਤੀ। ਕਹਿੰਦੇ ਗੁਰਮੁਖੋ ਜਿਹਨੇ ਹੁਣ ਕਲਯੁਗ ਵਿੱਚ ਭਗਤੀ ਕੀਤੀ, ਮਹਾਰਾਜ ਜੀ ਦੇ ਅਵਤਾਰ ਲੈਣ ਤੋਂ ਬਾਅਦ ਉਹਨਾਂ ਦਾ ਨਾਮ ਦ੍ਰਿੜ ਕਰਕੇ ਫਿਰ ਉਹਨੂੰ ਵਾਰ ਵਾਰ ਜਨਮ ਨਹੀਂ ਲੈਣਾ ਪੈਂਦਾ, ਐਸਾ ਸਾਲਾ ਰਸਤਾ ਮਹਾਰਾਜ ਜੀ ਨੇ ਕਰ ਦਿੱਤਾ। ਪਰ ਫਿਰ ਵੀ ਸਾਧ ਸੰਗਤ ਜੀ ਜਨਮ ਵਿੱਚ ਕੁਝ ਭਗਤੀ ਤਾਂ ਕਰਨੀ ਪਵੇਗੀ ਤਾਂ ਹੀ ਵਾਰ ਉਤਾਰਾ ਹੋਵੇਗਾ। ਪਰ ਆਪਣਾ ਮਨੁੱਖੀ ਸੁਭਾਅ ਕਈ ਵਾਰ ਕਾਹਲੇ ਪੈ ਜਾਂਦੇ, ਅੱਜ ਬੂਟਾ ਲਾਇਆ ਕਹਿੰਦੇ ਰਾਤ ਨੂੰ ਫਲ ਖਾਣ ਨੂੰ ਮਿਲ ਜਾਣ, ਸਵੇਰੇ ਲਾਈ ਦਾ ਪੌਦਾ ਨਹੀਂ ਮਿਲੇ ਤੇ ਮਨ ਹੀ ਨਿਸ਼ਰਦਕ ਹੋ ਜਾਂਦਾ, ਲਓ ਜੀ ਗਏ ਸਾਂ ਕਥਾ ਵੀ ਸੁਣੀ ਸੀ ਬਥੇਰੇ ਦਿਨ ਮੱਥਾ ਟੇਕਿਆ, ਕੋਈ ਗੱਲ ਨੀ ਬਣੀ। ਉਹ ਭਲਿਆ ਲੋਕਾਂ ਤੂੰ ਤਾਂ ਜੇ ਬੂਟਾ ਲਾਇਆ ਫਲ ਕਿੱਥੋਂ ਲਾ ਕੇ, ਥੋੜੀ ਜੀ ਵੇਟ ਕਰ, ਕੁਝ ਥੋੜਾ ਜਿਹਾ ਸਬਰ ਰੱਖ, ਜੇ ਬੂਟਾ ਲਾਇਆ ਫਲ ਜ਼ਰੂਰ ਲੱਗੇਗਾ, ਤੈਨੂੰ ਖਾਣ ਨੂੰ ਵੀ ਮਿਲੇਗਾ, ਪਰ ਕੁਝ ਹੌਸਲਾ ਤਾਂ ਰੱਖ, ਸਵੇਰੇ ਬੂਟਾ ਲਾ ਕੇ ਸ਼ਾਮ ਨੂੰ ਫਲ ਲੱਭੇ ਤੇ ਨਹੀਂ ਤੇ ਪਰਸੋਂ ਨੂੰ ਦੂਜੇ ਥਾਂ ਤੇ ਤੁਰ ਜਾਂਦੇ ਲੋਕ। ਕਹਿੰਦੇ ਉਹ ਨਹੀਂ, ਗੁਰੂ ਦੀ ਕਿਰਪਾ ਜ਼ਰੂਰ ਹੋਵੇਗੀ। ਦੇਖ ਉਹ ਭਾਈ ਲਾਲੋ ਤੇ ਐਵੇਂ ਨੀ ਮਹਾਰਾਜ ਚੱਲ ਕੇ ਗਏ, ਜੇ ਕੋਈ ਸੰਸਕਾਰ ਸੀ ਤੇ ਕਹੇ ਕਹਿੰਦੇ ਸੰਤ ਸਰੂਪ ਜਾਣ ਲਾ ਭਾਈ ਮਰਦਾਨਿਆ, ਬਸ ਆ ਜਿਹੜੀ ਹੁਣ ਇਹਦੇ ਤੇ ਪੂਰਨਤਾ ਕਰਨ ਲੱਗੇ ਆ, ਇਸੇ ਕਰਕੇ ਚੱਲ ਕੇ ਆਏ ਇਸ ਦੇ ਘਰ।
ਭਗਤ ਕਰਦ ਬੀਤੇ ਕੁਛ ਜਨਮ, ਅਬ ਵੀ ਸਫਲ ਅਨੂਪਾ,
ਕਹਿੰਦੇ ਨੇ ਭਗਤੀ ਕਰਦਿਆਂ ਕੁਝ ਜਨਮ ਹੋ ਗਏ ਇਹਨੂੰ ਭਾਈ ਲਾਲੋ ਨੂੰ। ਇਹ ਭਗਤੀ ਵਾਲੇ ਸਤਸੰਗ ਜੀ ਦੋ ਕਾਰਨ ਹੁੰਦੇ ਆ, ਇਹ ਨੀ ਵੀ ਭਾਈ ਲਾਲੋ ਚ ਕੋਈ ਕਸਰ ਰਹਿ ਗਈ ਤੇ ਫਿਰ ਦੂਸਰੀ ਵਾਰੀ ਆ ਗਏ ਆ, ਇੱਦਾਂ ਵੀ ਆਪਾਂ ਮੰਨ ਸਕਦੇ ਹਾਂ। ਪਰ ਅਸਲ ਵਿੱਚ ਇਹ ਹੁੰਦਾ ਵੀ ਭਗਤ ਸਤਸੰਗ ਜੀ ਦੁਨੀਆਂ ਦੇ ਭਲੇ ਵਾਸਤੇ ਫਿਰ ਆਉਂਦਾ, ਸੰਸਾਰ ਦੇ ਭਲੇ ਵਾਸਤੇ ਫਿਰ ਆਉਂਦਾ। ਇਹਨੂੰ ਆਖੀ ਦਾ ਨਿਤ ਅਵਤਾਰ, ਨਿਤ ਅਵਤਾਰਾਂ ਚ ਭਗਤ ਆਉਂਦੇ ਆ, ਗੁਰਮੁਖ ਆਉਂਦੇ ਆ, ਬ੍ਰਹਮ ਗਿਆਨੀ ਆਉਂਦੇ ਆ, ਸੰਤ ਆਉਂਦੇ, ਸਾਧੂ ਮਹਾਤਮਾ ਆਉਂਦੇ ਆ, ਇਹ ਸੰਸਾਰ ਦੇ ਭਲੇ ਲਈ ਆਉਂਦੇ ਆ। ਭਗਤੀ ਕੀਤੀ ਹੁੰਦੀ ਆਪ ਨੂੰ ਕੋਈ ਬੰਧਨ ਨਹੀਂ, ਪਰ ਹੋਰ ਕਈਆਂ ਨੂੰ ਸਾਧ ਸੰਗਤ ਜੀ ਸਿੱਖਿਆ ਦੇ ਕੇ ਤਾਰ ਦੇਣਾ ਹੁੰਦਾ ਫਿਰ ਆ ਜਾਂਦੇ ਆ, ਫਿਰ ਕਈਆਂ ਦਾ ਪਰਉਪਕਾਰ ਕਰਨ ਦਾ ਮਨ ਚ ਚਾਰ ਆ ਜਾਂਦਾ ਫਿਰ ਆ ਜਾਂਦੇ ਆ। ਕਹਿੰਦੇ ਨੇ ਇਹ ਜਾਣ ਲਾ ਤੂੰ ਭਾਈ ਮਰਦਾਨਿਆ,
ਨੌਵਿਧ ਭਗਤ ਹੈ ਮਰਦਾਨਾ ਜਾਵੇ ਇੱਕ ਹੋਈ,
ਤੇ ਕਹਿੰਦੇ ਨੇ ਨੌ ਪ੍ਰਕਾਰ ਦੀ ਭਗਤੀ ਹੁੰਦੀ ਭਾਈ ਮਰਦਾਨਿਆ, ਤੇ ਜਾਣ ਲੈ ਇਸ ਨੌ ਪ੍ਰਕਾਰ ਦੀ ਭਗਤੀ ਵਿੱਚੋਂ ਜੇ ਕੋਈ ਇੱਕ ਵੀ ਕਰ ਲਵੇ ਤਾਂ
ਹਵ ਸਾਗਰ ਧਰ ਗਤ ਕੋ ਪਾਵੇ ਨੇ ਲਖ ਸੰਸਾ ਕੋਈ,
ਕਹਿੰਦੇ ਨੌ ਪ੍ਰਕਾਰ ਦੀ ਭਗਤੀ ਚੋਂ ਇੱਕ ਪ੍ਰਕਾਰ ਦੀ ਵੀ ਕੋਈ ਕਰ ਲੈ ਤੇ ਮਨ ਚ ਸੰਸਾ ਨਾ ਰੱਖੀ, ਭਵ ਸਾਗਰ ਤੋਂ ਪਾਰ ਉਤਰ ਜਾਵੇਗਾ ਉਹ।
ਮਰਦਾਨਾ ਬੂਝ ਪਾ ਤਬ ਹੀ ਸਭ ਵਿਧ ਭਗਤ ਕਹੀ ਜੈ,
ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਫਿਰ ਕਿਰਪਾ ਕਰ ਦਿਓ, ਦੱਸ ਹੀ ਦਿਓ ਕਿ ਉਹ ਨੌ ਪ੍ਰਕਾਰ ਦੀ ਜਿਹੜੀ ਭਗਤੀ ਕਿਹੜੀ ਕਿਹੜੀ ਹੁੰਦੀ ਹੈ ਜੀ।
ਜੇ ਕੇ ਕਰਤ ਪਰਮਗਤ ਪਾਵੇ ਭਵ ਜਲ ਭਲੇ ਤਰੀ ਜੈ,
ਮਹਾਰਾਜ ਜਿਸ ਭਗਤੀ ਦੇ ਕਰਨ ਕਰਕੇ ਭਲੀ ਗਤੀ ਨੂੰ ਮੁਕਤੀ ਨੂੰ ਪ੍ਰਾਪਤ ਕਰ ਲਈਦਾ, ਕਿਰਪਾ ਕਰਕੇ ਉਹ ਸਾਰੀ ਭਗਤੀ ਦਾ ਆਪਣੇ ਪਵਿੱਤਰ ਮੁਖ ਤੋਂ ਵਰਣਨ ਕਰਕੇ ਦੱਸੋ ਜੀ।
ਸ੍ਰੀ ਮੁਖ ਪੰਤ ਪਏ ਤੇ ਕਾਲਾ ਸੁਣੀਏ ਭਗਤ ਪ੍ਰਕਾਰ,
ਉਸ ਵੇਲੇ ਪਵਿੱਤਰ ਮੁਖ ਤੋਂ ਕਹਿਣ ਲੱਗੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਸੁਣ ਫਿਰ ਭਾਈ ਮਰਦਾਨਿਆ ਉਹ ਜਿਹੜੀ ਨੌ ਪ੍ਰਕਾਰ ਦੀ ਭਗਤੀ ਉਹਦੀ ਵਿਆਖਿਆ ਕਰਕੇ ਤੈਨੂੰ ਦੱਸਦੇ ਹਾਂ।
ਪ੍ਰਿਥਕ ਹੋ ਭਾਖੋਂ ਸਭ ਹੀ ਜੇ ਹੈ ਭਗਤ ਉਚਾਰ।
ਮਹਾਰਾਜ ਕਹਿੰਦੇ ਪ੍ਰਿਥਕ ਪ੍ਰਿਥਕ ਹੋ ਭਾਖੋਂ, ਪ੍ਰਿਥਕ ਹੁੰਦਾ ਵੱਖਰਾ ਵੱਖਰਾ। ਮਹਾਰਾਜ ਕਹਿਣ ਲੱਗੇ ਵੱਖਰੀ ਵੱਖਰੀ ਤੈਨੂੰ ਦੱਸਦੇ ਆ, ਪਹਿਲੀ ਕਿਹੜੀ, ਦੂਜੀ ਕਿਹੜੀ, ਤੀਜੀ ਕਿਹੜੀ। ਲੈ ਹੁਣ ਵਿਆਖਿਆ ਕਰਕੇ ਤੈਨੂੰ ਨੌ ਪ੍ਰਕਾਰ ਦੀ ਭਗਤੀ ਅਸੀਂ ਅੱਡੋ ਅੱਡਰੀ ਦੱਸਦੇ ਆ, ਚੇਤੇ ਰੱਖ ਲਈ। ਇਹਦੇ ਵਿੱਚੋਂ ਇੱਕ ਪ੍ਰਕਾਰ ਦੀ ਵੀ ਭਗਤੀ ਕੋਈ ਕਰ ਲਏ ਤੇ ਸੰਸਾਰ ਤੋਂ ਤਰ ਜਾਵੇਗਾ। ਇੱਥੇ ਸਤਸੰਗ ਦੀ ਸਮਾਂ ਉਵੇਂ ਸਮਾਪਤ ਹੋ ਗਿਆ। ਇਹ ਨਵਦਾ ਭਗਤੀ ਨੂੰ ਆਖੀ ਦਾ ਨੌ ਪ੍ਰਕਾਰ ਦੀ ਭਗਤੀ ਨੂੰ, ਇਹਦੀ ਵਿਆਖਿਆ ਹੋਰ ਵੀ ਵਿਦਵਾਨਾਂ ਦੂਜੀ ਤਰ੍ਹਾਂ ਕੀਤੀ। ਉਹ ਕਹਿੰਦੇ ਨੇ ਸ਼੍ਰਵਣ ਸ੍ਰਵਣ ਸਰਵਣ ਸਰਵਣ ਸਿਮਰਨ ਕੀਰਤਨ ਪਾਂਦ ਸੇਵ ਅਰਜਾਨ ਦਾਸਾ ਸਾਕਪਨ ਬੰਦਨਾ ਸਰਬਨ ਵੇਤਨ ਜਾਣ। ਇਹ ਨੌ ਪ੍ਰਕਾਰ ਦੀ ਭਗਤੀ ਹੈ। ਸੋ ਸਤਸੰਗ ਜੀ, ਇਹ ਬੱਚਿਆਂ ਦਾ ਅੱਜ ਸਮਾਂ ਥੋੜਾ ਕੁ ਲੇਟ ਲੱਗਦੇ ਨੇ, ਜਿੰਨੀ ਦੇਰ ਉਹ ਨਹੀਂ ਆਉਂਦੇ ਆਪਾਂ ਮਹਾਰਾਜ ਜੀ ਦੀ ਵਡਿਆਈ ਹੋਰ ਕਰਦੇ ਹਾਂ। ਦੱਸਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ, ਤੇ ਸੁਣੋ ਪ੍ਰੇਮ ਨਾਲ, ਪਹਿਲੀ ਭਗਤੀ ਕੀ ਹੁੰਦੀ ਹੈ ਜੀ?
ਸਤਸੰਗਤ ਸਤਰੂਪਾ ਕਰਨੀ ਮਿਲ ਤੇ ਕਾਲ ਬਿਤਾਵੇ।
ਪਹਿਲੀ ਭਗਤੀ ਮਹਾਰਾਜ ਜੀ ਕਹਿੰਦੇ ਸਤਸੰਗਤ ਕਰਨੀ ਤੇ ਗੁਰਮੁਖਾਂ ਦੇ ਨਾਲ ਬੈਠ ਕੇ ਕੁਝ ਸਮਾਂ ਬਤੀਤ ਕਰਨਾ, ਇਹ ਇੱਕ ਭਗਤੀ ਹੈ। ਇਹ ਐਵੇਂ ਨੀ ਸਤਸੰਗ ਜੀ ਮਹਾਰਾਜ ਨੇ ਸਤਸੰਗਤ ਦੀ ਇੰਨੀ ਵਡਿਆਈ ਕੀਤੀ ਤੇ ਸੰਗਤ ਦੀ ਪ੍ਰਭਾਤੀ ਮਰਿਆਦਾ ਚਲਾਈ, ਗੁਰਮੁਖਾਂ ਦੀ ਸੰਗਤ ਹੋਵੇ ਜਾਂ ਉਹ ਕਹਿ ਲਓ ਵੀ ਜਿੱਥੇ ਗੁਰੂ ਦੀ ਵਡਿਆਈ ਚੱਲਦੀ ਹੋਵੇ ਉਹ ਸੰਗਤ, ਉਹਦੇ ਵਿੱਚ ਬੈਠ ਕੇ ਕੁਝ ਸਮਾਂ ਬਤੀਤ ਕਰਨਾ, ਇਹ ਪਹਿਲੀ ਭਗਤੀ ਹੈ।
ਹਰ ਗੁਰ ਕੋ ਇਤਿਹਾਸ ਸੁਨੀਚੈ ਮਨ ਏਕਾਗਰ ਲਾਵੇ।
ਤੇ ਫਿਰ ਦੂਸਰੀ ਭਗਤੀ ਕਹਿੰਦੇ ਫਿਰ ਗੁਰੂ ਦਾ ਆਪਣੇ ਇਸ਼ਟ ਦਾ ਇਤਿਹਾਸ ਸੁਣੇ ਤੇ ਸੁਣੇ ਮਨ ਲਾ ਕੇ। ਹਰ ਗੁਰ ਕੋ ਇਤਿਹਾਸ ਸੁਨੀਚੈ ਮਨ ਏਕਾਗਰ ਲਾਵੇ, ਮਨ ਦੀ ਇਕਾਗਰਤਾ ਨਾਲ ਆਪਣੇ ਇਸ਼ਟ ਦਾ ਇਤਿਹਾਸ ਸੁਣੇ, ਇਹ ਦੂਸਰਾ ਅੰਗ ਹੈ ਭਗਤੀ ਦਾ ਜੀ।
ਪਦ ਅਰਵਿੰਦ ਮਿਲਿੰਦ ਕਰੇ ਮਨ ਗੁਰਮੂਰਤ ਔਰ ਧਿਆਨਾ।
ਤੇ ਕਹਿੰਦੇ ਫਿਰ ਆਪਣੇ ਗੁਰੂ ਦਾ ਸਰੂਪ ਧਿਆਨ ਵਿੱਚ ਲਿਆ ਕੇ ਤੇ ਉਸ ਦਾ ਸਤਸੰਗ ਜੀ, ਉਸ ਧਿਆਨ ਦਾ ਸਤਿਕਾਰ ਕਰਨਾ, ਉਸ ਨੂੰ ਧਿਆਨ ਵਿੱਚ ਲਿਆ ਕੇ ਉਹਦਾ ਅਦਬ ਕਰਨਾ, ਉਹਨੂੰ ਚੇਤੇ ਕਰਨਾ।
ਪ੍ਰੇਮ ਸਹਿਤ ਗੁਣ ਗਾਵੇ ਮੁਖ ਤੋਂ ਕੁਲ ਕਾਬਲ ਤਨ ਅੰਨ।
ਤੇ ਅਗਲਾ ਅੰਗ ਹੈ ਫਿਰ ਪ੍ਰੇਮ ਨਾਲ ਆਪਣੇ ਗੁਰੂ ਦੇ ਗੁਣ ਗਾਵੇ। ਤੇ ਕਹਿੰਦੇ ਨੇ ਪ੍ਰੇਮ ਸਹਿਤ ਗੁਣ ਗਾਵੇ ਮੁਖ ਤੋਂ, ਮੁਖੋਂ ਵੀ ਪਹਿਲਾਂ ਸੰਗਤ ਵਿੱਚ ਬੈਠੇ, ਫਿਰ ਇਤਿਹਾਸ ਸਰਧਾ ਨਾਲ ਮਨ ਦੀ ਇਕਾਗਰਤਾ ਨਾਲ ਸੁਣੇ, ਫਿਰ ਉਹ ਚਰਨਾ ਕਮਲਾਂ ਦਾ ਧਿਆਨ ਧਾਰੇ, ਫਿਰ ਪ੍ਰੇਮ ਸਾਹਿਤ ਮੁਖੋਂ ਗੁਣ ਗਾਵੇ। ਤੇ ਕਹਿੰਦੇ ਇੰਨੀ ਸਰਧਾ ਨਾਲ ਗੁਣ ਗਾਵੇ ਪੁਲਕਾਵਤ ਤਨ ਆਨਾ, ਕਹਿੰਦੇ ਸਰੀਰ ਦੇ ਰੋਮ ਖੜੇ ਹੋ ਜਾਣ। ਆਮ ਤੌਰ ਤੇ ਰੋਮ ਡਰ ਕਰਕੇ ਖੜੇ ਹੁੰਦੇ ਜਾਂ ਖੁਸ਼ੀ ਨਾਲ, ਕਹਿੰਦੇ ਜੀ ਸਰੀਰ ਲੂਈ ਕੰਡੇ ਹੋ ਗਿਆ, ਡਰ ਜਾਵੇ ਬੰਦਾ ਇਕਦਮ ਜਾਂ ਬਹੁਤ ਖੁਸ਼ੀ ਹੋਵੇ। ਕਹਿੰਦੇ ਇਸ ਤਰ੍ਹਾਂ ਹੋ ਜਾਵੇ ਭਾਈ ਗੁਰੂ ਦੀ ਵਡਿਆਈ ਕਰਦਿਆਂ ਕਰਦਿਆਂ ਸਰੀਰ ਦੇ ਰੋਮ ਖੜੇ ਹੋ ਜਾਣ, ਇੰਨੀ ਸ਼ਰਧਾ ਇੰਨਾ ਪਿਆਰ ਨਾਲ ਭਰ ਜਾਵੇ, ਇਹ ਵੀ ਇੱਕ ਭਗਤੀ ਹੈ ਜੀ।
ਤਮ ਸਮ ਪਾ ਵਿਰਾਗਤ ਕਰ ਮਨ ਤੇ ਸੁਰਗਾਦਕ ਤਜ ਚਾਹਾ।
ਕਹਿੰਦੇ ਤਾਮ ਸਮ ਪਾ ਵਿਰਾਗਤ ਕਰਮਨ ਤੇ, ਐਸੇ ਕਰਮ ਕਰੇ ਜਿਨ੍ਹਾਂ ਕਰਕੇ ਮਨ ਤੇ ਕਾਬੂ ਪਵੇ, ਇੰਦਰਿਆਂ ਤੇ ਕਾਬੂ ਪਵੇ। ਮਨ ਤੇ ਕਾਬੂ ਪੈਣ ਦਾ ਥੋੜੀ ਜਿਹੀ ਵਿਆਖਿਆ ਅੱਗੇ ਆਪਾਂ ਕੀਤੀ ਹੈ, ਭਾਈ ਮਨ ਕਰਦਾ ਸ਼ਰਾਬ ਪੀਤੀ ਜਾਵੇ, ਗੁਰੂ ਸਾਹਿਬ ਦਾ ਬਚਨ ਚੇਤੇ ਕਰ ਲੈ, ਮਹਾਰਾਜ ਕਹਿੰਦੇ ਨਹੀਂ ਪੀਣੀ ਤੇ ਨਹੀਂ ਪੀਣੀ, ਗੱਲ ਮੁੱਕੀ, ਇਹ ਮਨ ਤੇ ਕਾਬੂ ਹੈ। ਫਿਰ ਇੰਦਰਿਆਂ ਤੇ ਗੁਰੂ ਸਾਹਿਬ ਜੀ ਕਹਿੰਦੇ ਇਹ ਨੇਤਰੋਂ ਮੇਰੇ ਹਰ ਤੁਮ ਮੈਂ ਜੋਤ ਤਰੀ ਹਰ ਬਿਨਾਂ ਵਰਨਾ ਦੇਖੋ ਕੋਈ ਹੋ, ਜੇ ਨੇਤਰਾਂ ਚ ਜੋਤ ਪਰਮਾਤਮਾ ਨੇ ਰੱਖੀ ਭਰਿਆ ਲੋਕਾ, ਕਦੇ ਗੁਰੂ ਦੇ ਵੀ ਦਰਸ਼ਨ ਕਰ ਲਿਆ ਕਰ, ਫਿਰ ਸੰਸਾਰ ਤਾਂ ਦੇਖਦਾ ਹੀ ਆ ਤੂੰ, ਇਹ ਇੰਦਰਿਆਂ ਦਾ ਸਤਸੰਗ ਜੀ ਕੰਟਰੋਲ ਹੈ, ਮਹਾਰਾਜ ਨੇ ਰਸਨਾ ਦਿੱਤੀ ਹੈ। ਤੇ ਫਿਰ ਕਹਿੰਦੇ ਨੇ ਸ਼੍ਰਵਣੀ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ, ਜਿਹਨੇ ਰਸਨਾ ਦਿੱਤੀ, ਰਸਨਾ ਵੀ ਕਿੰਦਰਾ, ਕਹਿੰਦੇ ਜਿਹਨੇ ਰਸਨਾ ਦਿੱਤੀ ਇਸ ਰਸਨਾ ਨਾਲ ਕਦੇ ਉਹਦਾ ਗੀਤ ਵੀ ਗਾ ਲਿਆ ਕਰ, ਉਹਦੀ ਵਡਿਆਈ ਕਦੇ ਜਪਜੀ ਸਾਹਿਬ ਕਦੇ ਮੂਲ ਮੰਤਰ ਥੋੜਾ ਬਹੁਤਾ ਚੇਤੇ ਕਰ। ਇਹ ਸਤਸੰਗ ਕਹਿੰਦੇ ਸਾਮ ਦਾਮ ਭਾਵ ਬਰਕਤ ਕਰਮਨ ਤੇ, ਕਰਮ ਐਸੇ ਕਰ ਜਿਹਨਾਂ ਕਰਕੇ ਕੁਝ ਮਨ ਤੇ ਕਾਬੂ ਪਵੇ, ਕੁਝ ਤੇਰੇ ਗਿਆਨ ਇੰਦਰਿਆਂ ਤੇ ਕਾਬੂ ਪਵੇ। ਤੇ ਫਿਰ ਕਹਿੰਦੇ ਨੇ ਸੁਰਗਾਦਿਕ ਤਜ ਚਾਹਾ, ਤੇ ਇੱਛਾ ਨਾ ਰੱਖੇ ਸੁਰਗਾਦਿਕ ਦੀ ਵੀ, ਮੈਂ ਸਵਰਗ ਨੂੰ ਜਾਣਾ ਤਾਂ ਕਰਕੇ ਸੇਵਾ ਕਰਦਾ, ਮੈਂ ਸਵਰਗ ਨੂੰ ਜਾਣਾ ਤਾਂ ਜੋੜੇ ਝਾੜੇ। ਕਹਿੰਦੇ ਨਹੀਂ, ਇਹ ਇੱਛਾ ਪਰੇ ਕਰ ਦੇਵੇ ਤੇ ਕਰੇ ਸੇਵਾ ਆਪਣੇ ਇਸ਼ਟ ਦੀ ਜੀ, ਇਹ ਵੀ ਇੱਕ ਭਗਤੀ ਹੈ।
ਪਰ ਕੇ ਦੋਖ ਨਾ ਚੀਨਤ ਮਨ ਮੈਂ, ਹਾਨ ਲਾਭ ਸਮ ਤਾਹਾ।
ਕਹਿੰਦੇ ਅਗਲੀ ਭਗਤੀ ਆ ਪਰ ਕੇ ਦੋਖ ਨਾ ਚੀਨਤ ਮਨ ਮੈਂ, ਕਦੀ ਦੂਸਰੇ ਦੇ ਦੋਸ਼ ਨਾ ਮਨ ਵਿੱਚ ਲਿਆਵੇ ਵੀ ਇਹਦਾ ਤੇ ਫਲਾਣਾ ਉੱਗਣ ਸੀ ਤੇ ਆਹ ਸੀ ਤੇ ਉਹ ਸੀ। ਕਹਿੰਦੇ ਦੂਜੇ ਦੇ ਦੋਸ਼ ਕਦੀ ਮਨ ਚ ਨਹੀਂ ਲਿਆਉਣੇ। ਹਾਨ ਲਾਭ ਸਮ ਤਾਹਾ, ਹਾਨੀ ਤੇ ਲਾਭ ਉਹਨਾਂ ਦੋਨਾਂ ਚ ਅਵਸਥਾ ਇੱਕੋ ਜਿਹੀ ਰੱਖੇ। ਲਾਭ ਹੋ ਗਿਆ ਤੇ ਹੰਕਾਰ ਨਾ ਕਰੇ ਵੀ ਮੇਰੀ ਚਤਰਾਈ ਨਾ ਹੋ ਗਿਆ, ਹਾਨੀ ਹੋ ਗਈ ਰੱਬ ਨਾਲ ਨਾ ਲੜੇ ਵੀ ਇਹ ਤੂੰ ਕੀ ਕਰ ਦਿੱਤਾ। ਦੋਨਾਂ ਅਵਸਥਾ ਚ ਬਰਾਬਰ ਰੱਖੇ ਮਨ ਨੂੰ ਤੇ ਦੂਸਰੇ ਦੇ ਔਗਣ ਨਾ ਕਦੀ ਚਿਤਾਰੇ। ਦੂਸਰੇ ਦੇ ਔਗਣ ਚਿਤਾਰ ਨਾਲ ਸਤਸੰਗ ਜੀ ਭਲਾ ਆਪਣਾ ਹੋਣਾ ਕੁਝ ਨੀ ਤੇ ਔਗਣਾਂ ਦੀ ਪੰਡ ਜ਼ਰੂਰ ਅੰਦਰ ਵੱਜ ਜਾਂਦੀ। ਕੀ ਲਾਭ ਹੋਵੇਗਾ ਮੰਨ ਲਓ ਕਿਸੇ ਦੇ ਔਗਣ ਆਪਾਂ ਚੇਤੇ ਕਰੀ ਜਾਈਏ ਵੀ ਫਲਾਣੇ ਚਾਹ ਵੀ ਔਗਣ ਸੀ, ਸਾਨੂੰ ਤਾਂ ਕੋਈ ਲਾਭ ਨੀ। ਮਹਾਰਾਜ ਕਹਿੰਦੇ ਇੱਕ ਭਗਤੀ ਆ ਇਹ, ਦੂਸਰੇ ਦੇ ਔਗਣ ਨੀ ਮਨ ਵਿੱਚ ਆਉਣ ਦੇਣੇ ਤੇ ਖੁਸ਼ੀ ਗਮੀ ਵਿੱਚ ਹਾਨੀ ਲਾਭ ਵਿੱਚ ਮਨ ਦੀ ਅਵਸਥਾ ਇੱਕੋ ਜਿਹੀ ਰੱਖੇ ਜੀ।
ਛਲ ਬਿਹੂਨ ਸਭ ਹੀ ਤੇ ਹੋਵਨ, ਹਰ ਕਸ਼ੋਗ ਨਾ ਆਵੇ।
ਕਹਿੰਦੇ ਫਿਰ ਛਲ ਬਿਹੂਨ ਸਭ ਹੀ, ਕਿਸੇ ਨਾਲ ਛਲ ਨਾ ਕਰੇ, ਛਲ ਛੱਡ ਦੇਵੇ ਆਪਣੇ, ਕਦੀ ਕਿਸੇ ਨਾਲ ਠੱਗੀ ਮਾਰਨੀ, ਛਲ ਕਰਨਾ, ਧੋਖਾ ਕਰਨਾ, ਫਰੇਬ, ਕਹਿੰਦੇ ਇਹ ਛੱਡ ਦੇਵੇ, ਇਹ ਵੀ ਇੱਕ ਭਗਤੀ ਹੈ। ਛਲ ਬਿਹੂਨ ਸਭ ਹੀ ਤੇ ਹੋਵਨ, ਹਰਖ ਸੋਗ ਨਹਿ ਆਵੇ। ਸੋਗ ਹਰਖ ਹੁੰਦੀ ਖੁਸ਼ੀ ਤੇ ਸੋਗ ਹੁੰਦਾ ਗਮ, ਖੁਸ਼ੀ ਵਿੱਚ ਗਮੀ ਵਿੱਚ ਪਰਮਾਤਮਾ